1-800-730-179-890। पता नोट करो, 15 ब्रुकलेन एवेन्यू, डेंडीनोंग, मेलबर्न। सानू कोटेशन भेजो, असी उसनु भेंट करांगे।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
24 ਘੰਟੇ 7 ਦਿਨ ਚੱਲਣ ਵਾਲਾ ਹਰਮਨ ਰੇਡੀਓ ਤੇ ਦਾਸ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ ਜਸਵਿੰਦਰ ਸਿੰਘ ਬਿੱਟਾ ਪ੍ਰੋਗਰਾਮ ਖਬਰਸਾਰ ਲੈ ਕੇ ਹਾਜ਼ਰ ਹੈ। ਅੱਜ ਪੰਜਾਬ ਦੇ ਵਿੱਚ ਵੀਰਵਾਰ ਹੈ ਦਿਨ ਔਰ 6 ਅਪ੍ਰੈਲ ਹੈ, 24 ਚੇਤ ਨਾਨਕਸ਼ਾਹੀ ਸੰਮਤ 549। ਪੰਜਾਬ ਦੇ ਵਿੱਚ 11 ਮਾਰਚ ਤੋਂ ਸਰਕਾਰ ਜਿਹੜੀ ਕਾਂਗਰਸ ਦੀ ਹੋਂਦ ਵਿੱਚ ਆਈ ਹੈ ਔਰ ਅੱਜ 6 ਅਪ੍ਰੈਲ ਹੋ ਚੁੱਕੀ ਹੈ। ਇਸ ਸਾਰੇ ਵਰਤਾਰੇ ਦੇ ਵਿੱਚ ਕੀ ਕੁਝ ਅਹਿਮ ਹੋਇਆ, ਕੀ ਕੁਝ ਨਵੀਆਂ ਤਬਦੀਲੀਆਂ ਆਈਆਂ, ਕੀ ਕੁਝ ਪੁਰਾਣੀਆਂ ਗੱਲਾਂ ਦੁਹਰਾਈਆਂ ਜਾਣੀਆਂ, ਇਸੇ ਸੰਦਰਭ ਦੇ ਵਿੱਚ ਸਾਡੇ ਨਾਲ ਬਹੁਤ ਸੀਨੀਅਰ ਪੱਤਰਕਾਰ ਹਿੰਦੁਸਤਾਨ ਟਾਈਮਸ ਦੇ ਪ੍ਰਿੰਸੀਪਲ ਕਾਰਸਪੋਂਡੈਂਟ ਪੁਲਵਾ ਐਡੀਸ਼ਨ ਦੇ ਹੈੱਡ ਸਰਦਾਰ ਪ੍ਰਭਜੀਤ ਸਿੰਘ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪ੍ਰਭਜੀਤ ਜੀ, ਤੁਹਾਡਾ ਹਰਮਨ ਰੇਡੀਓ ਤੇ ਨਿੱਘਾ ਸਵਾਗਤ।
ਥੈਂਕ ਯੂ ਜੀ।
ਮੈਂ ਦੱਸਣਾ ਚਾਹੁੰਦਾ ਸਾਡੇ ਸਰੋਤਿਆਂ ਨੂੰ, ਪ੍ਰਭਜੀਤ ਜੀ ਬਹੁਤ ਸੰਜੀਦਾ ਪੱਤਰਕਾਰ ਨੇ ਔਰ ਬੜੇ ਇਮਾਨਦਾਰੀ ਨਾਲ ਪਿਛਲੇ 25 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਨੇ। UNI, ਹਿੰਦੁਸਤਾਨ ਟਾਈਮਸ ਬਹੁਤ ਵੱਡੀਆਂ ਏਜੰਸੀਆਂ ਦੇ ਨਾਲ ਇਹ ਪਹਿਲਾਂ ਕੰਮ ਕਰਦੇ ਰਹੇ, ਟ੍ਰਿਬਿਊਨ ਦੇ ਵਿੱਚ ਵੀ ਰਹੇ ਔਰ ਅੱਜ ਕੱਲ੍ਹ ਇਹ ਬਠਿੰਡਾ ਵਿਖੇ ਤਾਇਨਾਤ ਨੇ ਔਰ ਦਿੱਲੀ ਤੋਂ ਇਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਹੈ। ਪ੍ਰਭਜੀਤ ਜੀ, ਸਾਡੇ ਸਰੋਤਿਆਂ ਨੂੰ ਥੋੜ੍ਹਾ ਆਪਣੇ ਬਾਰੇ ਦੱਸੋ, ਤੁਸੀਂ ਇਹ ਪੱਤਰਕਾਰਤਾ ਦੇ ਫੀਲਡ ਦੇ ਵਿੱਚ ਕਦੋਂ ਆਏ ਅਤੇ ਹੁਣ ਤੱਕ ਦਾ ਤੁਹਾਡਾ ਤਜਰਬਾ ਕੀ ਕਹਿੰਦਾ?
ਸਿੰਦਰ ਸਿੰਘ ਜੀ, ਹਾਂ, ਤੁਸੀਂ ਮੈਨੂੰ ਪਹਿਲਾਂ ਕੰਟੈਕਟ ਕੀਤਾ ਸੀ ਪੰਜਾਬ ਬਾਰੇ ਗੱਲ ਕਰਾਂਗੇ। ਚਲੋ, ਤੁਸੀਂ ਮੇਰੇ ਬਾਰੇ ਪੁੱਛਿਆ, ਤਕਰੀਬਨ 22 ਸਾਲ ਦਾ ਐਕਸਪੀਰੀਅੰਸ ਮੇਰਾ ਹੈਗਾ ਪੱਤਰਕਾਰਤਾ ਚ, ਹੁਣ ਜਿਹਦੇ ਚੋ ਪਹਿਲੇ 4-5 ਸਾਲ ਦਿੱਲੀ ਚ ਡੈਸਕ ਤੇ ਲਾ ਕੇ, ਫਿਰ ਮੈਂ 16-17 ਸਾਲ ਤੋਂ ਮੈਂ ਪੰਜਾਬ ਚ ਫੀਲਡ ਚ ਕੰਮ ਕੀਤਾ, ਵਿੱਚ 1.5 ਸਾਲ ਤੁਸੀਂ ਬਸ ਜੰਮੂ ਦਾ ਲਾ ਲਓ। ਤੇ ਹਿੰਦੁਸਤਾਨ ਟਾਈਮ ਮੈਂ ਪਿਛਲੇ 8 ਸਾਲ ਤੋਂ ਹੈਗਾ, ਉਸ ਤੋਂ ਪਹਿਲਾਂ ਮੈਂ 1.5 ਸਾਲ ਟ੍ਰਿਬਿਊਨ ਚ ਰਿਹਾ, ਜਦੋਂ ਟ੍ਰਿਬਿਊਨ ਨੇ ਬਠਿੰਡਾ ਐਡੀਸ਼ਨ ਲਾਂਚ ਕੀਤਾ ਸੀ, ਉਦੋਂ ਮੈਂ ਇੱਥੇ ਮੁਕਤਸਰ ਔਰ ਬਠਿੰਡਾ ਵਰਗੇ ਜ਼ਿਲ੍ਹਿਆਂ ਚ ਕੰਮ ਕੀਤਾ ਸੀ। ਉਸ ਤੋਂ ਪਹਿਲਾਂ ਮੈਂ 13-14 ਸਾਲ ਮੈਂ UNI ਨਿਊਜ਼ ਏਜੰਸੀ ਚ ਮੇਰੀ ਜਿਹੜੀ ਪਹਿਲੀ ਜੋਬ ਸੀ। ਤੇ ਤੁਸੀਂ ਇਹ, ਮੈਂ ਇਹ ਕਹਿ ਸਕਦਾ ਬਈ ਬੇਸਿਕਲੀ ਮੈਂ ਫੀਲਡ ਚ ਹੀ ਰਿਹਾ, ਪੰਜਾਬ ਦਾ ਜਿਹੜਾ ਪੂਰਾ ਕਵਰੇਜ ਹੈ ਜੀ।
ਜੀ ਪ੍ਰਭਜੀਤ ਜੀ, ਸਰਕਾਰ 11 ਮਾਰਚ ਨੂੰ ਬਣ ਜਾਂਦੀ ਹੈ, 11 ਮਾਰਚ ਤੋਂ ਬਾਅਦ ਅੱਜ ਤੱਕ ਕੀ ਤਬਦੀਲੀਆਂ, ਕੀ ਨਵੀਆਂ ਚੀਜ਼ਾਂ, ਕੀ ਨਵੇਂ ਤੁਸੀਂ ਆਗਾਜ਼ ਦੇਖ ਰਹੇ ਹੋ ਪੰਜਾਬ ਦੇ ਵਿੱਚ, ਕਿ ਜਿਹੜੀ ਪਹਿਲਾਂ ਚੋਣ ਮੈਨੀਫੈਸਟੋ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਜਾਂਦੀ ਸੀ ਕਿ ਗੱਡੀ ਉਹ ਲੀਹ ਤੇ ਚੜ੍ਹ ਗਈ ਜਾਂ ਹਜੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਵੇਂ ਦੇਖਦੇ ਹੋ?
ਤੁਸੀਂ 11 ਮਾਰਚ ਨੂੰ ਸਰਕਾਰ ਬਣਨ ਦੀ ਗੱਲ ਕੀਤੀ, ਹਾਲੇ ਤਾਂ 11 ਅਪ੍ਰੈਲ ਨਹੀਂ ਹੋਈ ਤੇ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਜਿਸ ਤਰ੍ਹਾਂ ਦੀ ਮੁਸ਼ਕਲਾਂ, ਜਿਸ ਤਰ੍ਹਾਂ ਦੀ ਕੰਪਲੀਕੇਸ਼ਨ, ਮਲਟੀਫੇਰੀਅਸ ਜਿਹੜੀਆਂ ਪ੍ਰੋਬਲਮਸ ਹੈਗੀਆਂ ਪੰਜਾਬ ਦੀਆਂ, ਪਰਮਾਨੈਂਟ ਸੋਲੂਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ, ਲੇਕਿਨ ਟੈਂਪਰੇਰੀ ਜਿਹੜਾ ਫਸਟ ਏਡ ਦੇਣ ਦੀ ਗੱਲ ਹੈ ਉਹ ਵੀ 1 ਮਹੀਨਾ ਲਈ ਬਹੁਤ ਜਲਦੀ ਹੋਏਗਾ। ਅਸੀਂ ਇਹ ਠੀਕ ਨਹੀਂ ਹੋਊਗਾ ਬਈ ਅਸੀਂ ਲੈਸ ਦੇਨ ਅ ਮੰਥ, 1 ਮਹੀਨੇ ਤੋਂ ਘੱਟ ਸਮੇਂ ਚ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਾਂਗਰਸ ਸਰਕਾਰ ਦੀ ਰਿਪੋਰਟ ਕਾਰਡ ਤਿਆਰ ਕਰੀਏ
ਜੀ। ਜਿਵੇਂ ਗੱਲ ਚੱਲ ਰਹੀ ਸੀ ਕਿ ਹਲਕਾ ਇੰਚਾਰਜ ਖਤਮ ਕਰ ਦਿਆਂਗੇ, ਹਲਕਾ ਇੰਚਾਰਜਾਂ ਦੇ ਕਰਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਸਨ ਕਿ ਪਹਿਲਾਂ ਸਰਕਾਰੀ ਦਫ਼ਤਰਾਂ ਚ ਜਾਣ ਦੀ ਬਜਾਏ ਹਲਕੇ ਦੇ ਇੰਚਾਰਜ ਕੋਲ ਜਾਓ ਤਾਂ ਤੁਹਾਡਾ ਕੰਮ ਹੋਏਗਾ, ਲੇਕਿਨ ਮੈਂ ਹੁਣ ਦੇਖ ਰਿਹਾ ਕਿ ਹੁਣ ਵੀ ਉਹੀ ਸਿਸਟਮ ਜਿਹੜਾ ਸ਼ੁਰੂ ਹੋਣ ਜਾ ਰਿਹਾ, ਸਰਕਾਰ ਉਸੇ ਸਿਸਟਮ ਤੇ ਅੱਗੇ ਜਾ ਰਹੀ ਹੈ। ਜਿੰਨੇ MLAs ਨੇ, ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਉਹ ਹਾਰੇ ਹੋਣ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਮਰਜ਼ੀ ਦੇ SDM ਲਵਾ ਲਓ, ਆਪਣੀ ਮਰਜ਼ੀ ਦੇ DSP ਲਵਾ ਲਓ, ਇਹ ਕਿੰਨੀ ਕੁ ਗੱਲ ਸੱਚਾਈ ਹੈ, ਕੀ ਹੈ ਇਹਦੇ ਚ?
ਹਾਂਜੀ, ਦੇਖੋ ਇਹ ਖਬਰ ਸਾਡੇ ਹੀ ਹਿੰਦੁਸਤਾਨ ਟਾਈਮਸ ਅਖਬਾਰ ਚੜੀ ਚੰਡੀਗੜ੍ਹੋਂ ਲੱਗੀ ਹੈ ਤੇ ਸਿਸਟਮ ਤਾਂ ਉੱਥੇ ਹੀ ਖੜਾ ਹੈਗਾ। ਕੋਈ ਵੀ ਰੂਲਿੰਗ ਪਾਰਟੀ ਹੋਵੇ, ਇਕੱਲੇ MLA ਦੇ ਹਾਂ ਲੈਣ ਲਈ, DSP ਲਵਾਉਣ ਲਈ, ਹੋਰ ਜਿਹੜੇ ਸਿਵਲ ਜਿਹੜੇ ਨੇ ਆਫੀਸਰਸ ਉਹ ਲਵਾਉਣ ਲਈ ਜਿਹੜੀ ਰੂਲਿੰਗ ਪਾਰਟੀ ਹੈ ਉਹ ਟ੍ਰੈਂਡ ਸ਼ੁਰੂ ਤੋਂ ਹੀ ਰਿਹਾ ਤੇ ਉਹਦੇ ਚ ਕੋਈ ਤਬਦੀਲੀ ਨਹੀਂ ਆਈ ਹੈ। ਮੈਂ ਇੱਕ ਉਦਾਹਰਣ ਦੇ ਤੌਰ ਤੇ ਪਿਛਲੇ ਦਿਨਾਂ ਤੋਂ ਦੇਖ ਰਿਹਾ ਇੱਥੇ ਇੱਕ ਟਰੱਕ ਯੂਨੀਅਨ ਦਾ ਜਿਹੜਾ ਸਿਸਟਮ ਹੈ ਹਰੇਕ ਸ਼ਹਿਰ ਚ ਜ਼ਿਲ੍ਹਿਆਂ ਚ ਇੱਕ ਜ਼ਿਲ੍ਹੇ ਪੱਧਰ ਟਰੱਕ ਯੂਨੀਅਨ ਬਣਾਈ ਹੈ ਮੋਗਾ ਫਰੀਦਕੋਟ ਮੁਕਤਸਰ ਬਠਿੰਡਾ ਮਾਨਸਾ ਮੁਕਤਸਰ ਹੀ ਬਣਾਈ ਹੈ ਜੀ ਜਿਸ ਤਰ੍ਹਾਂ ਇਹ ਟਰੱਕ ਯੂਨੀਅਨ ਮੈਂ ਜਦੋਂ ਪਤਾ ਕੀਤਾ ਫੋਨ ਕੀਤਾ ਟਰੱਕ ਯੂਨੀਅਨ ਵਾਲਿਆਂ ਨੂੰ ਜਦੋਂ ਹਾਦਸੇ ਇਸ ਤਰ੍ਹਾਂ ਦੇ ਹੋਏ ਬਈ ਜਿਸ ਤਰ੍ਹਾਂ ਹੀ ਕਾਂਗਰਸ ਸਰਕਾਰ ਹੋਣ ਚ ਆਈ ਉਸ ਤੋਂ ਬਾਅਦ ਟਰੱਕ ਯੂਨੀਅਨ ਦੇ ਕਬਜ਼ੇ ਇਹ ਇੱਧਰ ਦੀਆਂ ਸੁਰਖੀਆਂ ਅਖਬਾਰਾਂ ਚ ਆਉਣ ਲੱਗੀਆਂ। ਜਦ ਮੈਂ ਘੋਖਣ ਦੀ ਕੋਸ਼ਿਸ਼ ਕੀਤੀ ਬਈ ਇਹ ਟਰੱਕ ਯੂਨੀਅਨ ਕੀ ਹੈ, ਟਰੱਕ ਯੂਨੀਅਨ ਕੋਈ ਲੀਜੀਟੀਮੇਟ ਬਾਡੀ ਨਹੀਂ ਹੈਗੀ, ਇਹਦੀ ਕਿਤੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗੀ, ਇਹ ਇੱਕ ਗਰੁੱਪ ਹੈ ਜਿਹਨੂੰ ਅਸੀਂ ਬੇਝਿਜਕ ਮਾਫੀਆ ਦਾ ਨਾਂ ਦੇ ਸਕਦੇ ਹਾਂ। ਇਹ ਇੱਕ ਮਾਫੀਆ ਹੈਗਾ ਜਿਹੜਾ ਕਿ ਆਪਦਾ ਟਰਾਂਸਪੋਰਟ ਤੇ ਲੋਕਲ ਲੈਵਲ ਤੇ ਟਰਾਂਸਪੋਰਟ ਤੇ ਕੰਟਰੋਲ ਰੱਖਦੇ ਆ। ਉਦਾਹਰਣ ਦੇ ਤੌਰ ਤੇ ਜਿਵੇਂ ਰਾਮਾ ਆਇਲ ਰਿਫਾਇਨਰੀ ਹੈ ਜੀ, ਰਿਫਾਇਨਰੀ ਦਾ ਜਿੰਨਾ ਟਰੱਕ ਚੱਲਦਾ ਹੈ ਸਾਈਜ਼ ਦੇ ਹਿਸਾਬ ਨਾਲ 500 ਤੋਂ ਲੈ ਕੇ 1000 ਰੁਪਇਆ ਪਰ ਟਰੱਕ ਐਂਟਰੀ ਹੁੰਦੀ ਹੈ। ਉਹ ਐਂਟਰੀ ਪੂਰੀ ਨਜਾਇਜ਼ ਹੈ, ਜਿਸ ਤਰ੍ਹਾਂ ਕਿ ਇਲੀਗਲ ਮਾਈਨਿੰਗ ਚ ਅਸੀਂ ਐਕਸਟੋਰਸ਼ਨ ਦੀ ਗੱਲ ਕਰਦੇ ਹਾਂ, ਇਲੀਗਲ ਮਾਈਨਿੰਗ ਚ ਅਸੀਂ ਕੱਲ ਕਰਦੇ ਸੀ ਵੀ ਗੁੰਡਾ ਵਰਤੀ ਚੱਲਦੀ ਹੈ, ਗੁੰਡਾ ਟੈਕਸ ਚੱਲਦਾ ਹੈ, ਬਈ ਤੁਹਾਨੂੰ ਟਰੱਕ ਨੂੰ ਇੰਨੇ ਰੁਪਏ ਸੈਂਕੜਾ ਤੁਸੀਂ ਜਿਹੜਾ ਹੈਗਾ ਦੇ ਦਿਓ, ਟਰੱਕ ਵਾਲੇ ਦੇ ਦੇਣ ਮਾਫੀਆ ਨੂੰ, ਤੇ ਤੁਹਾਨੂੰ ਨਾ ਕੋਈ ਡੀਟੀਓ ਰੁਕੂਗਾ ਨਾ ਤੁਹਾਨੂੰ ਕੋਈ ਐਸਐਚਓ ਰੁਕੂਗਾ ਨਾਕੇ ਤੇ, ਉਹਨਾਂ ਨੂੰ ਪਰਚੀ ਦੇ
ਦਿੰਦੇ ਇੱਕ ਮਹੀਨੇ ਦਾ ਕਾਰਡ ਬਣਾ ਦਿੱਤਾ ਜਾਂਦਾ
ਜੀ। ਇਸੇ ਤਰੀਕੇ ਨਾਲ ਹੀ ਇਹ ਪਰਚੀ ਸਿਸਟਮ ਬਕਾਇਦਾ ਪੂਰਾ ਰਾਮਾ ਮੰਡੀ ਦੀ ਆਇਲ ਰਿਫਾਇਨਰੀ ਦੇ ਐਂਟਰੀ ਪੁਆਇੰਟ ਤੇ ਲੱਗਿਆ ਹੋਇਆ, ਉੱਥੇ ਉਹ ਟਰੱਕ ਯੂਨੀਅਨ ਦੇ ਨਾਂ ਤੇ ਬੇਸਿਕਲੀ ਪੂਰੀ ਪੈਟਰਨ ਪੋਲੀਟੀਕਲ ਪੈਟਰਨ ਟਰੱਕ ਯੂਨੀਅਨਾਂ ਚੱਲਦੀਆਂ ਨੇ। ਹਾਲ ਹੀ ਘੜੀ ਪਿੱਛੇ ਜੇ ਰਾਮਪੁਰਾ ਫੂਲ ਇੰਨਾ ਗੋਲੀ ਵੀ ਚੱਲੀ, ਈਵਨ ਕਿ ਉੱਥੇ ਟਰੱਕ ਯੂਨੀਅਨ ਜਿਹੜਾ ਦਫ਼ਤਰ ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਔਰ ਡਿਪਟੀ ਸੀਐਮ ਸੁਖਬੀਰ ਬਾਦਲ ਔਰ ਲੋਕਲ ਜਿਹੜੇ ਹੈਗੇ ਆ ਉੱਥੇ ਦੇ ਐਮਐਲਏ ਜਿਹੜੇ ਮੰਤਰੀ ਰਹੇ ਸੀ ਉਹਨਾਂ ਦੀ ਫੋਟੋਆਂ ਥੱਲੇ ਲਾ ਕੇ ਤੋੜ ਕੇ ਭੰਨ ਕੇ ਉਹ ਫੋਟੋਆਂ ਛਪੀਆਂ ਅਖਬਾਰਾਂ ਚ। ਹੋਇਆ ਕੀ, ਹੋਇਆ ਇਹ ਕਿ ਇੱਕ ਧੜਾ ਆਇਆ ਜਿਹੜੀ ਰੂਲਿੰਗ ਪਾਰਟੀ ਦਾ ਸੀ ਉਹਨੇ ਜਿਹੜਾ ਆਊਟਗੋਇੰਗ ਪਾਰਟੀ ਹੈ ਉਸ ਧੜੇ ਨੂੰ ਉੱਥੋਂ ਭਜਾਤਾ। ਔਰ ਇਹ ਜਿਹੜਾ ਸਿਸਟਮ ਹੈ ਇਹ ਸਾਰੇ ਜ਼ਿਲ੍ਹਿਆਂ ਚ ਹੈਗਾ। ਛੋਟਾ ਜਿਹਾ ਉਦਾਹਰਣ ਹੈ ਵੀ ਟਰੱਕ ਯੂਨੀਅਨ ਦਾ ਇੱਕ ਉਦਾਹਰਣ ਹੈ। ਇਹਦੇ ਨਾਲ ਮੈਨੂੰ ਅੱਜ ਸਵੇਰੇ ਕਿਸੇ ਨਾਲ ਗੱਲ ਹੋ ਰਹੀ ਸੀ, ਈਵਨ ਕਿ ਜਿਸ ਫੂਡ ਸਪਲਾਈ ਮਹਿਕਮਾ ਜਿਹੜਾ ਉਹ ਬੜੇ ਲੋਸ ਚ ਜਾਂਦਾ ਹੈ, ਜਿਹੜਾ ਟੋਟਲ ਟੈਂਡਰਿੰਗ ਹੁੰਦੀ ਹੈ, ਤੁਸੀਂ ਕਣਕ ਲਾਉਣੀ ਹੈ, ਤੁਹਾਡੀ ਸਪੈਸ਼ਲ ਚੱਲਦੀ ਹੈ ਟ੍ਰੇਨ ਇੱਥੋਂ ਲੈ ਕੇ ਦਿੱਲੀ ਤੱਕ, ਤੁਸੀਂ ਜਿਹੜੀ ਢੋਆ ਢੁਆਈ ਹੈ ਐਫ ਸੀ ਏ ਦੇ ਗੋਡਾਊਨ ਚੋ, ਮਾਰਕੀਟ ਦੇ ਗੋਡਾਊਨ ਚੋ ਜਾਂ ਪੰਥਪ ਦੇ ਗੋਡਾਊਨ ਚੋ, ਜਿਹਨਾਂ ਟਰੱਕ ਉੱਥੋਂ ਗੋਡਾਊਨ ਚੋ ਰੇਲਵੇ ਸਟੇਸ਼ਨ ਤੱਕ ਜਾਣਾ ਉਹ ਟਰੱਕ ਦੀ ਜਿਹੜੀ ਬੋਲੀ ਹੋਊਗੀ ਉਹ ਟੈਂਡਰ ਲੱਗੂਗਾ ਜੀ, ਉਹ ਪੂਰਾ ਟਰੱਕ ਯੂਨੀਅਨ ਜੋ ਕਹੂਗੀ ਉਹੀ ਬੋਲੀ ਲੱਗੂਗੀ। ਮਤਲਬ ਕੱਲਾ ਗੁੰਡਾ ਟੈਕਸ ਕੱਲਾ ਐਕਸਟੋਰਸ਼ਨ ਦੀ ਗੱਲ ਹੀ ਨਹੀਂ ਹੈ, ਕਿਵੇਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹ ਕਿੰਨੇ ਨੁਕਸਾਨ ਤੇ ਜਾਂਦੀਆਂ ਨੇ।
ਬਿਲਕੁਲ ਜੀ, ਟਰੱਕ ਯੂਨੀਅਨ ਦੇ ਕਬਜ਼ੇ ਜਿਹੜੇ ਸ਼ੁਰੂ ਹੋ ਗਏ ਨੇ, ਟਰੱਕ ਯੂਨੀਅਨ ਦੀ ਜਿਹੜੀ ਪ੍ਰਧਾਨਗੀ ਹੈ ਉਹਨੂੰ ਘੱਟੋ ਘੱਟ ਇੱਕ ਮਹੀਨੇ ਦਾ, ਜੇ ਮੈਂ ਇਕੱਲੇ ਮੁਕਤਸਰ ਦੀ ਗੱਲ ਕਰਾਂ ਤਾਂ 12 ਤੋਂ 15 ਲੱਖ ਰੁਪਈਆ ਜਿਹੜੀ ਕਮਾਈ ਹੈਗੀ ਹੈ। ਟਰੱਕ ਯੂਨੀਅਨ ਦਾ ਪ੍ਰਧਾਨ ਇੱਕ ਕਾਰਡ ਇਸ਼ੂ ਕਰਦਾ, ਉਹ ਕਾਰਡ ਇੱਕ ਮਹੀਨੇ ਦੇ ਲਈ ਪੂਰੇ ਪੰਜਾਬ ਦੇ ਵਿੱਚ ਚੱਲਦਾ, ਤੇ ਚਾਹੇ ਓਵਰਲੋਡ ਹੋਵੇ ਟਰੱਕ, ਚਾਹੇ ਤੁਹਾਡੇ ਕੋਲੇ ਪੋਲਿਊਸ਼ਨ ਦਾ ਸਰਟੀਫਿਕੇਟ ਹੋਵੇ, ਚਾਹੇ ਡਰਾਈਵਿੰਗ ਦਾ ਹੋਵੇ ਜਾਂ ਨਾ ਹੋਵੇ, ਉਹ ਕਾਰਡ ਤੁਸੀਂ ਦਿਖਾਓ, ਤੁਹਾਨੂੰ ਨਾ ਡੀਟੀਓ ਰੋਕੇਗਾ ਨਾ ਤੁਹਾਨੂੰ ਪੁਲਿਸ ਰੋਕੇਗੀ। ਕਹਿਣ ਨੂੰ ਜਿਹੜੇ ਡੀਟੀਓ ਦਫ਼ਤਰ ਬੰਦ ਕਰ ਦਿੱਤੇ ਗਏ ਨੇ, ਲੇਕਿਨ ਹਾਲੇ ਵੀ ਡੀਟੀਓ ਦਫ਼ਤਰ ਉਦਾਂ ਹੀ ਚੱਲ ਰਹੇ ਨੇ। ਔਰ ਮਾਈਨਿੰਗ ਦੇ ਬਾਰੇ ਦੇ ਵਿੱਚ ਵੀ ਇਸ ਤਰ੍ਹਾਂ ਹੀ, ਪਹਿਲਾਂ ਜਿਹੜਾ ਗੁੰਡਾ ਟੈਕਸ ਚੱਲਦਾ ਸੀ ਇੱਕ 1500 ਜਾਂ 1800 ਰੁਪਈਏ ਦੀ ਪਰਚੀ ਕੱਟੀ ਜਾਂਦੀ ਸੀ, ਉਹ ਵੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਤੇ ਪ੍ਰਭਜੀਤ ਜੀ ਗੱਲ ਇਹ ਹੈ,
ਜਿਸ ਤਰ੍ਹਾਂ ਟਰੱਕ ਯੂਨੀਅਨ ਦੀ ਗੱਲ ਹੋ ਰਹੀ ਸੀ ਜਾਂ ਜਿਹੜੀਆਂ ਐਕਸਟੋਰਸ਼ਨ ਦੀ ਮਨੀ ਦੀ ਗੱਲ ਹੋ ਰਹੀ ਸੀ, ਪਹਿਲਾਂ ਜਿਹੜੀ ਜਿਹੜੀ ਵੀ ਸੱਤਾ ਚ ਹੁੰਦੀ ਸੀ ਪਾਰਟੀ ਉਸਦੇ ਬੰਦੇ ਉੱਤੇ ਆ ਕੇ ਕਬਜ਼ਾ ਕਰ ਦਿੰਦੇ।
ਜੀ ਬਿਲਕੁਲ, ਹੁਣ ਅਸੀਂ ਗੱਲ ਕਰਦੇ ਹਾਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਸ਼ਹਿਰੀ ਤੋਂ ਜਿੱਤੇ ਨੇ, ਔਰ ਇਸ ਤੋਂ ਇੱਕ ਦਿਨ ਪਹਿਲਾਂ ਵੀ ਉਹ ਧਨਵਾਦੀ ਦੌਰਾ ਕਰਕੇ ਆਏ ਨੇ ਤੇ ਅੱਜ ਵੀ ਉਹ ਧਨਵਾਦੀ ਦੌਰਾ ਕਰ ਰਹੇ ਨੇ। ਉਹ ਕਿਵੇਂ ਦਾ ਦੌਰਾ ਚੱਲ ਰਿਹਾ, ਕੀ ਉਹ ਚ ਗੱਲਾਂ ਬਾਤਾਂ ਹੋ ਰਹੀਆਂ, ਲੋਕ ਉਹਨਾਂ ਨੂੰ ਕਿਵੇਂ ਮਿਲ ਰਹੇ ਨੇ, ਕਿਵੇਂ ਲੋਕਾਂ ਨੂੰ ਉਹ ਖਜ਼ਾਨਾ ਖਾਲੀ ਹੋਣ ਦੀ ਗੱਲ ਕਰ ਰਹੇ ਨੇ, ਕਿਵੇਂ ਸਮਝਾ ਰਹੇ ਨੇ, ਲੋਕ ਉਹਨਾਂ ਕੋਲ ਆਸਾਂ ਉਮੀਦਾਂ ਨਾਲ ਜਾ ਰਹੇ ਨੇ, ਤੇ ਉਹ ਕਹਿ ਰਹੇ ਨੇ ਕਿ 90 ਦਿਨਾਂ ਬਾਅਦ ਆਪਾਂ ਸਾਰੀ ਗੱਲਬਾਤ ਕਰਾਂਗੇ, ਕਿਉਂਕਿ ਮੈਨੂੰ ਖਜ਼ਾਨੇ ਦਾ ਮਹਿਕਮਾ ਜਿਹੜਾ ਬੜਾ ਇਹ ਟਿਪੀਕਲ ਮਹਿਕਮਾ, ਕੀ ਕਹੋਗੇ?
ਦੇਖੋ ਜੀ, ਮਨਪ੍ਰੀਤ ਬਾਦਲ ਅੱਜ ਵੀ ਧੰਨਵਾਦੀ ਦੌਰੇ ਤੇ, 3-4 ਗੱਲਾਂ ਜਿਹੜੀਆਂ ਉਹ ਬਠਿੰਡੇ ਸ਼ਹਿਰ ਦੇ ਲੋਕਾਂ ਨੂੰ ਥਾਂ ਥਾਂ ਜਾ ਕੇ ਜਿਹੜਾ ਨੁੱਕੜ ਮੀਟਿੰਗਾਂ ਦੇ ਰੂਪ ਚ ਕਹਿ ਰਹੇ ਨੇ। ਇੱਕ ਤਾਂ ਉਹ ਇਹ ਕਹਿ ਰਹੇ ਨੇ ਬਈ ਅਸੀਂ ਇੱਥੇ ਇੱਕ ਬਹੁਤ ਵੱਡੀ ਇਨਵੈਸਟਮੈਂਟ ਲੈ ਕੇ ਆਵਾਂਗੇ, ਬਠਿੰਡੇ ਸ਼ਹਿਰ ਚ ਅਸੀਂ ਕੋਈ ਮੋਟਰਸਾਈਕਲ ਦਾ ਵੱਡਾ ਕਾਰਖਾਨਾ ਦਾ ਜਾਂ ਕੋਈ ਹੋਰ ਮੈਨੂਫੈਕਚਰਿੰਗ ਯੂਨਿਟ, ਉਹਦੇ ਲਈ ਇਨਵੈਸਟਮੈਂਟ ਅਸੀਂ ਬਠਿੰਡੇ ਲੈ ਕੇ ਆਵਾਂਗੇ, ਜਿਹਨਾਂ ਨਾਲ ਕਿ ਇੰਪਲੋਇਮੈਂਟ ਜਨਰੇਟ ਹੋਏਗੀ ਬਠਿੰਡੇ ਦੇ ਲੋਕਾਂ ਨੂੰ ਔਰ ਆਸ ਪਾਸ ਪਿੰਡਾਂ ਦੇ ਜਿਹੜੇ ਬੇਰੁਜ਼ਗਾਰ ਜਿਹੜੇ ਹੈਗੇ ਨੌਜਵਾਨ ਜੀ। ਦੂਸਰੀ ਗੱਲ ਉਹ ਇਹ ਕਹਿ ਰਹੇ ਨੇ ਮੈਂ ਖਜ਼ਾਨਾ ਮੰਤਰੀ ਹਾਂ ਜੀ, ਤੇ ਖਜ਼ਾਨਾ ਮੰਤਰੀ ਦੇ ਬਤੌਰ ਖਜ਼ਾਨਾ ਮੰਤਰੀ ਮੈਂ ਆਪਦੇ ਹਲਕੇ ਦਾ ਪੂਰਾ ਧਿਆਨ ਰੱਖੂੰਗਾ, ਸਭ ਤੋਂ ਪ੍ਰਾਇਰਟੀ ਤੇ ਜਿਹੜੇ ਕੰਮ ਕਰਨ ਵਾਲੇ ਨੇ, ਜਿਹੜੇ ਪੰਜਾਬ ਸਰਕਾਰ ਦੇ ਕੰਮ ਨੇ, ਜਿਹੜੇ ਇਸ ਇਲਾਕੇ ਦੇ ਕੰਮ ਨੇ, ਉਹ ਮੈਂ ਪ੍ਰਾਇਰਟੀ ਤੇ ਇਸ ਹਲਕੇ ਚ ਮੈਂ ਕਰੂੰਗਾ। ਤੇ ਤੀਸਰੀ ਗੱਲ ਉਹ ਇਹ ਕਹਿ ਰਹੇ ਨੇ ਬਈ ਹਾਲੇ ਮੈਨੂੰ 90 ਦਿਨ ਦੇ ਦਿਓ, 90 ਦਿਨ ਦੇ ਅੰਦਰ ਮੈਂ ਇੱਥੇ ਕੋਈ ਨਾ ਕੋਈ ਇੱਕ ਬਹੁਤ ਹੀ ਵੱਡਾ ਯੂਨਿਟ ਲੈ ਕੇ ਆਊਂਗਾ। ਤੇ ਇਹ ਬੇਸਿਕਲੀ ਇਸ ਤਰ੍ਹਾਂ ਦੀ ਗੱਲਾਂ ਉਹ ਕਰ ਰਹੇ ਨੇ ਜੀ ਉੱਥੇ।
ਦੇਖੋ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇੱਕ ਵਾਈਟ ਪੇਪਰ ਦੀ ਗੱਲ ਕਰ ਰਹੇ ਆ ਪ੍ਰਭਜੀਤ ਜੀ, ਕਿ ਪਿਛਲੀ ਸਰਕਾਰ ਨੇ ਬੜੇ ਪੈਸੇ ਜਿਹੜੇ ਸੀ ਫੰਡ ਸੀ ਉਹਦਾ ਮਿਸਯੂਜ਼ ਕੀਤਾ, ਤੇ ਹੁਣ ਅਸੀਂ ਬੜੀ ਜਲਦੀ ਇੱਕ ਵਾਈਟ ਪੇਪਰ ਲੈ ਕੇ ਆ ਰਹੇ ਹਾਂ। ਇੱਕ ਉਹ ਟਰਾਂਸਪੋਰਟ ਨੀਤੀ ਬਾਰੇ ਗੱਲ ਕਰ ਰਹੇ ਨੇ, ਉਹਦੇ ਬਾਰੇ ਜ਼ਰੂਰ ਦੱਸਿਓ।
ਨਹੀਂ, ਟਰਾਂਸਪੋਰਟ ਨੀਤੀ ਦੇ ਬਾਰੇ ਤਾਂ ਉਹਨਾਂ ਨੇ ਆਈ ਐਮ ਅਫਰੇਡ ਮੈਂ ਤਾਂ ਸੁਣਿਆ ਨਹੀਂ ਇਸ ਤਰ੍ਹਾਂ ਦੀ ਕੋਈ ਠੋਸ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇ ਟਰਾਂਸਪੋਰਟ ਨੀਤੀ ਬਾਰੇ। ਜਦ ਤੋਂ DTO ਦੀ ਪੋਸਟ ਇਹਨਾਂ ਨੇ ਇੱਥੋਂ ਹਟਾਈ ਆ ਜ਼ਿਲ੍ਹਿਆਂ ਚੋਂ, ਉਸ ਤੋਂ ਬਾਅਦ ਕੋਈ ਸਾਹਮਣੇ ਕੋਈ ਦੇਖਣ ਨੂੰ ਨਹੀਂ ਆਇਆ। ਮਤਲਬ ਇਨ ਲੈਟਰ ਐਂਡ ਸਪਿਰਿਟ ਵਟ ਹੈਜ਼ ਬੀਨ ਡਨ ਇਨ ਲੈਟਰ ਐਂਡ ਸਪਿਰਿਟ, ਇਹਨਾਂ ਨੇ ਕੀ ਚੀਜ਼ ਇੰਪਲੀਮੈਂਟ ਕੀਤੀ ਹੈ, ਕੀ ਆਲਟਰੇਸ਼ਨ ਕੀਤੀ ਹੈ ਰੂਲਸ ਐਂਡ ਰੈਗੂਲੇਸ਼ਨ ਰਿਗਾਰਡਿੰਗ ਟਰਾਂਸਪੋਰਟ ਪਾਲਿਸੀ, ਉਹ ਤਾਂ ਹਾਲੇ ਹੋਣਾ ਹੈ ਜੀ। ਦੂਸਰੀ ਇੱਕ ਹੋਰ ਚੀਜ਼ ਤੁਸੀਂ ਪੁੱਛੀ ਸੀ ਵਾਈਟ ਪੇਪਰ ਦੀ, ਤੁਸੀਂ ਗੱਲ ਕੀਤੀ ਸੀ ਵਾਈਟ ਪੇਪਰ, ਇਹ ਲੈ ਕੇ ਆਉਣਾ ਚਾਹੁੰਦੇ ਨੇ, ਲੇਕਿਨ ਆਲਰੇਡੀ ਜਿਹੜਾ ਇੱਕ ਬਲੈਕ ਐਂਡ ਵਾਈਟ ਜਿਹੜਾ ਇੱਕ ਤੁਹਾਡੇ ਸਾਹਮਣੇ ਬਲੈਕ ਐਂਡ ਵਾਈਟ ਜਿਹੜੀ ਕਲੀਅਰ ਪਿਕਚਰ ਹੈ, ਜਿੰਨੇ ਕਰਪਸ਼ਨ ਕੇਸਿਸ ਜਿਹੜੇ ਹੋਏ ਨੇ ਪਿਛਲੀ ਸਰਕਾਰ ਪਿਛਲੇ 10 ਸਾਲਾਂ ਚ, ਮੰਤਰੀਆਂ ਦੇ ਨਾਮ ਵੀ ਸਾਹਮਣੇ ਆਏ ਨੇ, ਬੇਸ਼ੱਕ ਦੀ ਉਹ ਐਜੂਕੇਸ਼ਨ ਡਿਪਾਰਟਮੈਂਟ ਦਾ ਬੁੱਕ ਸਕੈਮ ਹੈ, ਬੇਸ਼ੱਕ ਦੀ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ PTI ਦੇ ਰਿਕਰੂਟਮੈਂਟ ਸਕੈਮ ਹੈ, ਜਿਹਦੇ ਚ ਕਈਆਂ ਨੇ ਅਪਲਾਈ ਨਹੀਂ ਸੀ ਕੀਤਾ, ਉਹਨਾਂ ਨੂੰ ਵੀ ਨੌਕਰੀ ਦੇ ਦਿੱਤੀ ਗਈ, ਉਹ ਵੀ ਚਲਾਨ ਪੇਸ਼ ਹੋਇਆ, ਮੋਹਾਲੀ ਕੋਰਟ ਕੇਸ ਚੱਲ ਰਿਹਾ। ਇਸ ਤਰ੍ਹਾਂ ਦੇ ਜਿਹੜੇ ਠੋਸ ਕੇਸ ਨੇ, ਉਹਨਾਂ ਠੋਸ ਕੇਸ ਤੇ ਕੀ ਸਰਕਾਰ ਖਰੀ ਉਤਰੇਗੀ, ਇਹ ਚੀਜ਼ ਦੇਖਣ ਵਾਲੀ। ਇੱਕ ਤਾਂ ਹੈ ਨਾ ਜੀ ਬਲੈਕ ਐਂਡ ਵਾਈਟ, ਬਈ ਮਤਲਬ ਕਿ ਜਿਹੜੀ ਦੁਰਵਰਤੋਂ ਹੋਈ ਹੈ ਉਸ 'ਤੇ ਇਨਵੈਸਟੀਗੇਸ਼ਨ ਕਰੇਗੀ, ਲੇਕਿਨ ਇਨ ਬਲੈਕ ਐਂਡ ਵਾਈਟ ਜਿਹੜੀ ਚੀਜ਼ ਸਾਹਮਣੇ ਆਈ ਹੋਈ ਹੈ, ਇਰੈਗੂਲੈਰਿਟੀ, ਫਾਈਨੈਂਸ਼ੀਅਲ ਇਰੈਗੂਲੈਰਿਟੀ, ਵਾਇਲੇਸ਼ਨ, ਕਰਪਸ਼ਨ ਦੇ ਜਿਹੜੇ ਇਨ ਬਲੈਕ ਐਂਡ ਵਾਈਟ ਕੇਸਿਸ ਆਲਰੇਡੀ ਦਰਜ ਹੈਗੇ ਨੇ, ਉਹਨਾਂ ਦੇ ਬਾਰੇ ਸਰਕਾਰ ਹਾਲੇ ਕੋਈ ਗੱਲ ਨਹੀਂ ਕਰ ਰਹੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਈ ਇਹ ਇਸ ਚੀਜ਼ ਇਸ 'ਤੇ ਕਿੰਨਾ ਖਰਾ ਉਤਰੇਗੀ। ਬਾਕੀ ਓਪੋਜੀਸ਼ਨ 'ਚ ਵੀ ਕੋਈ ਖਾਸ ਗੱਲ ਹੋਈ ਨਹੀਂ, ਜਿਹੜੀ ਵਿਧਾਨ ਸਭਾ ਦਾ ਸੈਸ਼ਨ ਜਿਹੜਾ 3-4 ਦਿਨਾਂ ਦਾ ਹੁਣ ਹੋਇਆ ਸੀ ਜੀ, ਉਦੋਂ ਜਿਹੜੀ ਇਹ ਆਪਣੀ ਆਮ ਆਦਮੀ ਪਾਰਟੀ ਦੇ ਜਿਹੜੇ 20 MLA ਆਇਆ, ਜਿਹੜੀ ਹੁਣ ਮੇਨ ਓਪੋਜੀਸ਼ਨ ਗਿਣੀ ਜਾ ਰਹੀ ਹੈ, ਇਹ ਵੀ ਕਿਸੇ ਠੋਸ ਤਰੀਕੇ ਨਾਲ ਗੱਲਾਂ ਨੂੰ ਸਾਹਮਣੇ ਲੈ ਕੇ ਲੈਣ ਆਉਣ 'ਚ ਅਸਮਰਥ ਰਹੀ ਹੈ। ਉਹ ਬਲੇਮ ਦਿੰਦੀ ਹੈ ਬਈ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਗਿਆ।
ਪ੍ਰਭਜੀਤ ਜੀ, 31,000 crore ਦਾ ਅਨਾਜ ਘੁਟਾਲੇ ਦੀ ਗੱਲ ਕਰ, ਵੱਲੋਂ ਜਿਹੜਾ ਕੀਤਾ ਗਿਆ ਖਰਚਾ ਉਹ 25,000 crore ਰੁਪਏ ਜਿਹੜਾ ਵਾਧੂ ਖਰਚਾ ਹੈ, ਤੇ ਪੰਜਾਬ ਸਰਕਾਰ ਇੱਕ ਥਰਡ ਪਾਰਟੀ ਤੋਂ ਆਡਿਟ ਕਰਾਉਣ ਦੀ ਗੱਲ ਵੀ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਹਾਲੇ ਤੱਕ ਅਸੀਂ ਇਹਦਾ ਬਲੂ ਪ੍ਰਿੰਟ ਤਿਆਰ ਕਰਾਂਗੇ, ਤੇ ਆਡਿਟ ਤੇ ਕਿੰਨਾ ਖਰਚਾ ਹੋਏਗਾ ਚਲੋ ਇਹ ਤਾਂ ਵੱਖਰੀ ਗੱਲ ਹੈ, ਲੇਕਿਨ ਇਹ ਥਰਡ ਪਾਰਟੀ ਆਡਿਟ ਇਹ ਹੈ ਕਿ 21 ਦਿਨ ਪੁਰਾਣੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ, ਪਰੰਤੂ ਹਾਲੇ ਤੱਕ ਇਹਦਾ ਜਿਹੜਾ ਵਿੱਤੀ ਪੋਜੀਸ਼ਨ ਹੈ ਉਹਦੇ 'ਚ ਕੀ ਨਿਕਲੇਗਾ, ਕੀ ਤੁਹਾਨੂੰ ਲੱਗਦਾ ਕਿ ਉਹ ਇੱਕ ਇਸ ਤਰ੍ਹਾਂ ਦੀ ਗੱਲ ਹੋਏਗੀ ਕਿ ਅਕਾਲੀ ਸਰਕਾਰ ਨੇ ਜਿੰਨੇ ਕੰਮ ਕੀਤੇ ਹੈ ਲੋਕਾਂ ਦੇ ਸਾਹਮਣੇ ਉਹ ਰੱਖੇ ਜਾਣ, ਤਾਂ ਜੋ ਜਿਹੜਾ ਖਜ਼ਾਨਾ ਖਾਲੀ ਹੈ ਤੇ ਕੋਈ ਟੈਕਸ ਲਾਇਆ ਜਾਵੇ, ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੋਏਗੀ?
ਨਹੀਂ, 31,000 crore ਦਾ ਜਿਹੜਾ ਸਭ ਤੋਂ ਵੱਡਾ ਹਿੱਸਾ ਜਿਹੜਾ ਕਿ ਸਰਕਾਰ ਨੂੰ ਨੁਕਸਾਨ ਦੱਸਿਆ ਜਾ ਰਿਹਾ, ਇਹਦਾ ਟਰਾਂਸਪੋਰਟ ਤੇ ਜਿਹੜੀ ਇਰੈਗੂਲਰਿਟੀ ਅਸੀਂ ਦੱਸੀ ਸੀ ਬਈ ਢੋਆ ਢੁਆਈ ਦੇ, ਅੱਜ ਹੀ ਪਤਾ ਲੱਗਿਆ ਢੋਆ ਢੁਆਈ ਦਾ ਇੱਕ ਬਹੁਤ ਵੱਡਾ ਕਾਰਨ ਹੈ, ਜਿਹੜੀ ਅਨਾਜ ਦੀ ਢੋਆ ਢੁਆਈ ਹੈਗੀ ਹੈ ਜਿਹੜੀ ਗੋਦਾਮਾਂ ਤੋਂ ਲੈ ਕੇ ਕਾਰਗੋ ਜਿਹੜੀ ਜਾਂਦੀ ਹੈ ਰੇਲਵੇ ਸਟੇਸ਼ਨ ਤੱਕ, ਰੇਲਵੇ ਸਟੇਸ਼ਨ ਤੋਂ ਫਿਰ ਅੱਗੇ ਡੈਸਟੀਨੇਸ਼ਨ ਤੱਕ ਦਿੱਲੀ ਹੋਰ ਕਿਤੇ ਪਹੁੰਚਦੀ ਹੈ, ਅਮਰਾਸ ਪਹੁੰਚਦੀ ਹੈ, ਕਣਕ ਹੋਰ ਸਾਊਥ ਵੱਲ ਪਹੁੰਚਦੀ ਹੈ, ਅਨਾਜ ਜਿਹੜਾ ਪਹੁੰਚਦਾ, ਇਹ ਜਿਹੜੇ ਟਰਾਂਸਪੋਰਟੇਸ਼ਨ ਦਾ ਜਿਹੜਾ ਕਾਫੀ ਵੱਡਾ ਹਿੱਸਾ ਹੈਗਾ, ਜਿਹੜਾ ਕਿ 31,000 crore ਦਾ ਲੋਸ ਹੈਗਾ, ਜਿਹਦੇ 'ਚ ਕਿ ਟੋਟਲ ਪੋਲੀਟੀਕਲ ਪੈਟਰਨਾਈਜੇਸ਼ਨ ਹੋਈ ਹੈ, ਹੁਣ ਇਹਨੂੰ ਕਿਸ ਤਰ੍ਹਾਂ ਪ੍ਰੂਵ ਕਰਦੇ ਨੇ ਤਾਂ ਟਾਈਮ ਹੀ ਦੱਸੇਗਾ।
ਬਿਲਕੁਲ, ਇੱਕ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਮੌਸਮ ਦਾ ਇੱਕਦਮ ਤਬਦੀਲੀ ਆਈ ਹੈ। ਕਣਕ ਦਾ ਜਿਹੜਾ ਸਾਡੀ ਫਸਲ ਹੈ ਬਿਲਕੁਲ ਪੱਕ ਕੇ ਤਿਆਰ ਹੈ, ਵਿਸਾਖੀ ਆਉਣ ਵਾਲੀ ਹੈ, ਲੇਕਿਨ ਜਿਹੜੇ ਕਾਲੇ ਬੱਦਲ ਹੈ ਉਹ ਕਿਸਾਨਾਂ ਦੇ ਉੱਤੇ ਕਹਿਰ ਬਣ ਕੇ ਜਿਹੜੇ ਗਰਜੇ ਹੈ। ਕਿੰਨਾ ਕੁ ਨੁਕਸਾਨ ਤੁਸੀਂ ਮਾਲਵੇ ਦੇ ਵਿੱਚ ਦੇਖਦੇ ਹੋ ਕਣਕ ਦਾ?
ਮਾਲਵੇ ਚ 15-20% ਨੁਕਸਾਨ ਦੱਸਿਆ ਜਾ ਰਿਹਾ। ਅਬੋਹਰ ਵਾਲੇ ਪਾਸੇ ਕਾਫੀ ਗਲੇ ਪਏ ਨੇ ਰਾਤ, ਤੇ ਹੋਰ ਇਧਰਲੇ ਆਪਣਾ ਬਰਨਾਲੇ ਤੋਂ ਅੱਗੇ ਇਧਰਲੇ ਪਾਸੇ ਵੀ ਗਲਿਆ ਦੀ ਨਿਊਜ਼ ਰਿਪੋਰਟ ਆਈ ਹੈ, ਗਲੇ ਪੈਣ ਦੀ, ਔਰ ਤੇਜ਼ ਹਵਾ ਆਧਾਰ ਬਾਰਿਸ਼ ਹੋਣ ਦੀ ਜਿਹੜੀ ਹੈ ਇਸ ਤਰ੍ਹਾਂ ਦੀ ਰਿਪੋਰਟ ਜਿਹੜੀਆਂ ਆਈਆਂ ਨੇ। ਲੇਕਿਨ 1-2 ਦਿਨ ਦੇ ਅੰਦਰ ਪਤਾ ਲੱਗ ਜਾਏਗਾ ਬਈ ਇਹ ਨੁਕਸਾਨ 15% ਤੋਂ ਵਧੇਗਾ ਜਾਂ ਨਹੀਂ। ਲੇਕਿਨ 15% ਦੇ ਆਸ ਪਾਸ ਦਾ ਜਿਹੜਾ ਕਣਕ ਦਾ ਜਿਹੜਾ ਝਾੜ ਹੈ ਉਹ ਕਣਕ ਜਿਹੜੇ ਦਾਣਾ ਜਿਹੜੀ ਪੱਕੀ ਫਸਲ ਹੈ ਉਹ ਝੜੀ ਹੈ ਤੇਜ਼ ਹਵਾ ਨਾਲ ਔਰ ਬਾਰਿਸ਼ ਨਾਲ।
ਪ੍ਰਭਜੀਤ ਜੀ, ਇੱਕ ਅਖੀਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਬਾਦਲ ਸਰਕਾਰ ਦੇ ਵਿੱਚ ਕਾਂਗਰਸੀਆਂ ਦੇ ਜਿਹੜੇ ਦਰਜ ਹੋਏ ਸਨ ਮੁਕੱਦਮੇ, ਉਹਨਾਂ ਦੀ ਜਾਂਚ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਕਮਿਸ਼ਨ ਬਿਠਾ ਦਿੱਤਾ ਹੈ। ਜਸਟਿਸ ਮਹਿਤਾਬ ਸਿੰਘ ਗਿੱਲ ਔਰ ਇੱਕ ਸੈਸ਼ਨ ਜੱਜ ਰਿਟਾਇਰ ਬੀ ਐਸ ਮਹਿੰਦੀ ਰੱਤਾ, ਉਹਨਾਂ ਨੂੰ ਇਹਦਾ ਮੈਂਬਰ ਬਣਾਇਆ ਗਿਆ। ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਲੇਕਿਨ ਜਿਹੜੇ ਸਰਕਾਰ ਦੇ ਦੌਰਾਨ ਘਟਾਲੇ ਹੋਏ ਹੈ ਉਹਨਾਂ ਲਈ ਵੀ ਜਾਂਚ ਕਮਿਸ਼ਨ ਬਿਠਾਉਣਾ ਚਾਹੀਦਾ ਸੀ ਸਰਕਾਰ ਨੂੰ?
ਜਿਹੜੇ ਸਰਕਾਰ ਦੇ ਦੌਰਾਨ ਘੁਟਾਲੇ ਹੋਏ ਨੇ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬਈ ਪਿਛਲੀ ਸਰਕਾਰ ਐਟ ਦ ਫੈਰ ਐਂਡ ਆਫ ਦ ਲਾਸਟ ਗਵਰਨਮੈਂਟ, ਜਿਹੜੀ ਸਰਕਾਰ ਜਿਹੜੀ ਅਕਾਲੀ ਭਾਜਪਾ ਸਰਕਾਰ ਹੈ, ਜਾਂਦੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਕੇਸ ਸੀ, ਉਹਦੇ ਅੰਦਰ ਵਿਜੀਲੈਂਸ ਨੇ ਜਿਹੜੀ ਹੈ ਕੈਂਸਲੇਸ਼ਨ ਰਿਪੋਰਟ ਕਰ ਦਿੱਤੀ ਹੈ ਕਿ ਕੈਂਸਲ ਕਰਤਾ ਜੀ, ਪਰਚਾ ਹੀ ਕੈਂਸਲ ਕਰਤਾ
ਕਲੀਨ ਚਿੱਟ।
ਹਾਂਜੀ ਬਿਲਕੁਲ ਜੀ। ਤੇ ਜਿਹੜਾ ਲੁਧਿਆਣਾ ਸਿਟੀ ਸੈਂਟਰ ਸਕੈਮ ਹੈ ਉਸ ਤੋਂ ਵੀ ਜਿਹੜਾ ਕਿ ਆਪਣਾ ਮੌਜੂਦਾ ਜਿਹੜਾ ਮੁੱਖ ਮੰਤਰੀ ਹੈ ਉਹ ਕੇਸ ਤੋਂ ਤਕਰੀਬਨ ਬਾਹਰ ਹੈ। ਤੇ ਇਸ ਤਰ੍ਹਾਂ ਦੇ ਹਾਲਾਤਾਂ ਤੁਸੀਂ ਕਮਿਸ਼ਨ ਇੱਕ ਪਾਸੇ ਬਿਠਾ ਰਹੇ ਹੋ, ਦੂਸਰੇ ਪਾਸੇ ਤੁਸੀਂ ਆਪਣੇ ਹੀ ਜਿਹੜੇ ਦਰਜ ਕੀਤੇ ਕੇਸ ਨੇ ਪਿਛਲੀ ਸਰਕਾਰ ਤੋਂ, ਮੈਨੂੰ ਇਹ ਲੱਗਦਾ ਕਿ ਮਤਲਬ ਕਿ ਇਹ ਕਿਤੇ ਨਾ ਕਿਤੇ ਉੱਪਰਲੇ ਲੈਵਲ ਤੇ ਪੋਲੀਟੀਕਲ ਲੈਵਲ there is an understanding, there is some kind of understanding cannot be ruled out between the present minister and the previous chief minister. I am afraid to say that, but this seems to be a reality. Jadon ke eh dekhya janda hai ki kis tarah sanu, main ek udaharan te taur te main jadon 2002 te jadon thoda jeha main vistar nal dassa ji taki main apni gal changi tarah keh saka
ji. Bilkul ji.
ਜਿਸ ਤਰ੍ਹਾਂ 2002 ਚ ਕੈਪਟਨ ਦੀ ਸਰਕਾਰ ਆਈ ਸੀ, 2003 ਚ ਇਹਨੇ ਬਾਦਲ ਸਾਹਿਬ ਦੇ ਖਿਲਾਫ ਪਰਚਾ ਦਰਜ ਕਰਤਾ ਸੀ ਡਿਸਪ੍ਰੋਪੋਰਸ਼ਨੇਟ ਅਰੈਸਟ ਕੇਸ ਦਾ, ਤੇ ਬਾਦਲ ਸਾਹਿਬ ਨੂੰ ਅਰੈਸਟ ਕਰ ਲਿਆ ਸੀ ਤੇ ਉਹਨਾਂ ਦੇ ਹੋਰ ਸੁਖਬੀਰ ਬਾਦਲ ਹੋਰ ਜਿਹੜੇ ਉਹਨਾਂ ਦੇ ਸਾਥੀ ਉਹਨਾਂ ਨੂੰ ਸਾਰੇ ਨੂੰ ਅਰੈਸਟ ਕਰਤਾ ਸੀ 2003 ਦੇ ਐਂਡ ਤੋਂ ਲੈ ਕੇ ਫਰਵਰੀ 2007 ਤੱਕ। ਉਹ ਕੇਸ ਜੇ ਕਿਉਂ ਨਹੀਂ ਚੜਿਆ, ਇਹਦਾ ਕੀ ਕਾਰਨ ਹੈ? ਕਿ ਇਹਦੀ ਜਵਾਬਦੇਹੀ ਤਾਂ ਬਣਦੀ ਹੈ ਨਾ ਜੀ, ਕਿ ਹੁਣ ਵੀ ਉਹੀ ਮੁੱਖ ਮੰਤਰੀ ਨੇ, ਉਹਨਾਂ ਦੀ ਸਰਕਾਰ ਹੈ
ਰਿਸਪੋਂਸਿਬਲ।
ਤੇ 2007 ਤੋਂ ਲੈ ਕੇ ਜਦੋਂ ਬਾਦਲ ਸਰਕਾਰ ਆਈ ਹੈ 2012 ਤੋਂ ਲੈ ਕੇ 2015 ਦੇ ਐਂਡ ਚ ਜਾ ਕੇ ਇਹ ਕੇਸ ਰਫਾ ਦਫਾ ਹੁੰਦਾ ਜੀ, ਜਿਹਦੇ ਕਿ ਵਿਜੀਲੈਂਸ ਦੇ ਅਫਸਰ ਜਿਹੜੇ ਆ ਉਹ ਮੁੱਕਰ ਜਾਂਦੇ ਆ ਵੀ ਅਸੀਂ ਤਾਂ ਇਹ ਇਨਵੈਸਟੀਗੇਸ਼ਨ ਅਸੀਂ ਕੀਤੀ ਹੋਈ ਨੀ, ਵੱਡੇ IPS ਅਫਸਰ ਦੋਨੇ ਮੁੱਕਰ ਜਾਂਦੇ ਆ ਵੀ ਇਹ ਤਾਂ ਇਨਵੈਸਟੀਗੇਸ਼ਨ ਅਸੀਂ ਕੀਤੀ ਹੋਈ ਨੀ, ਕਿਉਂਕਿ ਜਿਹਦੇ ਖਿਲਾਫ਼ ਮੁਕੱਦਮਾ ਦਰਜ ਹੈ ਉਹ ਮੁੱਖ ਮੰਤਰੀ ਹੈ ਤੇ ਉਹ ਤਾਂ ਆਪਦੀ ਸਰਕਾਰ ਵੇਲੇ ਉਹ ਕੇਸ ਮਰਿਆ। ਲੇਕਿਨ ਇਹਦੀ ਜਵਾਬਦੇਹੀ ਤਾਂ ਕੈਪਟਨ ਸਰਕਾਰ ਨੂੰ, ਕੈਪਟਨ ਅਮਰਿੰਦਰ ਨੂੰ ਖਾਸ ਦੇਣੀ ਪਏਗੀ ਕਿ ਉਹਨਾਂ ਦੇ ਸਮੇਂ ਜਿਹੜੀ ਵਿਜੀਲੈਂਸ ਦੀ ਪਰਫਾਰਮੈਂਸ ਸੀ 2003 ਤੋਂ ਲੈ ਕੇ 2007, ਇਹ 4-4.5 ਸਾਲ ਛੋਟੇ ਨਹੀਂ ਹੁੰਦੇ, ਘੱਟ ਨਹੀਂ ਹੁੰਦੇ ਇੰਨਾ ਸਮਾਂ ਇਸ ਇੰਪੋਰਟੈਂਟ ਕੇਸ ਨੂੰ। ਇਹ ਇੱਕ ਬਹੁਤ ਵੱਡੀ ਉਦਾਹਰਣ ਹੈ ਔਰ ਇਹ ਬਲੌਟ ਤਾਂ ਸਾਡੇ ਲੀਗਲ ਸਿਸਟਮ ਤੇ ਨਹੀਂ, ਇਹ ਬਲੌਕ ਸਾਡੇ ਪੋਲੀਟੀਕਲ ਸਿਸਟਮ ਤੇ ਹੈ। ਪੋਲੀਟੀਕਲ ਪੈਟਰਨਾਈਜੇਸ਼ਨ ਜਿਹੜੀ ਹੈਗੀ ਹੈ ਉਹ ਜਿਹੜੀ ਵਿਜੀਲੈਂਸ ਹੈ, ਬੇਸ਼ੱਕ ਦੀ ਪੰਜਾਬ ਪੁਲਿਸ ਹੈ, ਪੰਜਾਬ ਵਿਜੀਲੈਂਸ ਬਿਊਰੋ ਹੈ, ਇਹ ਪੋਲੀਟੀਕਲ ਪੈਟਰਨਾਈਜੇਸ਼ਨ ਤੇ ਚੱਲਦੀ ਹੈ ਔਰ ਪੋਲੀਟੀਕਲ ਇੰਡੀਕੇਟਰ ਜਿਹੜੇ ਪੋਲੀਟੀਕਲੀ ਪੋਲੀਟੀਕਲ ਡਾਇਰੈਕਸ਼ਨ ਤੇ ਚੱਲਦੀ ਹੈ। ਇਹ ਇੱਕ ਵੱਡਾ ਉਦਾਹਰਣ ਮੈਂ ਦੇਣਾ ਚਾਹੁੰਦਾ ਸੀ। ਹੁਣ ਜਿਹੜਾ ਹੁਣ ਕਮਿਸ਼ਨ ਬਣਾਇਆ ਉਹਦਾ ਅੱਗੇ ਕੀ ਹੋਏਗਾ ਇਹ ਤਾਂ ਫਿਰ ਸਮਾਂ ਹੀ ਦੱਸੇਗਾ, ਲੇਕਿਨ ਹੁਣ ਤੱਕ ਜੋ ਹੋਇਆ ਉਹ ਜਿਹੜਾ ਹੈ ਉਦਾਹਰਣ ਮੈਂ ਤੁਹਾਨੂੰ ਦੱਸਿਆ।
ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਰਾਜਨੀਤਿਕ ਬਦਲੇਖੋਰੀ ਹੈ ਹੱਥ ਮਿਲਾ ਲੈਂਦੀ ਹੈ, ਤੇ ਇਹਦੇ ਚ ਆਮ ਆਦਮੀ ਪਾਰਟੀ ਜਦੋਂ ਇਹ ਕਹਿੰਦੀ ਸੀ ਕਿ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ, ਕੀ ਤੁਹਾਨੂੰ ਆਸ ਉਮੀਦ ਲੱਗਦੀ ਹੈ ਕਿ ਆਮ ਆਦਮੀ ਪਾਰਟੀ ਇਹ ਦੋਨਾਂ ਕੇਸਾਂ ਨੂੰ ਪੈਣੀ ਨਜ਼ਰ ਰੱਖੇਗੀ, ਲੋਕਾਂ ਨੂੰ ਦੱਸੇਗੀ ਕਿ ਜਿਵੇਂ ਉਹ ਪਹਿਲਾਂ ਕਹਿੰਦੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਆ ਕੇ ਲੰਬੀ ਇਲੈਕਸ਼ਨ ਲੜਦੇ ਹੈ ਤਾਂ ਉਦੋਂ ਹੀ ਇਹ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੈ ਕਿ ਇਹ ਦੋਨੇ ਰਲੇ ਹੋਏ ਨੇ। ਔਰ ਦੂਜੇ ਪਾਸੇ ਜਿਹੜੇ ਆਪਣੇ ਡਿਪਟੀ ਮੁੱਖ ਮੰਤਰੀ ਰਹੇ ਨੇ ਸੁਖਬੀਰ ਸਿੰਘ ਬਾਦਲ, ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਰਲੇ ਹੋਏ ਕਹਿ ਰਹੇ ਨੇ। ਹੁਣ ਲੋਕਾਂ ਨੂੰ ਇਹ ਕੀ ਪਤਾ ਲੱਗਦਾ ਕਿ ਕਿਹੜੀ ਪਾਰਟੀ ਕਿਹਦੇ ਨਾਲ ਰਲੀ ਹੈ?
ਦੇਖੋ ਜਿਹੜਾ ਇਹ ਪੰਜਾਬ ਚ ਆਮ ਆਦਮੀ ਪਾਰਟੀ ਦਾ ਜਿਹੜਾ ਫੀਨੋਮੀਨਾ ਜਿਹੜਾ ਆਇਆ ਹੈ ਇਹ 2014 ਚ ਸ਼ੁਰੂ ਹੋਇਆ ਸੀ ਲੋਕ ਸਭਾ ਚੋਣਾਂ ਤੋਂ। ਬੜਾ ਸਰਪ੍ਰਾਈਜ਼ਿੰਗ ਰਿਜ਼ਲਟ ਆਇਆ ਸੀ, ਪੂਰੇ ਮੁਲਕ ਚ ਕੱਲਾ ਪੰਜਾਬ ਸੀ ਜਿਹਨੇ ਲੋਕ ਸਭਾ ਦੇ ਆਮ ਆਦਮੀ ਪਾਰਟੀ ਦੇ 4 MP ਦਿੱਤੇ, ਹੋਰ ਕਿਤੇ ਕੁਛ ਨੀ ਹੋਇਆ। ਦਿੱਲੀ ਵਰਗੇ ਸ਼ਹਿਰ ਚ ਵੀ ਨੀ, ਜਿੱਥੇ ਨਾ ਜਾ ਰਹੇ ਮੂਵਮੈਂਟ ਖੜੀ ਹੋਈ ਸੀ, ਦਿੱਲੀ ਵਰਗੇ ਸ਼ਹਿਰ ਵੀ MP ਲੋਕ ਸਭਾ ਦਾ ਮੈਂਬਰ ਦੇਣ ਚ ਨਾਕਾਮ ਰਿਹਾ ਆਮ ਆਦਮੀ ਪਾਰਟੀ ਦਾ MP। ਜਿਹੜਾ ਪੰਜਾਬ ਦਾ ਏਡਾ ਵੱਡਾ ਇੱਕ ਜਿਹੜੀ ਫਾਊਂਡੇਸ਼ਨ ਰੱਖੀ ਗਈ ਸੀ, ਉਹ ਫਾਊਂਡੇਸ਼ਨ ਹੌਲੀ ਹੌਲੀ ਕਿਸ ਤਰ੍ਹਾਂ ਇਰੋਡ ਹੋਈ ਇਹ ਇੱਕ ਵੱਖਰਾ ਸਬਜੈਕਟ ਹੈ। ਲੇਕਿਨ ਹਾਲ ਦੀ ਘੜੀ ਜਿਹੜੇ 20 MLA ਜਿਹੜੇ ਆਏ ਨੇ ਆਮ ਆਦਮੀ ਪਾਰਟੀ ਦੇ, ਤੇ ਇੱਕ ਪਾਸੇ ਜਿਹੜੇ ਕਾਂਗਰਸ ਔਰ ਅਕਾਲੀ ਦਲ ਜਿਹੜਾ ਹੈ ਇਹ ਆਮ ਆਦਮੀ ਪਾਰਟੀ ਦੀ ਹਾਰ ਮੰਨ ਰਹੀ ਹੈ, ਦੂਜੇ ਪਾਸੇ ਦੇਖਿਆ ਜਾਵੇ ਇੱਕ ਨਵੀਂ ਪਾਰਟੀ ਹੈ ਜਿਹੜੇ ਜਿਸ ਤਰ੍ਹਾਂ ਦੀ ਕੰਟਰੋਵਰਸੀ ਜਿਸ ਤਰ੍ਹਾਂ ਦੀ ਕੰਪਲੀਕੇਸ਼ਨ ਇਹ ਚੋਣਾਂ ਦੇ ਦੌਰਾਨ ਦੇਖਣ ਗਈਆਂ, ਬੇਸ਼ੱਕ ਦੀ ਉਹ ਮੌੜ ਦਾ ਬਲਾਸਟ ਹੋਇਆ, ਮੌੜ ਦੇ ਬਲਾਸਟ ਨਾਲ ਜਿਸ ਤਰ੍ਹਾਂ ਕਿ ਇਹਨਾਂ ਤੇ ਇਹ ਦੋਸ਼ ਲਾਇਆ ਗਿਆ ਵੀ ਆਮ ਆਦਮੀ ਪਾਰਟੀ ਜਿਹੜੇ ਖਾਲਿਸਤਾਨੀ ਹੋਰ ਅੱਤਵਾਦੀ ਜਿਹੜੇ ਗੁੱਥ ਨੇ ਉਹਨਾਂ ਨਾਲ ਰਲੀ ਹੋਈ ਹੈ। ਕੇਜਰੀਵਾਲ ਦਾ ਮੋਗਾ ਕਿਤੇ ਸਾਬਕਾ ਕਿਤੇ ਐਲੀਜੇਡਲੀ ਮਿਲੀਟੈਂਟ ਦੇ ਘਰ ਠਹਿਰਨਾ ਉਸ ਕੰਟਰੋਵਰਸੀ ਦਾ, ਇਹਨਾਂ ਨੇ ਕਾਂਗਰਸ ਔਰ ਅਕਾਲੀ ਦਲ ਨੇ ਪੂਰੀ ਕੋਸ਼ਿਸ਼ ਨਾਲ ਇਹਨਾਂ ਗੱਲਾਂ ਨੂੰ ਇਨਕੈਸ਼ ਕਰਕੇ ਇਹ ਸਾਰਾ ਇਹਨਾਂ ਦੇ ਸਿਰ ਮੜਿਆ ਵੀ ਇਹ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਇਹ ਪੰਜਾਬ ਦੁਆਰਾ ਡਿਸਟਰਬੈਂਸ ਲੈ ਕੇ ਆਏਗੀ। ਇਹ ਹੁਣ ਲੇਕਿਨ ਗੱਲ ਜਿਹੜੀ ਤੁਸੀਂ ਕੀਤੀ ਸੀ ਆਮ ਆਦਮੀ ਪਾਰਟੀ ਦੀ ਪਾਰਟੀ ਦੇ ਰੋਲ ਦੀ, ਆਮ ਆਦਮੀ ਪਾਰਟੀ ਐਜ਼ ਐਨ ਓਪੋਜੀਸ਼ਨ ਕੀ ਰੋਲ ਪਲੇ ਕਰਦੀ ਹੈ, ਜਿਹੜੀ ਗੱਲ ਇੱਥੋਂ ਸ਼ੁਰੂ ਹੋਈ ਸੀ ਬੇਟਾ ਜੀ ਬਈ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਮਲਟੀਫੇਰੀਅਸ ਪ੍ਰੋਬਲਮਸ ਹੈਗੀਆਂ, ਇਹ ਕੋਈ ਇੱਕ ਪ੍ਰੋਬਲਮ ਤਾਂ ਹੈ ਨਹੀਂ, ਇੱਥੇ ਰੂਰਲ ਇੰਡੈਟਿਡਨੈਸ, ਕਿਸਾਨਾਂ ਦਾ ਕਰਜ਼ਾ, ਕਰਪਸ਼ਨ ਇੱਕ ਤਰਫ ਹੈਗੀ ਹੈ, ਫਿਰ ਜਿਹੜੇ ਤੁਹਾਡੇ ਰਿਵਰ ਵਾਟਰ ਜਿਹੜੀ ਨਦੀਆਂ ਨੇ ਉਹ ਪੋਲਿਊਟ ਹੋ ਰਹੀਆਂ ਨੇ, ਉਹਦੇ ਪਿੱਛੇ ਵੀ ਕਰਪਸ਼ਨ ਖੜੀ ਹੈ ਪੰਜਾਬ, ਬੇਸ਼ੱਕ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਕਰਪਸ਼ਨ ਹੈ, ਬੇਸ਼ੱਕ ਦੀ ਉਹ ਇੰਡਸਟਰੀਜ਼ ਦਾ ਕਰਪਸ਼ਨ ਹੈ। ਹੁਣ ਇਹ ਇੱਕ ਪਾਸੇ ਜਿਹੜਾ ਸੈਕਰੀਲੇਜ ਦਾ ਜਿਹੜਾ ਇੰਸੀਡੈਂਟ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਜਿਹੜੇ ਹਾਦਸੇ ਹੋਏ ਨੇ ਉਹਨੂੰ ਲੈ ਕੇ ਇੰਨੇ ਸਾਰੇ ਮੁਜ਼ਾਹਰੇ ਹੋਏ, ਪ੍ਰੋਟੈਸਟ ਹੋਏ, ਪ੍ਰੋਟੈਸਟ ਵਿੱਚ ਗੋਲੀ ਚੱਲੀ, ਪੁਲਿਸ ਦੀ ਗੋਲੀ ਨਾਲ ਦੋ ਲੜਕੇ ਵੀ ਮਰੇ, ਉੱਥੇ ਰਾਹੁਲ ਗਾਂਧੀ ਵੀ ਗਿਆ ਸੀ, ਉੱਥੇ ਕੇਜਰੀਵਾਲ ਵੀ ਗਿਆ ਸੀ ਜੀ, ਤੁਹਾਨੂੰ ਯਾਦ ਹੋਣਾ ਉਸ ਵੇਲੇ ਜਦੋਂ ਕੇਜਰੀਵਾਲ ਨੇ ਵੀ ਔਰ ਰਾਹੁਲ ਗਾਂਧੀ ਨੇ ਕਿਹਾ ਸੀ ਬਈ ਸਾਡੀ ਸਰਕਾਰ ਆਏਗੀ ਅਸੀਂ ਨਿਆਂ ਕਰਾਂਗੇ ਔਰ ਉਹ ਪੁਲਿਸ ਅਫਸਰ ਜਿਹੜੇ ਕਸੂਰਵਾਰ ਹੋਣਗੇ ਅਸੀਂ ਪਰਚਾ ਦਰਜ ਕਰਕੇ ਉਹਨਾਂ ਦੇ ਖਿਲਾਫ਼ ਕੇਸ ਦਰਜ ਕਰਾਂਗੇ ਔਰ ਪੂਰਾ ਨਿਆਂ ਕਰਾਂਗੇ। ਉਹ ਵੀ ਇੱਕ ਬਹੁਤ ਵੱਡਾ ਮਸਲਾ ਹੈ। ਹੁਣ ਉਹਨੂੰ ਲੈ ਕੇ ਆਮ ਆਦਮੀ ਪਾਰਟੀ, ਕਿਉਂਕਿ ਕੇਜਰੀਵਾਲ ਇੱਥੇ ਆਇਆ ਸੀ, ਬਹਿਬਲ ਕਲਾ ਪਿੰਡ ਆਇਆ ਸੀ, ਉਹਨੂੰ ਆਮ ਆਦਮੀ ਪਾਰਟੀ ਲੈ ਕੇ ਕੀ ਕਰ ਰਹੀ ਹੈ? ਉਹ ਤਾਂ ਸਿੱਧੀ ਸਿੱਧੀ ਐਵੀਡੈਂਸ ਹੈ, FIR ਦਰਜ ਹੋਈ ਹੈ, 5 FIR ਦਰਜ ਹੋਈਆਂ ਨੇ ਕੱਲੇ ਬਹਿਬਲ ਕਲਾ ਦੇ ਇਲਾਕੇ ਚ, ਬਹਿਬਲ ਖੁਰਦ, ਬਹਿਬਲ ਕਲਾ, ਬਰਗਾੜੀ ਔਰ ਬੁਰਜ ਜਵਾਹਰ ਸਿੰਘ ਵਾਲਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਤੋਂ ਲੈ ਕੇ ਉਹ ਜਿਹੜੇ ਦੋ ਪ੍ਰੋਟੈਸਟਰ ਜਿਹੜੇ ਮਰੇ ਨੇ, ਦੋ ਲੜਕੇ ਮਰੇ ਨੇ ਬਹਿਬਲ ਕਲਾ ਗੋਲੀਕਾਂਡ ਚ,
ਗੁਰਜੀਤ ਸਿੰਘ ਔਰ ਜਿਹੜੇ ਆਪਣੇ ਦੂਜੇ ਲੜਕੇ
ਕ੍ਰਿਸ਼ਨ ਭਗਵਾਨ ਸਿੰਘ ਸੀ ਇੱਕ, ਮੇਰੇ ਖਿਆਲ ਗੁਰਜੀਤ ਸਿੰਘ, ਹਾਂਜੀ ਔਰ ਨੌਜਵਾਨ
ਗੁਰਜੀਤ
ਸਿੰਘ, ਹਾਂਜੀ ਹਾਂਜੀ।
ਪ੍ਰਭਜੀਤ ਜੀ ਮੈਂ ਤੁਹਾਨੂੰ ਰੋਕਣਾ ਚਾਹਾਂਗਾ, ਮੈਂ ਸਾਡੇ ਸਰੋਤਿਆਂ ਨੂੰ ਇਹ ਦੱਸ ਦੇਵਾਂ ਜੀ, ਪ੍ਰਭਜੀਤ ਜੀ ਮੈਂ ਸਾਡੇ ਸਰੋਤਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਬੇਅਦਬੀ ਕਾਂਡ ਦੇ ਵਿੱਚ ਸਭ ਤੋਂ ਅਹਿਮ ਰੋਲ ਅਦਾ ਕਰਨ ਵਾਲੇ, ਪੁਲਿਸ ਦਾ ਮੁਕੱਦਮਾ ਦਰਜ ਕਰਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨੇ ਸਰਦਾਰ ਪ੍ਰਭਜੀਤ ਸਿੰਘ, ਜਿਹੜੇ ਅੱਜ ਹਰਮਨ ਰੇਡੀਓ ਤੇ ਇਸ ਪ੍ਰੋਗਰਾਮ ਦੇ ਸਾਡੇ ਮੁੱਖ ਮਹਿਮਾਨ ਨੇ। ਪ੍ਰਭਜੀਤ ਜੀ ਉਹ ਦੱਸੋ, ਉਹ ਕਹਾਣੀ ਬਹੁਤ ਇਹ ਦਰਦ ਭਰੀ ਕਹਾਣੀ ਹੈ, ਇਹ ਬੇਅਦਬੀ ਦਾ ਨਾਂ ਲੈਂਦੇ ਹੀ ਸਾਡੇ ਮਨ ਦੇ ਵਿੱਚ ਇੱਕ ਖੂਹ ਘੁੱਟਦੀ ਹੈ ਔਰ ਦੁਨੀਆਂ ਦੇ ਰਹਿਬਰ ਅਸੀਂ ਨਤਮਸਤਕ ਹੁੰਦੇ ਹਾਂ, ਅਸੀਂ ਗੁਰੂ ਸਾਹਿਬ ਦਾ ਆਸਰਾ ਲੈਂਦੇ ਹਾਂ। ਜਦੋਂ ਮੁਕੱਦਮਾ ਦਰਜ ਨਹੀਂ ਕਰ ਰਹੇ ਸੀ, ਜਦੋਂ ਬੇਅਦਬੀ ਹੋ ਚੁੱਕੀ ਸੀ ਤੇ ਤੁਸੀਂ ਚੰਡੀਗੜ੍ਹ ਤੋਂ ਆਏ, ਚੰਡੀਗੜ੍ਹ ਤੋਂ ਆ ਕੇ ਤੁਸੀਂ ਸਾਰੀ ਇਨਵੈਸਟੀਗੇਸ਼ਨ ਕੀਤੀ, ਉਹ ਜ਼ਰੂਰ ਉਹ ਬਤਾਂਤ ਜ਼ਰੂਰ ਦੱਸੋ।
ਬੇਟਾ ਜੀ ਮੇਰੇ ਖਿਆਲ ਅਸੀਂ ਇਹ ਆਪਣਾ ਉਹਨਾਂ ਕੰਟਰੀਬਿਊਸ਼ਨ ਆਪਣੇ ਕੰਟਰੀਬਿਊਸ਼ਨ ਦੀ ਗੱਲ ਨਾ ਕਰਕੇ ਜੇ ਆਪਾਂ ਜਨਰਲ ਗੱਲ ਨੂੰ ਰੱਖੀਏ, ਚਲੋ ਉਹ ਮੈਨੂੰ ਧਿਆਨ ਆ ਗਿਆ ਇੱਥੇ ਕਰਕੇ ਬਿਲਕੁਲ ਧਿਆਨ ਆਇਆ ਕਿਉਂਕਿ ਉਹ ਮੈਂ ਚੰਡੀਗੜ੍ਹ ਇੱਥੇ ਆ ਕੇ ਦੋ ਦਿਨ ਲਾ ਕੇ ਬਕਾਇਦਾ ਗਿਆ ਸੀ ਉੱਥੇ ਪਿੰਡ ਵਾਲਿਆਂ ਨੇ ਜਦੋਂ ਜਿਹੜੇ ਕਾਰਟ੍ਰਿਜਿਸ ਜਿਹੜੇ ਐਂਟੀ ਸ਼ੈਲਸ ਸੀ ਜਿਹੜੇ ਗੋਲੀਆਂ ਨੇ ਜਿਹੜੇ ਖੇਤਾਂ ਚੋਂ ਕੋਈ ਇੱਕ ਸ਼ੈਲ ਨੀ, ਦੋ ਸ਼ੈਲ ਨੀ, ਚਾਰ ਸ਼ੈਲ ਨੀ, ਦਸ ਸ਼ੈਲ ਨੀ, ਪੰਦਰਾਂ ਸ਼ੈਲ ਨੀ, ਕਾਫੀ ਸਾਰੇ, ਮਤਲਬ ਤੁਸੀਂ ਇਹ ਲਾਓ ਕਿ ਸੈਂਕੜੇ ਦੇ ਉੱਤੇ ਜਿਹੜੇ ਸ਼ਰੇ ਆ ਉਹ ਇੱਥੇ ਗੁਰਦੁਆਰਾ ਸਾਹਿਬ ਸਾਂਭ ਕੇ ਰੱਖੇ ਹੋਏ ਸੀ ਮੇਰੇ ਖਿਆਲੋਂ ਹੁਣ ਲੈ ਗਏ ਨੇ ਪੁਲਿਸ ਵਾਲੇ। ਕਹਿਣ ਦਾ ਮਤਲਬ ਇਹ ਹੈ ਉਦੋਂ ਨਿਊਜ਼ ਰਿਪੋਰਟ ਲਾਈ ਸੀ ਅਸੀਂ, ਨਿਊਜ਼ ਰਿਪੋਰਟ ਲਾਉਣ ਤੋਂ ਬਾਅਦ ਪੁਲਿਸ ਹੈੱਡਕੁਆਰਟਰ ਬਾਰ ਬਾਰ ਮੇਰੇ ਜਾਣ ਦੇ ਬਾਅਦ ਖਬਰ ਲਾਉਣ, ਇਹ ਜਿਹੜੀ ਜਿਹੜੀ ਫਾਈਨਲ ਜਿਹੜੀ ਪੰਜਵੀਂ ਐਫ ਆਈ ਆਰ ਹੈ ਜਿਹੜੀ ਪੁਲਿਸ ਦੇ ਖਿਲਾਫ਼ ਹੈ ਇਹ ਉਦੋਂ ਦਰਜ ਹੋਈ ਸੀ ਜਾਰੀ ਕਰ ਦਿੱਤਾ ਹੈਗਾ ਇਹ ਬਹਿਬਲ ਕਲਾ ਜੋਰਾ ਸਿੰਘ ਕਮਿਸ਼ਨ। ਇੱਕ ਪੈਰਲਲ ਗੱਲ ਹੈ ਬਿਲਕੁਲ, ਇਹਦੇ ਦੋ ਇਹ ਕੇਸ ਦੋ ਚੀਜ਼ਾਂ ਮੰਗੀਆਂ ਸੀ, ਕੇਸ ਦਰਜ ਹੈ ਜੀ ਜਿਨ੍ਹਾਂ ਦਾ ਲੜਕਾ ਮਰਿਆ ਸੀ ਗੁਰਜੀਤ ਸਿੰਘ ਔਰ ਜਿਨ੍ਹਾਂ ਦਾ ਫਾਦਰ ਮਰਿਆ ਸੀ ਕ੍ਰਿਸ਼ਨ ਭਗਵਾਨ, ਇਹਨਾਂ ਇਹ ਦੋ ਪਟੀਸ਼ਨਰ ਨੇ ਬਹਿਬਲ ਕਲਾਂ ਔਰ ਸਰਾਵਾਂ ਪਿੰਡ ਦੇ, ਬਹਿਬਲ ਖੁਰਦ ਔਰ ਸਰਾਵਾਂ ਪਿੰਡ ਦੇ, ਇਹਨਾਂ ਨੇ ਹਾਈਕੋਰਟ ਮੂਵ ਕੀਤਾ ਹੈ। ਇੱਥੇ ਹਿਊਮਨ ਰਾਈਟਸ ਐਡਵੋਕੇਟ ਨੇ ਰਾਜਵਿੰਦਰ ਸਿੰਘ ਬੈਂਸ ਉਹਨਾਂ ਦੇ ਰਾਹੀਂ ਤੇ ਪਟੀਸ਼ਨ ਐਡਮਿਟ ਹੋ ਕੇ ਹੁਣ ਸਰਕਾਰ ਨੂੰ ਨੋਟਿਸ ਹੋਇਆ, 10 ਮਈ ਦੀ ਤਰੀਕ ਹੈ, ਸਰਕਾਰ ਨੇ ਜਵਾਬ ਦੇਣਾ ਹੈਗਾ ਵੀ ਇਹ ਬਹਿਬਲ ਕਲਾਂ ਗੋਲੀਕਾਂਡ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹਦਾ ਤੁਸੀਂ ਹੁਣ ਤੱਕ ਕੀ ਕੀਤਾ। ਦੂਸਰਾ ਉਹਨਾਂ ਨੇ ਮੰਗਿਆ ਕਿ ਜ਼ੋਰਾ ਸਿੰਘ ਕਮਿਸ਼ਨ ਜਿਹੜਾ ਬਾਦਲ ਸਾਹਿਬ ਨੇ ਜਿਹੜਾ ਬਿਠਾਇਆ ਸੀ ਉਹਦੀ ਜਿਹੜੀ ਪੜਤਾਲੀਆ ਰਿਪੋਰਟ ਹੈ ਉਹ ਤੁਸੀਂ ਹੁਣ ਤੱਕ ਪਬਲਿਕ ਕਿਉਂ ਨਹੀਂ ਕੀਤੀ। ਉਹ ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਅੰਡਰ ਉਹ ਜਿਹੜਾ ਕਮਿਸ਼ਨ ਬਿਠਾਇਆ ਸੀ ਉਹਦੀ ਰਿਪੋਰਟ ਮੈਂਡੇਟਰੀ ਹੁੰਦੀ ਹੈ ਵਿਧਾਨ ਸਭਾ ਚ ਟੇਬਲ ਕਰਨਾ, ਤੇ ਵਿਧਾਨ ਸਭਾ ਦਾ ਇੱਕ ਸੈਸ਼ਨ ਨਿਕਲ ਚੁੱਕਿਆ ਮੇਰੇ ਖਿਆਲ, ਉਹ ਰਿਪੋਰਟ ਆਏ ਨੂੰ ਵੀ 9-10 ਮਹੀਨੇ ਹੋ ਗਏ ਨੇ, ਤੇ ਜਿਹੜਾ ਅਖੀਰਲਾ ਸੈਸ਼ਨ ਸੀ ਅਕਾਲੀ ਭਾਜਪਾ ਦੀ ਸਰਕਾਰ ਦਾ ਉਹਦੇ ਅੰਦਰ ਉਹ ਰਿਪੋਰਟ ਟੇਬਲ ਕਰਨਾ ਮੈਂਡੇਟਰੀ ਸੀ। ਉਹ ਜਿਹੜੀ ਜ਼ੋਰਾ ਸਿੰਘ ਕਮਿਸ਼ਨ ਦਾ ਜਿਹੜੀ ਪੜਤਾਲੀਆ ਰਿਪੋਰਟ ਹੈ ਉਹਨੂੰ ਇਹਨਾਂ ਨੂੰ ਵਿਧਾਨ ਸਭਾ ਚ ਪੇਸ਼ ਕਰਨਾ ਚਾਹੀਦਾ ਸੀ, ਟੇਬਲ ਕਰਨੀ ਚਾਹੀਦੀ ਸੀ, ਰਿਪੋਰਟ ਜਿਹੜੀ ਹੈ ਜਨਤਕ ਕਰਨੀ ਚਾਹੀਦੀ ਸੀ, ਉਹ ਉਹਨਾਂ ਨੇ ਨਹੀਂ ਕੀਤੀ। ਤੇ ਇਹ ਦੂਸਰੀ ਗੱਲ ਇਹ ਮੰਗੀ ਹੈ ਬਈ ਉਹਦੇ ਅੰਦਰ ਜਿਹੜੀਆਂ ਰੈਕਮੈਂਡੇਸ਼ਨ ਹੈਗੀਆਂ ਨੇ ਜ਼ੋਰਾ ਸਿੰਘ ਕਮਿਸ਼ਨ ਦੀ ਉਹਨਾਂ ਨੂੰ ਵੀ ਲਾਗੂ ਕੀਤਾ ਜਾਵੇ, ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਿਹੜੀ ਐਫ ਆਈ ਆਰ ਹੈ ਖਾਸ ਤੌਰ ਤੇ ਉਹਦੇ ਅੰਦਰ ਜਿਹੜੇ ਪੁਲਿਸ ਅਫਸਰ ਦਾ ਨਾਂ ਹੈ ਉਹਨਾਂ ਦੇ ਖਿਲਾਫ਼ ਐਕਸ਼ਨ ਲਿੱਤਾ ਜਾਵੇ।
ਬਿਲਕੁਲ ਪ੍ਰਭਜੀਤ ਜੀ, ਤੁਸੀਂ ਬੜਾ ਅੱਜ ਸਾਡੇ ਨਾਲ ਟਾਈਮ ਕੱਢਿਆ ਹੈ ਔਰ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਪੰਜਾਬ ਦੀ, ਮਾਲਵੇ ਦੀ ਔਰ ਜਿਹੜੀਆਂ ਪੁਰਾਣੀਆਂ ਜਿਹੜੀਆਂ ਗੱਲਾਂ ਸਨ ਜਿਹੜੀਆਂ ਸਾਡੇ ਸਰੋਤੇ ਅਸੀਂ ਵੀ ਭੁੱਲ ਜਾਂਦੇ ਅਕਸਰ, ਹਰ ਰੋਜ਼ ਨਵੀਂ ਖਬਰ ਦੇਖਦੇ ਹਾਂ, ਉਹਨਾਂ 'ਤੇ ਝਾਤ ਮਾਰੀ ਹੈ ਅਤੇ ਮੈਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦਾ ਤੁਸੀਂ ਅੱਜ ਸਾਡੀ ਹਿੱਸੇਦਾਰੀ ਪਾਈ ਹੈ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹੁੰਦੇ ਹਾਂ। ਜੀ ਜੀ
ਬੇਟਾ ਜੀ, ਮੈਂ ਬਸ ਜਿਹੜੇ ਪਖਦੇ ਮਸਲੇ ਨੇ, ਜਿਹੜੇ ਮੁੱਦੇ ਨੇ, ਜਿਹੜੇ ਇਸ਼ੂ ਨੇ, ਇਹ ਜੇ ਪਬਲਿਕ ਨਾ ਭੁੱਲੇ, ਜੇ ਇਹ ਜਿਹੜੇ ਪਖਦੇ ਮਸਲੇ ਜਿਹੜੇ ਕਿ ਲੋਕਾਂ ਨਾਲ ਸਿੱਧੇ ਜੁੜੇ ਮਸਲੇ ਨੇ, ਜੇ ਇਹ ਪਬਲਿਕ ਨਾ ਭੁੱਲੇ ਤਾਂ ਹੀ ਸਰਕਾਰ ਪਰਫੋਰਮ ਕਰੇਗੀ। ਨੋਰਮਲੀ ਦੇਖਿਆ ਜਾਂਦਾ ਕਿ ਲੋਕ ਇਸ਼ੂ ਨੂੰ ਭੁੱਲ ਜਾਂਦੇ ਨੇ, ਬੈਕ ਬਰਨਰ ਤੇ ਚਲੇ ਜਾਂਦੇ ਨੇ, ਤੇ ਸਰਕਾਰ ਨੂੰ ਸਾਹ ਲੈਣ ਦਾ ਮੌਕਾ ਮਿਲ ਜਾਂਦਾ, ਸਿਸਟਮ ਉਸੇ ਤਰ੍ਹਾਂ ਚੱਲਦਾ।
ਜੀ ਬਿਲਕੁਲ, ਸਰਕਾਰ ਨੂੰ ਸਾਹ ਲੈਣ ਦਾ ਮੌਕਾ ਨਾ ਦਿੱਤਾ ਜਾਵੇ, ਸਰਕਾਰ ਤੋਂ ਜਵਾਬਦੇਹੀ ਮੰਗੀ ਜਾਵੇ, ਲੇਕਿਨ ਇਹ ਕੌਣ ਮੰਗੇ ਇਹਦੇ ਬਾਰੇ ਦੇ ਵਿੱਚ ਵਿਚਾਰ ਸਾਡੀ ਕਰਨੀ ਬਣਦੀ ਹੈ, ਸਾਨੂੰ ਆਪਣੇ ਆਪ ਨੂੰ ਪੁੱਛਣਾ ਪੈਣਾ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਹੈ। ਅਸੀਂ ਜ਼ਿੰਮੇਵਾਰ ਹਾਂ, ਮੈਂ ਖੁਦ ਜ਼ਿੰਮੇਵਾਰ ਹਾਂ। ਸੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਸੁਣਦੇ ਰਹੋ ਹਰਮਨ ਰੇਡੀਓ, ਜਸਵਿੰਦਰ ਬਿੱਟਾ ਔਰ ਸਰਬਜੀਤ ਸਿੰਘ ਦੇ ਨਾਲ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਲੋਕ ਬਿਮਾਰ ਜਿਹੇ
ਸਰੋਤਿਓ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਪ੍ਰੋਗਰਾਮ ਖਬਰਸਾਰ। ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਸ੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ। ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਕਰਜ਼ੇ ਮਾਫ਼ੀ ਤੋਂ ਬਾਅਦ ਪੰਜਾਬ ਦੀ ਜਿਹੜੀ ਹੈ ਸਰਕਾਰ ਨਵੀਂ ਬਣੀ ਹੈ ਕਾਂਗਰਸ, ਉਹਨੇ ਵੀ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਵਾਅਦਾ ਕੀਤਾ ਸੀ। ਉਹਨੇ ਕਿਹਾ ਸੀਗਾ ਕਿ ਸਰਕਾਰ ਜੇ ਸਾਡੀ ਬਣੀ ਤਾਂ ਕਿਸਾਨਾਂ ਦਾ ਕਰਜ਼ਾ ਜਿਹੜਾ ਮਾਫ਼ ਕਰਾਂਗੇ। ਪਰ ਸਰਕਾਰ ਬਣਨ ਤੇ ਜਦੋਂ ਇਹ ਮਾਮਲਾ ਕਾਂਗਰਸ ਨੇ ਕੇਂਦਰੀ ਭਾਜਪਾ ਸਰਕਾਰ ਦੇ ਕੋਲ ਚੁੱਕਿਆ ਤਾਂ ਉਹਨਾਂ ਨੇ ਉੱਥੋਂ ਸਪਸ਼ਟ ਤੌਰ ਦੇ ਉੱਤੇ ਰੈੱਡ ਲਾਈਟ ਦਿਖਾ ਦਿੱਤੀ ਹੈ, ਯਾਨੀ ਨਾ ਕਰ ਦਿੱਤੀ ਹੈ। ਇਹਦੇ ਨਾਲ ਕਿਸਾਨਾਂ ਨੂੰ ਜਿਹੜਾ ਝਟਕਾ ਜ਼ਰੂਰ ਲੱਗਿਆ। ਕੇਂਦਰੀ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਸੂਬੇ ਆਪਦੀ ਭੁਗਤਣ, ਜਿਹੜੀ ਗੱਲ ਸੂਬੇ ਕਰ ਸਕਦੇ ਆ ਉਹ ਕਰਨ, ਕੇਂਦਰ ਤੋਂ ਆਸ ਨਾ ਰੱਖਣ। ਇਸੇ ਤਰ੍ਹਾਂ ਹੀ ਅਸੀਂ ਗੱਲਬਾਤ ਕੀਤੀ ਹੈ ਕੁਝ ਕਾਂਗਰਸ ਦੇ MLA ਨਾਲ, ਆਮ ਆਦਮੀ ਪਾਰਟੀ ਦੇ MLA ਨਾਲ ਵੀ ਗੱਲ ਕੀਤੀ ਹੈ। ਹਲਕਾ ਫੂਲ ਤੋਂ ਜਿਹੜੇ ਕਾਂਗਰਸ ਵਿਧਾਇਕ ਨੇ ਗੁਰਪ੍ਰੀਤ ਸਿੰਘ ਕਾਂਗੜ, ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਜਿਹੜਾ ਮੈਨੀਫੈਸਟੋ ਦੇ ਵਿੱਚ ਇੱਕ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਕਰਜ਼ਾ ਜਿਹੜਾ ਅਸੀਂ ਮਾਫ਼ ਕਰ ਦਿਆਂਗੇ, ਅਤੇ ਹੁਣ ਸਾਨੂੰ ਆਸ ਹੈ ਕਿ ਕੈਪਟਨ ਸਰਕਾਰ ਕਰਜ਼ਾ ਮਾਫ਼ੀ ਦਾ ਆਪਣਾ ਵਾਅਦਾ ਨਿਭਾਏਗੀ। ਅਤੇ ਨਾਲ ਹੀ ਉਹ ਇਹ ਕਹਿੰਦੇ ਆ ਕਿ ਵੈਸੇ ਤਾਂ ਕਿਸੇ ਸਿਫਾਰਿਸ਼ ਦੀ ਜ਼ਰੂਰਤ ਨਹੀਂ ਪੈਣੀ, ਪਰ ਜੇਕਰ ਜ਼ਰੂਰਤ ਪਈ ਤਾਂ ਉਹ ਵੀ ਮੁੱਖ ਮੰਤਰੀ ਨੂੰ ਇਸ ਦੀ ਸਿਫਾਰਿਸ਼ ਜ਼ਰੂਰ ਕਰਨਗੇ। ਇਸੇ ਤਰ੍ਹਾਂ ਹੀ ਹਲਕਾ ਬਠਿੰਡਾ ਦਿਹਾਤੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ, ਉਹਨੇ ਕਿਹਾ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦਾ ਕਰਜ਼ਾ ਮਾਫ਼ੀ ਮੁੱਦਾ ਵਿਧਾਨ ਸਭਾ ਦੇ ਵਿੱਚ ਹਰ ਹਾਲ ਵਿੱਚ ਚੁੱਕਿਆ ਜਾਣਾ ਹੈ। ਅਤੇ ਉਹ ਕਿਉਂਕਿ ਉਹਨਾਂ ਨੇ ਖੁਦ ਵੀ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਦਾ ਡਟ ਕੇ ਸਾਥ ਦੇਣਗੇ, ਅਤੇ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿਸਾਨ ਦਾ ਕਰਜ਼ਾ ਕੁਰਕੀ ਖਤਮ। ਸੋ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ। ਵਿਧਾਨ ਸਭਾ ਦੇ ਵਿੱਚ ਆਵਾਜ਼ ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਆਵਾਜ਼ ਨੂੰ ਬੁਲੰਦ ਕਰਾਂਗੇ। ਲੇਕਿਨ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਇੱਕ ਚੋਣ ਮੈਨੀਫੈਸਟੋ ਦੇ ਵਿੱਚ ਜਿਹੜਾ ਵਾਅਦਾ ਕੀਤਾ ਹੈ ਕਿ ਜੇਕਰ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਉੱਪਰ ਲਕੀਰ ਮਾਰਨਗੇ। ਪਰ ਪੰਜਾਬ 'ਚ ਕਾਂਗਰਸ ਸਰਕਾਰ ਬਣਨ ਦੇ ਬਾਵਜੂਦ ਹਾਲੇ ਤੱਕ ਸਰਕਾਰ ਨੇ ਕਰਜ਼ੇ ਸੰਬੰਧੀ ਕੋਈ ਠੋਸ ਨੀਤੀ ਸਾਹਮਣੇ ਨਹੀਂ ਰੱਖੀ। ਹਲਕਾ ਮੌੜ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਗਦੇਵ ਸਿੰਘ ਕਮਾਲੂ, ਉਹ ਕਹਿੰਦੇ ਹੈ ਕਿ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਇੱਕ ਵਾਅਦਾ ਕੀਤਾ ਗਿਆ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ, ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਕਰਜ਼ਾ ਮਾਫ਼ੀ ਤੋਂ ਇਨਕਾਰ ਕੀਤਾ ਹੈ। ਅਤੇ ਹੋ ਸਕਦਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹ ਸਾਰਾ ਠੀਕਰਾ ਕੇਂਦਰ ਸਰਕਾਰ ਦੇ ਸਿਰ ਭੰਨ ਕੇ ਆਪਣੇ ਵਾਅਦੇ ਤੋਂ ਭੱਜਣ ਦੀ ਕੋਸ਼ਿਸ਼ ਕਰੇ। ਪਰ ਕਾਂਗਰਸ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਯਾਦ ਰੱਖੇ ਕਿ ਵਿਰੋਧੀ ਧਿਰ ਤੁਹਾਨੂੰ ਇਸ ਤਰ੍ਹਾਂ ਭੱਜਣ ਨਹੀਂ ਦੇਵੇਗੀ। ਸੋ ਕਿਸਾਨਾਂ ਨੂੰ ਸੂਬਾ ਸਰਕਾਰ ਤੋਂ ਕਰਜ਼ੇ ਮਾਫ਼ੀ ਦੀ ਕਾਫ਼ੀ ਵੱਡੀ ਜਿਹੜੀ ਉਮੀਦ ਹੈ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਸੂਬਾ ਸਰਕਾਰ ਇਸ ਕਰਜ਼ੇ ਨੂੰ ਮਾਫ਼ ਕਰਨ ਦੇ ਲਈ ਕਿੰਨਾ ਰੋਲ ਅਦਾ ਕਰਦੀ ਹੈ, ਕੀ ਕਰਦੀ ਹੈ। ਲੇਕਿਨ ਦੂਜੇ ਪਾਸੇ ਜਦੋਂ ਅਸੀਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਤਾਂ ਉਹ ਜਦੋਂ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਇੱਕ ਵਾਈਟ ਪੇਪਰ ਲਿਆਂਦਾ ਜਾਏਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏਗਾ। ਇਸ ਲਈ ਕੀਤਾ ਜਾਏਗਾ ਕਿ ਪਿਛਲੀ ਸਰਕਾਰ ਨੇ ਜਿਹੜੀਆਂ ਬੇਨਜ਼ਮੀਆਂ, ਜਿਹੜੇ ਘਪਲੇ, ਜਿਹੜੇ ਘੁਟਾਲੇ, ਜਿਹੜੇ ਚਹੇਤਿਆਂ ਨੂੰ ਫੰਡ ਦਿੱਤੇ ਨੇ, ਉਹਨਾਂ ਦਾ ਇੱਕ ਚਿੱਠਾ ਅਸੀਂ ਲੋਕਾਂ ਦੇ ਸਾਹਮਣੇ ਰੱਖਾਂਗੇ ਅਤੇ ਲੋਕ ਫੈਸਲਾ ਕਰਨਗੇ ਕਿ ਕਿਹੜੀ ਸਰਕਾਰ ਚੰਗੀ ਹੈ ਅਤੇ ਕਿਹੜੀ ਸਰਕਾਰ ਮਾੜੀ ਹੈ। 15 ਦਿਨ ਹੋਏ ਨੇ ਸਰਕਾਰ ਬਣੀ ਨੂੰ, ਲੇਕਿਨ ਬਿਜਲੀ ਕੱਟ ਹੈ ਜਿਹੜੇ। ਅੱਜ ਤਾਂ ਚਲੋ ਮੌਸਮ ਕੁਝ ਰਾਹਤ ਵਾਲਾ ਹੈ, ਲੇਕਿਨ ਇਹ ਮੌਸਮ ਰਾਹਤ ਕਿਸਾਨਾਂ ਵਾਲਾ, ਕਿਸਾਨਾਂ ਨੂੰ ਰਾਹਤ ਦੇਣ ਵਾਲਾ ਨਹੀਂ। ਵਰਖਾ ਹੋਣ ਕਰਕੇ, ਬਾਰਿਸ਼ ਹੋਣ ਕਰਕੇ ਜਿਹੜਾ ਬਿਜਲੀ ਦੇ ਕੱਟ ਹੈ ਉਹ ਗਰਮੀ ਦਾ ਮੌਸਮ ਜਿਵੇਂ ਹੀ ਸ਼ੁਰੂ ਹੋ ਰਿਹਾ ਹੈ ਅਤੇ ਬਿਜਲੀ ਪਾਣੀ ਨੂੰ ਲੋਕ ਤਰਸਣੇ ਸ਼ੁਰੂ ਹੋ ਗਏ ਹੈ। ਪਿਛਲੇ ਲਗਭਗ 1 ਹਫ਼ਤੇ ਤੋਂ ਬਿਜਲੀ ਵੀ ਲੁਕਣ ਮੀਚੀ ਦੀ ਖੇਡ ਪੰਜਾਬ ਦੇ ਵਿੱਚ ਖੇਡ ਰਹੀ ਹੈ ਅਤੇ ਅਨੇਕਾਂ ਵਾਰ ਬਿਜਲੀ ਸਪਲਾਈ ਦਾ ਠੱਪ ਹੋ ਜਾਣਾ ਆਮ ਗੱਲ ਹੈ। 10 ਮਿੰਟ ਦੀ ਸਪਲਾਈ ਤੋਂ ਬਾਅਦ ਕਈ ਘੰਟਿਆਂ ਤੱਕ ਬਿਜਲੀ ਠੱਪ ਰਹਿਣ ਕਰਕੇ ਲੋਕ ਜਿਹੜੇ ਪਰੇਸ਼ਾਨ ਨੇ। 31 ਮਾਰਚ ਤੋਂ ਬਾਅਦ ਹੁਣ 6 ਦਿਨ ਹੋਏ ਨੇ ਇਹ ਬਿਜਲੀ ਦੀ ਜਿਹੜੀ ਲੁਕਣ ਮੀਚੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਆਉਂਦੇ ਮੌਸਮ ਦੇ ਵਿੱਚ ਕਿੰਨੀ ਕੁ ਤੰਗ ਪਰੇਸ਼ਾਨ ਕਰੇਗੀ ਇਹ ਤਾਂ ਸਮਾਂ ਦੱਸੇਗਾ। ਲੇਕਿਨ ਜਦੋਂ ਬਿਜਲੀ ਦੀ ਸਪਲਾਈ ਦੇ ਉੱਤੇ ਹੀ ਸਾਰਾ ਕੁਝ ਨਿਰਭਰ ਕਰ ਰਿਹਾ ਹੈ, ਸਾਰੇ ਕਾਰੋਬਾਰ ਜਿਹੜੇ ਹੈ, ਜੇਕਰ ਇਸੇ ਤਰ੍ਹਾਂ ਹੀ ਰਿਹਾ ਤਾਂ ਇਹ ਘਟੀਆ ਜਿਹੜੀ ਕਾਰਜ ਪ੍ਰਣਾਲੀ ਹੈ, ਇਹਦੇ ਬਾਰੇ ਦੇ ਵਿੱਚ ਸਰਕਾਰ ਨੂੰ ਸੋਚਣਾ ਪਏਗਾ। ਪਿਛਲੇ ਸਮੇਂ ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤਾਂ ਉਦੋਂ ਬਾਕੀ ਸੂਬਿਆਂ ਦੇ ਉੱਤੋਂ ਬੈਂਕਿੰਗ ਸਿਸਟਮ ਰਾਹੀਂ ਬਿਜਲੀ ਲਈ ਜਾਂਦੀ ਸੀ। ਸਰਦੀਆਂ ਦੇ ਸਮੇਂ ਬਿਜਲੀ ਹੈ ਜਿਹੜੀ ਉਹ ਬੈਂਕਿੰਗ ਸਿਸਟਮ ਰਾਹੀਂ ਦੂਜੇ ਸੂਬਿਆਂ ਨੂੰ ਦੇ ਦਿੱਤੀ ਜਾਂਦੀ ਸੀ ਔਰ ਗਰਮੀਆਂ ਦੇ ਵਿੱਚ ਉਹਨਾਂ ਤੋਂ ਇਹ ਬਿਜਲੀ ਵਾਪਸ ਲਈ ਜਾਂਦੀ ਸੀ। ਲੇਕਿਨ ਹੁਣ ਜਦੋਂ ਇੱਕ ਵੋਟ ਆਫ ਅਕਾਊਂਟ ਜਿਹੜਾ ਖਜ਼ਾਨੇ ਦੇ ਵਿੱਚ ਇੱਕ ਬਿੱਲ ਵੀ ਪਾਸ ਕੀਤਾ ਹੈ ਅਤੇ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੇ ਵੀ ਕਾਫੀ ਜਗ੍ਹਾ ਦੇ ਉੱਤੇ ਇਹ ਕਹਿ ਦਿੱਤਾ ਹੈ ਕਿ ਤੁਸੀਂ ਆਪਣਾ ਖਰਚਾ ਆਪ ਚਲਾਓ। ਸੋ ਕਰਜ਼ੇ ਮਾਫ਼ੀ ਦਾ ਮੁੱਦਾ ਵੀ ਹੈ, ਬਿਜਲੀ ਦਾ ਮੁੱਦਾ ਵੀ ਹੈ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੌਸਮ ਤੇਜ਼ ਅਪ੍ਰੈਲ ਮਈ ਜੂਨ ਦੇ ਵਿੱਚ ਜਦੋਂ ਬਿਜਲੀ ਦੀ ਬੜੀ ਸਖ਼ਤ ਜ਼ਰੂਰਤ ਹੋਣੀ ਹੈ, ਜਿਹੜੀ ਖਪਤ ਵੀ ਵੱਧ ਜਾਂਦੀ ਹੈ ਅਤੇ ਜਿਹੜੀ ਪੈਦਾਵਾਰ ਹੈ ਉਦੋਂ ਘੱਟ ਜਾਂਦੀ ਹੈ, ਕਿਉਂਕਿ ਜਿੰਨੀ ਖਪਤ ਹੁੰਦੀ ਹੈ ਪੈਦਾਵਾਰ ਉੱਨੀ ਨਹੀਂ ਹੋ ਸਕਦੀ। ਸੋ ਉਹ ਸਮੱਸਿਆ ਤੋਂ ਸੂਬਾ ਸਰਕਾਰ, ਅਕਾਲੀ ਭਾਜਪਾ ਸਰਕਾਰ ਤਾਂ ਲੰਘ ਗਈ, ਲੇਕਿਨ ਹੁਣ ਕਾਂਗਰਸ ਸਰਕਾਰ ਇਹਨੂੰ ਕਿਵੇਂ ਨਜਿੱਠੇਗੀ ਇਹਦੇ ਬਾਰੇ ਦੇ ਵਿੱਚ ਹਾਲੇ ਤੱਕ ਸਰਕਾਰ ਦੇ ਅਧਿਕਾਰੀ ਕੁਝ ਨਹੀਂ ਕਹਿ ਰਹੇ। ਜਿਹੜੇ ਕੰਪਲੇਂਟ ਆਫਿਸ ਨੇ ਬਿਜਲੀ ਬੋਰਡ ਦੀਆਂ ਕੋਈ ਸ਼ਿਕਾਇਤਾਂ ਕਰਨ ਵਾਲੇ, ਉੱਥੋਂ ਇੱਕੋ ਹੀ ਹੁੰਗਾਰਾ ਮਿਲਦਾ ਕਿ ਜਲਦੀ ਕਰ ਰਹੇ ਹਾਂ ਜੀ, ਆ ਰਹੀ ਹੈ ਜੀ ਲਾਈਟ, ਅਸੀਂ ਮਹਿਕਮੇ ਦੇ ਬੰਦੇ ਭੇਜੇ ਹੋਏ ਹੈ ਜੀ, ਜ਼ਿਆਦਾ ਪ੍ਰੋਬਲਮ ਹੈ ਸ਼ਹਿਰ ਦੇ ਵਿੱਚ, ਹੋਰ ਥਾਵਾਂ 'ਤੇ ਵੀ ਦਿੱਕਤ ਹੈ, ਇਸ ਕਰਕੇ ਅਸੀਂ ਇਸ ਗੱਲ ਨੂੰ ਅੱਗੇ ਰੱਖ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖੋ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਕਿੱਧਰ ਨੂੰ ਜਾਂਦੇ ਹੈ। ਜਦੋਂ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਖਿਆ ਕਿ ਜਿਹੜੇ ਸੋਮੇ ਨੇ, ਰੈਵਨਿਊ ਇਕੱਠਾ ਕਰਨ ਵਾਲੇ ਜਿਹੜੇ ਸੋਮੇ ਨੇ, ਉਹ ਵੀ ਜਦੋਂ ਗਹਿਣੇ ਰੱਖ ਦਿੱਤੇ ਗਏ ਪਿਛਲੀ ਸਰਕਾਰ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਖ਼ਤ ਫੈਸਲੇ ਲੈਣੇ ਪੈਣਗੇ। ਸਖ਼ਤ ਫੈਸਲੇ ਤੋਂ ਭਾਵ ਉਹਨਾਂ ਦਾ ਇਹ ਹੈ ਕਿ ਪਹਿਲਾਂ ਵੀ ਖਜ਼ਾਨਾ ਮੰਤਰੀ ਨੇ ਸਬਸਿਡੀਆਂ ਦੇ ਨਾਂ ਦੇ ਉੱਤੇ ਇਹ ਸਾਫ਼ ਤੌਰ 'ਤੇ ਕਿਹਾ ਸੀ ਕਿ ਬਿਜਲੀ ਪਾਣੀ ਦੀ ਜਿਹੜੀ ਵੇਸਟੇਜ ਹੈ ਉਹ ਸਬਸਿਡੀਆਂ ਕਰਕੇ ਹੁੰਦੀ ਹੈ ਅਤੇ ਇਸ ਨੂੰ ਬੰਦ ਕੀਤਾ ਜਾਵੇ, ਤਾਂ ਉਹਨਾਂ ਦਾ ਜਿਹੜਾ ਵਖਰੇਵਾਂ ਪੈਦਾ ਹੋਇਆ ਸੀ ਤਾਂ ਹੀ ਉਹਨਾਂ ਨੇ ਆਪਣੀ ਅਹੁਦਾ ਛੱਡਿਆ ਸੀ। ਲੇਕਿਨ ਹੁਣ ਵੀ ਕਾਂਗਰਸ ਦੀ ਵਾਗਡੋਰ ਜਿਹੜੀ ਹੈਗੀ ਹੈ ਉਹ ਕਈ ਧੜਿਆਂ ਦੇ ਵਿੱਚ ਵੰਡੀ ਹੈ। ਰਾਹੁਲ ਗਾਂਧੀ ਦੀ ਪਸੰਦ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹੈ ਕਿ ਮੇਰੀ ਇਹ ਅਖੀਰਲੀ ਚੋਣ ਹੈ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਤਿੰਨਾਂ ਆਗੂਆਂ ਦਾ ਜਿਹੜਾ ਰਲੇਵਾਂ ਹੈ ਜਾਂ ਤਿੰਨਾਂ ਆਗੂਆਂ ਦਾ ਦਿਮਾਗ ਆਪਸ ਦੇ ਵਿੱਚ ਰਲ ਕੇ ਪੰਜਾਬ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਂਦਾ ਹੈ, ਤਰੱਕੀ ਵੱਲ ਲੈ ਕੇ ਜਾਂਦਾ ਹੈ, ਜਾਂ ਜਿਵੇਂ ਪਹਿਲਾਂ ਸੀਗਾ ਕਿ VIP ਕਲਚਰ ਦੀ ਗੱਲ ਹੋਈ ਸੀ ਅਤੇ ਫਿਰ ਉਹ ਭੰਬਲ ਭੂਸਾ ਕਾਫੀ ਪਿਆ, ਮੰਤਰੀਆਂ ਨੇ ਕਿਹਾ ਕਿ ਨਹੀਂ ਸਾਨੂੰ ਰੈੱਡ ਲਾਈਟਾਂ ਚਾਹੀਦੀਆਂ, ਸਾਨੂੰ ਰੈੱਡ ਲਾਈਟਾਂ ਬਿਨਾਂ ਗੱਲ ਨਹੀਂ ਬਣਦੀ, ਤਾਂ ਫਿਰ ਇੱਕ ਅਧਿਕਾਰੀ ਨੇ ਰੈੱਡ ਲਾਈਟ ਦਾ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਕਿ ਲਾਉਣੀ ਹੈ, ਦੂਜੇ ਦਿਨ ਉਹਨੇ ਕਹਿਤਾ ਨਹੀਂ ਲਾਉਣੀ, ਤੀਜੇ ਦਿਨ ਕਹਿਤਾ ਲਾਉਣੀ ਹੈ, ਤਾਂ ਉਹ ਅਧਿਕਾਰੀ ਦੀ ਜਿਹੜੀ ਹੈ ਬਲੀ ਦੇਣੀ ਪਈ, ਅਧਿਕਾਰੀ ਨੂੰ ਆਪਣੀ ਜਿਹੜੀ ਹੈ ਅਹੁਦੇ ਤੋਂ ਉਹਨਾਂ ਨੂੰ ਪਾਸੇ ਕਰਨਾ ਪਿਆ। ਹੁਣ 31,000 ਕਰੋੜ ਦਾ ਅਨਾਜ ਘਟਾਲਾ ਪੰਚਾਇਤਾਂ ਵੱਲੋਂ ਜਿਹੜਾ ਕੀਤਾ ਗਿਆ ਖਰਚਾ, ਬਜਟ ਅਨੁਮਾਨ 25,000 ਕਰੋੜ ਰੁਪਏ ਤੋਂ ਵਾਧੂ ਖਰਚਾ, ਇਹਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਥਰਡ ਪਾਰਟੀ ਆਡਿਟ ਕਰਾਉਣ ਦਾ ਇੱਕ ਪਾਸੇ ਗੱਲ ਕਹਿੰਦੀ ਹੈ, ਲੇਕਿਨ ਇਹਦਾ ਬਲਿਊ ਪ੍ਰਿੰਟ ਹਾਲੇ ਤੱਕ ਤਿਆਰ ਨਹੀਂ ਕੀਤਾ ਗਿਆ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਲੋਕਾਂ ਨੂੰ ਦਿਖਾਉਣ ਦੇ ਲਈ ਇਹ ਜ਼ਰੂਰੀ ਵੀ ਹੈ, ਅਤੇ ਲੇਕਿਨ ਜਿਹੜਾ ਵਿੱਤੀ ਸੰਕਟ ਕਾਂਗਰਸ ਦੇ ਸਾਹਮਣੇ ਹੈ, ਪਹਿਲਾਂ ਤਾਂ ਕੈਸ਼ ਕ੍ਰੈਡਿਟ ਲਿਮਿਟ ਦਾ ਸੀ, ਉਹ ਵੀ ਹੁਣ ਸਟੇਟ ਬੈਂਕ ਆਫ ਇੰਡੀਆ ਦੇ ਕਹਿਣ 'ਤੇ ਜਾ ਕੇ ਇਹ ਕੈਸ਼ ਕ੍ਰੈਡਿਟ ਲਿਮਿਟ ਹੈ ਜਿਹੜੀ 21,000 ਕਰੋੜ ਰੁਪਏ ਦੀ ਕਣਕ ਦੇ ਲਈ ਦਿੱਤੀ ਹੈ CC ਲਿਮਿਟ, ਉਹਦੇ ਨਾਲ ਪਰੇਸ਼ਾਨ ਸੀ ਕਾਂਗਰਸ, ਕੁਝ ਹੱਦ ਤੱਕ ਪਰੇਸ਼ਾਨੀ ਉਹ ਦੂਰ ਹੋਈ ਹੈ। ਹੁਣ ਇੱਕ ਨਹਿਲੇ 'ਤੇ ਦਿਲ ਆ, ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਸਰਕਾਰ ਨੇ ਮਾਰ ਦਿੱਤਾ, ਪਹਿਲੀ ਮੀਟਿੰਗ ਕੀਤੀ ਕਿਸਾਨਾਂ ਦਾ, 1,00,000 ਰੁਪਏ ਦਾ ਕਰਜ਼ਾ ਜਿਹੜਾ ਮਾਫ਼ ਕਰ ਦਿੱਤਾ, ਅਤੇ ਕਾਂਗਰਸ ਸਰਕਾਰ ਨੇ ਚੋਣਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ, ਅਤੇ ਦੂਜੇ ਪਾਸੇ ਜਿਹੜੀਆਂ ਦੋਨੇ ਪਾਰਟੀਆਂ ਨੇ, ਅਕਾਲੀ ਦਲ ਔਰ ਆਮ ਆਦਮੀ ਪਾਰਟੀ, ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਹੁਣ ਸੋਚਣਾ ਚਾਹੀਦਾ ਹੈ ਕਿ ਬਾਕੀ ਸੂਬਿਆਂ ਦੀਆਂ ਸਰਕਾਰਾਂ ਵੀ ਬਰਾਬਰ ਬਣੀਆਂ, ਉਹਨਾਂ ਦਿਨਾਂ ਵਿੱਚ ਸਹੁੰ ਚੁੱਕੀ ਹੈ, ਅਤੇ ਸਾਨੂੰ ਵੀ ਇਹ ਰਿਜ਼ਲਟ ਚਾਹੀਦੇ ਹੈ ਜਿਹੜੇ ਰਿਜ਼ਲਟ ਤੁਸੀਂ ਲੋਕਾਂ ਨੂੰ ਦਿਖਾ ਕੇ ਆਪਣੀ ਜਿਹੜੀ ਹੈ ਵੋਟ ਹਾਸਲ ਕੀਤਾ, ਬਹੁਮਤ ਹਾਸਲ ਕੀਤਾ। ਅਤੇ ਸਰਕਾਰ ਹੁਣ ਇਹਦੇ 'ਚ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ, ਸਰਕਾਰ ਪਹਿਲਾਂ ਇੱਕ ਥਰਡ ਪਾਰਟੀ ਆਡਿਟ ਕਰਾਏਗੀ ਔਰ ਉਹਦੇ 'ਚ ਪੰਜਾਬ ਦੇ ਲੋਕਾਂ ਨੂੰ ਖਜ਼ਾਨੇ ਦੀ ਵਿੱਤੀ ਸਥਿਤੀ ਦੀ ਅਸਲੀਅਤ ਦੱਸੇਗੀ, ਅਤੇ ਉਸ ਤੋਂ ਬਾਅਦ ਉਮੀਦ ਹੈ ਕਿ ਇਹ ਕਹੇਗੀ ਕਿ ਖਜ਼ਾਨਾ ਖਾਲੀ ਹੈ, ਖਜ਼ਾਨਾ ਭਰਨ ਦੇ ਲਈ ਕੁਝ ਸਮਾਂ ਦਿੱਤਾ ਜਾਣਾ ਚਾਹੀਦਾ। ਕੱਲ੍ਹ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਪ੍ਰਕਾਸ਼ ਸਿੰਘ ਬਾਦਲ, ਉਹਨੇ ਲੰਬੀ ਹਲਕੇ ਦੇ ਵਿੱਚ ਸੰਗਤ ਦਰਸ਼ਨ ਦੀ ਤਰਜ਼ ਦੇ ਉੱਤੇ, ਕਿਉਂਕਿ ਹੁਣ ਸਰਕਾਰ ਨਹੀਂ ਰਹੀ ਉਹਨਾਂ ਦੀ, ਅੱਗੇ ਸੰਗਤ ਦਰਸ਼ਨ ਕਰਦੇ ਸੀ, ਹੁਣ ਉਹ ਧੰਨਵਾਦੀ ਦੌਰਾ ਕਰਦੇ ਹੈ, ਅਤੇ ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਨੇ ਇਹ ਕਿਹਾ ਸੀ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਕਰਾਂਗੇ, ਉਹਨਾਂ ਨੇ ਕਿਹਾ ਸੀਗਾ ਕਿ ਇਹ ਸਾਰੇ ਜਿਹੜੇ ਵਾਅਦੇ ਹੈ ਇਹ ਕਰਕੇ ਵਿਧਾਨ ਸਭਾ ਦੇ ਵਿੱਚ ਹੁਣ ਉਹ ਪਹੁੰਚ ਚੁੱਕੇ ਨੇ, ਬਹੁਮਤ ਆ ਗਿਆ, ਅਤੇ ਜੇ ਉਹ ਇਹ ਵਾਅਦੇ ਪੂਰੇ ਨਹੀਂ ਕਰਦੇ ਤਾਂ ਅਸੀਂ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਜਿਹੜੇ ਲੋਕਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰੇਗਾ। ਤੇ ਇਹਨਾਂ ਨੂੰ ਦੱਸੇਗਾ ਕਿ ਤੁਸੀਂ ਲੋਕਾਂ ਨੂੰ ਧੋਖਾ ਦੇ ਕੇ ਇਸ ਤਰ੍ਹਾਂ ਦੀ ਜਿਹੜੀ ਹੈ ਗੱਲ ਨਹੀਂ ਕਰ ਸਕਦੇ। ਤੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਰਾ ਸਰਸਾ ਤੋਂ ਹਮਾਇਤ ਪ੍ਰਾਪਤ ਕਰਨ ਵਾਲੇ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਸਵਾਲ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਉਹਨਾਂ ਨੂੰ ਬੁਲਾਇਆ, ਸੱਦਾ ਦਿੱਤਾ ਹੈ ਕਿ ਤੁਸੀਂ ਆਓ, ਸਪਸ਼ਟੀਕਰਨ ਦਿਓ। ਤਾਂ ਉਹਨਾਂ ਨੇ ਇਹ ਗੱਲ ਬਿਲਕੁਲ ਇਹਦਾ ਸਵਾਲ ਦਾ ਜਿਹੜਾ ਜਵਾਬ ਦੇਣ ਦੇ ਉਹਨਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਗੱਲ ਦੇ ਵਿੱਚ ਕਦੇ ਵੀ ਦਖਲ ਨਹੀਂ ਦਿੰਦੇ। ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਜਿਹੜਾ ਹਮੇਸ਼ਾ ਸੁਪਰੀਮ ਹੈ, ਜੇ ਉਹਨਾਂ ਨੇ ਬੁਲਾਇਆ ਤਾਂ ਉਹਨਾਂ ਨੂੰ ਜਾਣਾ ਚਾਹੀਦਾ। ਤੇ ਨਾਲ ਹੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਟਰਾਂਸਪੋਰਟ ਦੀ ਗੱਲ ਹੋ ਰਹੀ ਹੈ, ਕਿਰਾਇਆਂ ਦੀ ਗੱਲ ਹੋ ਰਹੀ ਹੈ, ਲਗਜ਼ਰੀ ਬੱਸਾਂ ਨੂੰ ਰਿਆਇਤ ਦੇਣ ਦੀ ਗੱਲ ਹੋ ਰਹੀ ਹੈ, ਸਭ ਤੋਂ ਜ਼ਿਆਦਾ ਜਿਹੜੀਆਂ ਬੱਸਾਂ ਉਹ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਹੈ, ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੱਲ ਕਹੀ। ਉਹ ਕਹਿੰਦੇ ਕਿ ਮੇਰਾ ਕਿਸੇ ਤਰ੍ਹਾਂ ਦਾ ਕੋਈ ਕਾਰੋਬਾਰ ਨਹੀਂ, ਨਾ ਹੀ ਮੇਰੀ ਕੋਈ ਕਾਰੋਬਾਰ ਦੇ ਵਿੱਚ ਕੋਈ ਦਿਲਚਸਪੀ ਹੈ। ਜਦਕਿ ਜੱਗ ਜਾਣਦਾ ਹੈ, ਸਾਰੇ ਲੋਕ ਜਾਣਦੇ ਨੇ ਕਿ ਔਰਬਿਟ ਬੱਸ ਕਿਹਦੀ ਹੈ, ਟਰਾਂਸਪੋਰਟ ਕਿਹਦੀ ਹੈ। ਇਸ ਸੰਦਰਭ ਦੇ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਹ ਬਿਆਨ ਜਿਹੜਾ ਆਉਣਾ ਇੱਕ ਤਰ੍ਹਾਂ ਦਾ ਜਿਹੜਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਤੇ ਉਹਨਾਂ ਨੇ ਇੱਕ ਹੋਰ ਗੱਲ ਕਹੀ, ਉਹ ਕਹਿੰਦੇ ਕਿ ਮੁੱਖ ਮੰਤਰੀ ਜਿਹੜੇ ਬਣੇ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਵੀ ਹਰ ਘਰ ਦੇ ਵਿੱਚ ਇੱਕ ਨੌਕਰੀ ਦਿੱਤੀ ਜਾਊਗੀ, ਤੇ ਇਸ ਨੌਕਰੀ ਦੇਣ ਦੇ ਲਈ ਕਈ ਰਸਮਾਂ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ, ਅਖਬਾਰਾਂ 'ਚ ਇਸ਼ਤਿਹਾਰ ਦੇਣਾ ਪੈਂਦਾ ਹੈ, ਇੰਟਰਵਿਊ ਕਰਨੀ ਪੈਂਦੀ ਹੈ, ਉਦੋਂ ਬਾਅਦ ਅੱਗੇ ਫਿਰ ਟੈਸਟ ਹੁੰਦੇ ਨੇ, ਤੇ ਕਾਂਗਰਸ ਕਿਵੇਂ ਦੇਊਗੀ ਇਹਨਾਂ ਸਾਰਿਆਂ ਨੂੰ ਨੌਕਰੀ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਯੂਪੀ ਨੇ ਜੇ ਕਰਜ਼ਾ ਮਾਫ਼ ਕਰ ਦਿੱਤਾ ਤੇ ਹੁਣ ਕਰਜ਼ੇ ਦੇ ਮੁੱਦੇ ਤੇ ਕਾਂਗਰਸ ਜਿਹੜੀ ਹੈ, ਤੇ ਜੇ ਇਹਨਾਂ ਵਾਅਦਿਆਂ ਤੋਂ ਕਾਂਗਰਸ ਨੇ ਕੋਈ ਕਿਨਾਰਾ ਕੀਤਾ ਹੈ ਤਾਂ ਸਾਡੀ ਪਾਰਟੀ ਹੈ ਜਿਹੜੀ, ਅਸੀਂ ਉਸ ਪਾਰਟੀ ਦਾ ਵਿਰੋਧ ਕਰਾਂਗੇ। ਇਹਦੇ ਨਾਲ ਹੀ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ, ਸਾਬਕਾ ਖੇਤੀਬਾੜੀ ਮੰਤਰੀ ਰਹੇ ਨੇ ਗੁਰਦੇਵ ਸਿੰਘ ਬਾਦਲ, ਉਹਨਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸੀ ਫਰੀਦਕੋਟ ਵਿਖੇ। ਉੱਥੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਿਰਪਾਲ ਸਿੰਘ ਵਡੂੰਗਰ, ਉਹ ਵੀ ਉੱਥੇ ਪਹੁੰਚੇ। ਸਾਬਕਾ ਮੰਤਰੀ ਕੇਂਦਰੀ ਮੰਤਰੀ ਰਹੇ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜੇਲ੍ਹ ਮੰਤਰੀ ਰਹੇ ਆਪਣੇ ਬਲਵੰਤ ਸਿੰਘ ਰਾਮੂਵਾਲੀਆ, ਉਹ ਵੀ ਉੱਥੇ ਪਹੁੰਚੇ। ਸਾਰੇ ਆਗੂਆਂ ਨੇ ਇੱਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਗੁਰਦੇਵ ਸਿੰਘ ਬਾਦਲ ਪਾਰਟੀ ਦੇ ਵੱਡੇ ਆਗੂ ਰਹੇ ਨੇ, ਖੇਤੀਬਾੜੀ ਮੰਤਰੀ ਰਹੇ ਨੇ, ਔਰ ਉਹਨਾਂ ਦਾ ਨਾਂ ਇਸ ਕਰਕੇ ਵੀ ਗੁਰਦੇਵ ਸਿੰਘ ਬਾਦਲ ਦਾ ਨਾਂ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਜੁੜਦਾ ਹੈ ਕਿ ਉਹਨਾਂ ਨੇ ਬਹੁਤ ਲੰਬਾ ਸਮਾਂ ਬਾਦਲ ਪਰਿਵਾਰ ਦੇ ਨਾਲ ਆਪਣੀ ਸਾਂਝ ਹੈ ਜਿਹੜੀ ਉਹ ਰੱਖੀ ਹੈ। ਜਦੋਂ ਇੱਥੇ ਡਿਪਟੀ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਜਦੋਂ ਚੋਣ ਲੜਦਾ ਸੀ, ਫਰੀਦਕੋਟ ਤੋਂ ਜਦੋਂ ਚੋਣ ਲੜੀ ਸੀ, ਤਾਂ ਉਦੋਂ ਸਭ ਤੋਂ ਪਹਿਲਾਂ ਮੈਨੂੰ ਇਹਨਾਂ ਆਪਣੇ ਗੁਰਦੇਵ ਸਿੰਘ ਬਾਦਲ ਨੇ ਹੀ ਰਾਜਨੀਤੀ ਦੇ ਜਿਹੜੇ ਗੁਰ ਸਿਖਾਏ ਸਨ, ਅਤੇ ਮੈਂ ਇਹਨਾਂ ਦਾ ਬਹੁਤ ਜਿਹੜਾ ਮਸ਼ਹੂਰ ਹੈ, ਅਤੇ ਇਹਨਾਂ ਨੇ ਮੈਨੂੰ ਰਾਜਨੀਤੀ ਦੇ ਵਿੱਚ ਬਹੁਤ ਅਹਿਮ ਜਿਹੜੀਆਂ ਗੱਲਾਂ ਦੱਸੀਆਂ ਸਨ। ਲੇਕਿਨ ਦੂਜੇ ਪਾਸੇ ਜਦੋਂ ਬਲਵੰਤ ਸਿੰਘ ਰਾਮੂਵਾਲੀਆ ਉੱਥੇ ਬੋਲੇ, ਉਹਨਾਂ ਨੇ ਉੱਥੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਜਿਹੜੇ ਰਹੇ ਨੇ ਪੰਜਾਬ ਦੇ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਮੁਖਾਤਬ ਵੀ ਹੋਏ, ਭਾਵੇਂ ਉਹ ਪਹਿਲਾਂ ਅਕਾਲੀ ਦਲ ਦੇ ਵਿੱਚ ਸਨ, ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜੇਲ੍ਹ ਮੰਤਰੀ ਬਣਾਉਣਾ, ਤਾਂ ਰਾਤੋਂ ਰਾਤ ਉਹ ਪਹੁੰਚ ਗਏ ਸਨ ਯੂਪੀ, ਅਤੇ ਯੂਪੀ ਜਾ ਕੇ ਜਦੋਂ ਸਹੁੰ ਚੱਕ ਲਈ ਸੀ, ਅਤੇ ਅਕਾਲੀ ਦਲ ਨੂੰ ਬਾਅਦ 'ਚ ਪਤਾ ਲੱਗਿਆ ਸੀ ਕਿ ਸਾਡਾ ਮੰਤਰੀ ਜਿਹੜਾ ਹੈ, ਸਾਡਾ ਜਿਹੜਾ ਆਗੂ ਹੈ, ਉਹ ਦਿੱਲੀ ਦੇ ਆਪਣਾ ਯੂਪੀ ਦੇ ਵਿੱਚ ਜੇਲ੍ਹ ਮੰਤਰੀ ਬਣ ਗਿਆ। ਜੇਲ੍ਹ ਮੰਤਰੀ ਬਣਨ 'ਤੇ ਬਲਵੰਤ ਸਿੰਘ ਰਾਮੂਵਾਲੀਆ ਦੇ ਜਿਹੜੀ ਬੇਟੀ ਹੈ, ਉਹਨੂੰ ਵੀ ਜ਼ਿਲ੍ਹਾ ਯੋਜਨਾ ਬੋਰਡ ਦੀ ਜਿਹੜੀ ਚੇਅਰਮੈਨਸ਼ਿਪ ਤੋਂ ਅਸਤੀਫਾ ਦੇਣਾ ਪਿਆ ਸੀ। ਅਤੇ ਕੱਲ੍ਹ ਬਲਵੰਤ ਸਿੰਘ ਰਾਮੂਵਾਲੀਆ ਨੇ ਸਾਬਕਾ ਜਿਹੜੇ ਡਿਪਟੀ ਮੁੱਖ ਮੰਤਰੀ ਆ ਉਹਨਾਂ ਦੇ ਸਾਹਮਣੇ ਕਈ ਸਿਆਸੀ ਤੀਰ ਛੱਡੇ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ, ਪਾਰਟੀ ਪ੍ਰਧਾਨ ਹੁੰਦਿਆਂ ਤੁਹਾਨੂੰ 1920 ਵਾਲਾ ਜਿਹੜਾ ਅਕਾਲੀ ਦਲ ਦਾ ਸਿਲੇਬਸ ਲਾਗੂ ਕਰਨਾ ਪੈਣਾ, ਤਾਂ ਫਿਰ ਕਹਾਣੀ ਬਣੂਗੀ, ਫਿਰ ਦੁਬਾਰਾ ਪੰਜਾਬ ਦੇ ਵਿੱਚ ਸਰਕਾਰ ਤੁਹਾਡੀ ਬਣ ਸਕਦੀ ਹੈ। ਅਤੇ ਉਹਨਾਂ ਨੇ ਰਾਮੂਵਾਲੀਆ ਸਾਹਿਬ ਨੇ ਗੱਲ ਕਹੀ ਕਿ ਮੈਂ ਆਪਣੇ ਢੱਡ ਵਜਾਉਂਦਾ ਸੀ ਔਰ ਸਰੰਗੀ ਵਜਾਉਂਦਾ ਸੀ, ਅਤੇ ਅੱਜ ਮੈਂ ਕਿਸੇ ਸਕੂਲ ਦੇ ਵਿੱਚ JBT ਅਧਿਆਪਕ ਹੁੰਦਾ, ਜੇ ਮੈਨੂੰ ਸਿਆਸਤ ਦੀ ਸਮਝ ਨਾ ਹੁੰਦੀ ਤਾਂ ਉਹਨਾਂ ਨੇ ਆਪਣੇ 'ਤੇ ਮਾਣ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਮੈਂ ਦੇਸ਼ ਭਰ ਦੇ ਜਿੱਥੇ ਮਰਜ਼ੀ ਮੰਤਰੀ ਪੁਣਾ ਹਾਸਲ ਕਰਨ ਦੀ ਸਮਰੱਥਾ ਰੱਖਦਾ। ਉਹਨਾਂ ਨੇ ਕਿਹਾ ਕਿ ਮੈਂ ਆਪਦਾ ਸਿਰ ਆਪ ਗੁੰਦ ਸਕਦਾ, ਅਤੇ ਸ਼ਬਦੀ ਤੀਰਾਂ ਨਾਲ ਉਹਨਾਂ ਨੇ ਇੱਕ ਐਸਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਪਹਿਲਾਂ ਵਾਲਾ ਅਕਾਲੀ ਦਲ ਹੈ ਉਹ ਕੁਰਬਾਨੀਆਂ ਵਾਲਾ ਟਕਸਾਲੀ ਪਰਿਵਾਰਾਂ ਦਾ ਸਤਿਕਾਰ ਕਰਦਾ ਸੀ ਤੇ ਹੁਣ ਵਾਲਾ ਜਿਹੜਾ ਅਕਾਲੀ ਦਲ ਹੈ ਉਹਦਾ ਜਿਹੜਾ ਮੂੰਹ ਮਹਾਂਦਰਾ ਬਦਲ ਗਿਆ ਹੈ। ਅਕਾਲੀ ਦਲ ਨੂੰ ਇੱਕੋ ਘਰ ਦੀ ਵਿਰਾਸਤ ਬਣਾ ਕੇ ਰੱਖ ਦਿੱਤਾ ਹੈ, ਟਕਸਾਲੀ ਪਰਿਵਾਰਾਂ ਦੀ ਕੋਈ ਸਾਰ ਨਾ ਲੈਣ ਕਰਕੇ ਇਹ ਨੌਬਤ ਆਈ ਹੈ ਤੇ ਰਾਮੂ ਵਾਲੀਆ ਵਾਰ ਵਾਰ ਗੁੱਝੇ ਤੀਰਾਂ ਦਾ ਜਿਹੜਾ ਨਿਸ਼ਾਨਾ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਲਾਉਂਦੇ ਰਹੇ। ਇਹਦੇ ਅਰਥ ਹੁਣ ਕੀ ਕੱਢੇ ਜਾ ਰਹੇ ਨੇ, ਇੱਕੋ ਗੱਲ ਇਹ ਦੁਹਰਾਈ ਜਾ ਰਹੀ ਹੈ ਕਿ ਅਕਾਲੀ ਦਲ ਵਾਲਾ ਜਿਹੜਾ 1920 ਦਾ ਅਕਾਲੀ ਦਲ ਵਾਲਾ ਆਗੂ ਹੈ ਉਹ ਤੇ ਹੁਣ ਦਾ ਜਿਹੜਾ ਆਗੂ ਹੈ ਉਹਦੇ 'ਚ ਬਹੁਤ ਵੱਡਾ ਬਦਲਾਅ ਹੋਣ ਕਰਕੇ ਸਰ ਇਹ ਜਿਹੜੀ ਹੈ ਆਪਣੀ ਅਕਾਲੀ ਭਾਜਪਾ ਸਰਕਾਰ ਹੈ ਇਹਨੂੰ 15 ਸੀਟਾਂ ਹੀ ਮਿਲੀਆਂ। ਇਹ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਤੋਂ ਬਾਅਦ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪਰਸੋਂ ਬਠਿੰਡਾ ਦੇ ਵਿੱਚ ਗੱਲ ਕਹੀ ਸੀ ਕਿ ਲੋਕ ਜਿਹੜੇ ਆ ਉਹ ਸੱਚ ਝੂਠ ਦਾ ਨਿਤਾਰਾ ਕਰਦੇ ਆ ਤੇ ਜਿਹੜਾ ਰੱਬ ਵੀ ਸੱਚੇ ਬੰਦੇ ਨਾਲ ਖੜਦਾ ਹੈ। ਮਨਪ੍ਰੀਤ ਬਾਦਲ ਨੇ ਆਖਿਆ ਸੀ ਕਿ ਤੁਸੀਂ ਆਪੇ ਹੀ ਦੇਖ ਲਓ ਕਿ ਕੈਪਟਨ ਅਮਰਿੰਦਰ ਸਿੰਘ ਨੂੰ 70 ਸੀਟਾਂ ਮਿਲੀਆਂ ਤੇ ਅਕਾਲੀ ਦਲ ਨੂੰ ਜਿਹੜੀਆਂ 15 ਸੀਟਾਂ ਮਿਲੀਆਂ। ਉਹਨਾਂ ਨੇ ਆਖਿਆ ਕਿ ਇਹ ਖੁਦ ਵੱਡੇ ਆਗੂ ਤਾਂ ਕੁਝ ਹਬੀ ਨਬੀ ਕਰ ਸਕਦੇ ਹੈ ਪੈਸੇ ਦੇ ਜ਼ੋਰ ਨਾਲ, ਸੱਤਾ ਦੇ ਜ਼ੋਰ ਨਾਲ, ਡਾਂਗ ਦੇ ਜ਼ੋਰ ਨਾਲ, ਲੇਕਿਨ ਜਿਹੜਾ ਪਰਮਾਤਮਾ ਹੈ ਉਹ ਸੱਚੇ ਬੰਦੇ ਨਾਲ ਖੜਦਾ ਹੈ। ਉਹਨਾਂ ਨੇ ਇਹ ਬਹੁਮਤ ਜਿਹੜਾ ਮਿਲਿਆ ਹੈ ਕਾਂਗਰਸ ਪਾਰਟੀ ਨੂੰ ਇਹਨੂੰ ਸੱਚ ਦੇ ਨਾਲ ਜੋੜਿਆ ਹੈ ਅਤੇ ਅਕਾਲੀ ਦਲ ਨੂੰ ਜਿਹੜੀਆਂ 15 ਸੀਟਾਂ ਮਿਲੀਆਂ ਉਹਨੂੰ ਝੂਠ ਦੇ ਨਾਲ ਜੋੜਿਆ। ਸੋ ਸਾਰੀਆਂ ਪਾਰਟੀਆਂ ਹੁਣ ਇਸ ਗੱਲ 'ਤੇ ਪਹਿਰਾ ਦੇ ਰਹੀਆਂ ਕਿ ਪਿਛਲੀ ਸਰਕਾਰ ਜਿਹੜੀ ਸੀ ਉਸ ਦੇ ਕੀਤੇ ਕੰਮਾਂ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਜਿਹੜਾ ਦੱਸਿਆ ਜਾਵੇ ਅਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਇਹ ਸਰਕਾਰ ਜੇਕਰ ਕੋਈ ਸਖਤੀ ਕਰੇਗੀ, ਜੇਕਰ ਇਹ ਕਾਂਗਰਸ ਦੀ ਸਰਕਾਰ ਕੋਈ ਨਵੇਂ ਟੈਕਸ ਲਾਏਗੀ ਤਾਂ ਉਹਦੀ ਗਲਤੀ ਜਿਹੜੀ ਹੈ ਉਹ ਕਾਂਗਰਸ ਸਰਕਾਰ ਦੇ ਸਿਰ 'ਤੇ ਨਾ ਮੜੀ ਜਾਵੇ ਬਲਕਿ ਉਹ ਪਿਛਲੀ ਸਰਕਾਰ ਦੀਆਂ ਕੀਤੀਆਂ ਹੋਈਆਂ ਗਲਤੀਆਂ ਦੇ ਇਵਜ਼ ਦੇ ਵਿੱਚ ਉਹਨੂੰ ਦੇਖਿਆ ਜਾਵੇ। ਸੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ USA ਪ੍ਰੋਗਰਾਮ ਖਬਰਸਾਰ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਹੁਣ ਗੱਲ ਕਰਦੇ ਹਾਂ ਇੱਕ ਛੋਟੀ ਜਿਹੀ ਹੋਰ ਕਿ ਆਪਣੇ ਇੱਕ ਸਰਵੇ, ਇੱਕ ਨਵਾਂ ਜਿਹੜੀ ਸਾਡੇ ਕੋਲ ਸੂਚਨਾ ਮਿਲੀ ਹੈ, ਗੱਲ ਅਸੀਂ ਕਰ ਵੀ ਚੁੱਕੇ ਹਾਂ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਜਿਹੜੇ ਕਾਂਗਰਸੀਆਂ 'ਤੇ ਦਰਜ ਕੀਤੇ ਗਏ ਕੇਸ ਸੀ ਉਹਨਾਂ ਦੀ ਜਾਂਚ ਲਈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਜਾਂਚ ਕਮਿਸ਼ਨ ਬਣਾਇਆ। ਚੋਣਾਂ ਦੌਰਾਨ ਕੈਪਟਨ ਨੇ ਜਾਂਚ ਕਮਿਸ਼ਨ ਬਿਠਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਅਤੇ ਹਾਈਕੋਰਟ ਦੇ ਜਸਟਿਸ ਰਹੇ ਮਹਿਤਾਬ ਸਿੰਘ ਗਿੱਲ ਵੱਲੋਂ ਅਤੇ ਇੱਕ 2 ਮੈਂਬਰੀ ਕਮਿਸ਼ਨ ਨੇ ਮੈਂਬਰ ਜ਼ਿਲ੍ਹਾ ਸੈਸ਼ਨ ਜੱਜ ਰਹੇ BS ਮਹਿੰਦੀ ਦਿੱਤਾ, ਇਹਨਾਂ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਜਿਹੜਾ ਇਹ ਜਾਰੀ ਕਰ ਦਿੱਤਾ ਗਿਆ। ਜਿਹੜਾ ਇਹ ਸਾਰੇ ਕੇਸਾਂ ਦੀ ਜਿਹੜੀ ਜਾਂਚ ਹੈ ਉਹ ਹੋਏਗੀ ਕਿ ਕਿਹੜਾ ਵਿਅਕਤੀ ਇਹਦੇ ਲਈ ਜ਼ਿੰਮੇਵਾਰ ਹੈ ਔਰ ਉਹਦੇ ਲਈ ਕਾਂਗਰਸੀਆਂ ਦੇ ਜੇਕਰ ਕੋਈ ਨਜਾਇਜ਼ ਪਰਚੇ ਦਰਜ ਹੁੰਦੇ ਨੇ ਤਾਂ ਉਹਦੇ ਇਵਜ਼ ਦੇ ਵਿੱਚ ਉਹਨੂੰ ਕੀ ਰਾਹਤ ਦਿੱਤੀ ਜਾ ਸਕਦੀ ਹੈ। ਔਰ ਦੂਜੇ ਪਾਸੇ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ, ਉਹਨਾਂ ਦੇ ਜਿਹੜੇ ਆਗੂ ਨੇ HS ਫੂਲਕਾ, ਉਹਨਾਂ ਨੇ ਇੱਕ ਚੱਲਦਾ ਫਿਰਦਾ ਦਫ਼ਤਰ ਬਣਾਇਆ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਦੇ ਲਈ। ਇੱਕ ਗੱਡੀ ਹੈ, ਵੱਡੀ ਗੱਡੀ ਹੈ ਅਤੇ ਉਹਦੇ ਆਸੇ ਪਾਸੇ ਚਾਰੇ ਪਾਸੇ ਇੱਕ ਵੱਡੇ ਵੱਡੇ ਜਿਹੜੇ ਫਲੈਕਸ ਬੋਰਡ ਲਿਖੇ ਹੈ ਜਿਹਦੇ 'ਚ ਲਿਖਿਆ ਹੈ ਹਰਵਿੰਦਰ ਸਿੰਘ ਫੂਲਕਾ ਦੀ ਫੋਟੋ ਲਾਈ ਹੈ, ਦੂਜੇ ਪਾਸੇ ਲਿਖਿਆ ਹੈ ਕਿ ਹਲਕਾ ਨਿਵਾਸੀਆਂ ਦੀ ਸੇਵਾ ਦੇ ਵਿੱਚ MLA ਦਾਖਾ ਦਾ ਚੱਲਦਾ ਫਿਰਦਾ ਦਫ਼ਤਰ। ਦਫ਼ਤਰ ਤਾਂ ਬਹੁਤ ਦੇਖੇ ਹੈ, ਦਫ਼ਤਰ ਚੱਲਦੇ ਫਿਰਦੇ ਸੁਣੇ ਵੀ ਹੈ ਅਕਸਰ, ਜਦੋਂ ਸਾਨੂੰ ਵੀ ਕੋਈ ਕਹਿ ਦਿੰਦਾ ਹੈ ਕਿ ਤੁਹਾਡਾ ਦਫ਼ਤਰ ਕਿੱਥੇ ਹੈ ਅਤੇ ਅਸੀਂ ਵੀ ਕਹਿ ਦਿੰਦੇ ਹਾਂ ਕਿ ਚੱਲਦਾ ਫਿਰਦਾ ਦਫ਼ਤਰ ਹੈ, ਤੁਸੀਂ ਫੋਨ ਕਰਿਓ ਅਸੀਂ ਆ ਜਾਵਾਂਗੇ। ਅਤੇ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ HS ਫੂਲਕਾ, ਉਹਨਾਂ ਨੇ ਚੱਲਦਾ ਫਿਰਦਾ ਦਫ਼ਤਰ ਬਣਾ ਕੇ ਮੋਬਾਈਲ ਵੈਨ ਦੇ ਵਿੱਚ ਇਸ ਦਫ਼ਤਰ ਦੇ ਜ਼ਰੀਏ ਉਹਨਾਂ ਨੇ ਹਲਕੇ ਦੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ MLA ਤੁਹਾਡੇ ਦਰ ਇਸ ਤਰ੍ਹਾਂ ਨਾਂ ਦਾ ਇੱਕ ਅਭਿਆਨ ਸ਼ੁਰੂ ਕੀਤਾ ਹੈ। ਔਰ ਇਸ ਅਭਿਆਨ ਦਾ ਮੁੱਖ ਮਕਸਦ HS ਫੂਲਕਾ ਕਹਿੰਦੇ ਹੈ ਕਿ ਖਾਸ ਕਰਕੇ ਪਿੰਡਾਂ ਦੇ ਜਿਹੜੇ ਲੋਕ ਹੈ ਉਹ ਵੱਖ ਵੱਖ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦੇ ਬਾਰੇ ਵਿੱਚ ਉਹ ਜਾਣਨਾ ਚਾਹੁੰਦੇ ਆ, ਉਹਨਾਂ ਨੂੰ ਦੱਸਣ ਦੇ ਲਈ ਇਹ ਦਫ਼ਤਰ ਬਣਾਇਆ ਤਾਂ ਜੋ ਪਿੰਡਾਂ ਵਾਲੇ ਘਰ ਬੈਠਿਆਂ ਇਸ ਦਾ ਲਾਭ ਲੈ ਸਕਣ। ਅਤੇ ਉਹਨਾਂ ਦਾ ਕਹਿਣਾ ਕਿ ਅਕਸਰ ਇਹ ਹੁੰਦਾ ਕਿ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਜਿਹੜੀਆਂ ਸਕੀਮਾਂ ਹੁੰਦੀਆਂ ਜਾਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਅਤੇ ਉਹ ਪਤਾ ਨਾ ਲੱਗਣ ਕਰਕੇ ਉਹ ਵਾਂਝੇ ਰਹਿ ਜਾਂਦੇ ਆ ਇਸ ਗੱਲ ਤੋਂ ਕਿ ਸਾਨੂੰ ਬਾਅਦ 'ਚ ਪਤਾ ਲੱਗਿਆ ਜਾਂ ਉਦੋਂ ਤਰੀਕ ਨਿਕਲ ਚੁੱਕੀ ਹੁੰਦੀ ਹੈ। ਸੋ ਇਸੇ ਕਰਕੇ ਉਹਨਾਂ ਨੇ ਆਖਿਆ ਕਿ ਜਿਹੜੀਆਂ ਸਰਕਾਰ ਦੀਆਂ ਕੋਈ ਸਕੀਮਾਂ ਨੇ ਲਾਭਕਾਰੀ, ਕਲਿਆਣਕਾਰੀ ਜਾਂ ਕੋਈ ਹੋਰ ਕੇਂਦਰ ਸਰਕਾਰ ਦੀਆਂ ਸਕੀਮਾਂ ਉਸ ਨੂੰ ਦੱਸਣ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਇੱਕ ਚੱਲਦਾ ਫਿਰਦਾ ਦਫ਼ਤਰ ਹੈ ਉਹ ਬਣਾਇਆ ਗਿਆ। ਹੁਣ ਦੇਖਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ, ਮੁੱਖ ਵਿਰੋਧੀ ਧਿਰ ਦੇ ਆਗੂ ਨੇ HS ਫੂਲਕਾ, ਉਹਨਾਂ ਨੇ ਤਾਂ ਇਹ ਦਫ਼ਤਰ ਬਣਾ ਦਿੱਤਾ ਤੇ ਆਪਣੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ। ਲੇਕਿਨ ਕੱਲਾ ਮੁੱਲਾਪੁਰ ਦਾਖਾ ਦੇ ਲੋਕਾਂ ਨੂੰ ਨਹੀਂ, ਬਾਕੀ ਲੋਕਾਂ ਨੂੰ ਕਿਵੇਂ ਇਹ ਸੁਵਿਧਾਵਾਂ ਮਿਲਣਗੀਆਂ, ਬਾਕੀ MLA ਵੀ ਇਸ ਤਰ੍ਹਾਂ ਦਾ ਜਿਹੜੇ ਦਫ਼ਤਰ ਖੋਲਣਗੇ ਜਾਂ ਨਹੀਂ ਖੋਲਣਗੇ ਜਾਂ ਲੋਕਾਂ 'ਚ ਜਾਣਗੇ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਇਹ ਇੱਕ ਚੰਗੀ ਪਹਿਲ ਹੈਗੀ ਹੈ। ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਸੀ, ਨਸ਼ਾ ਤਸਕਰੀ ਦਾ ਮੁੱਦਾ, ਉਹਦੇ ਸੰਦਰਭ ਦੇ ਵਿੱਚ STF ਬਣਾਈ ਗਈ ਜਿਹੜੀ ਹੈਗੀ ਹੈ ਇੱਕ ਸੂਬਾ ਸਰਕਾਰ ਨੇ। ਹਰਪ੍ਰੀਤ ਸਿੰਘ ਸਿੱਧੂ ਜਿਹੜੇ ADGP ਨੇ ਉਹ ਉਹਨਾਂ ਦੇ ਮੁਖੀ ਬਣਾਏ ਗਏ। ਉਹਨਾਂ ਨੇ ਇੱਕ ਇਸ ਤਰ੍ਹਾਂ ਦੀ ਜਿਹੜੀ ਮੀਟਿੰਗ ਕੀਤੀ, ਮੀਟਿੰਗ ਦੇ ਵਿੱਚ ਇੱਕ ਅਹਿਮ ਗੱਲ ਉਹਨਾਂ ਨੇ ਇਹ ਕੀਤੀ ਹੈ ਕਿ ਜਿਸ ਵੀ ਹਲਕੇ ਦਾ, ਜਿਸ ਵੀ ਥਾਣੇ ਦਾ, ਜਿਸ ਵੀ ਜਗ੍ਹਾ ਦੇ ਉੱਤੇ ਚਾਹੇ ਕੋਈ ਤਹਿਸੀਲ ਹੋਵੇ, ਉਸ ਜ਼ਿਲ੍ਹੇ ਦਾ ਜ਼ਿਲ੍ਹਾ ਪੁਲਿਸ ਮੁਖੀ ਔਰ ਦੂਜਾ ਜਿਹੜੇ ਥਾਣੇ ਦੇ ਵਿੱਚ ਉਹ ਨਸ਼ਾ ਵਿਕਦਾ ਹੋਇਆ ਜਾਂ ਜਿਹੜੇ ਥਾਣੇਦਾਰ ਜਾਂ ਜਿਹੜੇ ਇੰਸਪੈਕਟਰ ਨੇ ਉਹਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਜ਼ਿੰਮੇਵਾਰ ਖੁਦ ਹੋਏਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਇੱਕ ਵੱਡਾ ਉਪਰਾਲਾ ਜਿਹੜਾ ਹੈਗਾ STF ਦੀ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਕੀਤਾ ਗਿਆ, ਪਟਿਆਲਾ ਸੰਗਰੂਰ ਇੱਧਰਲੇ ਜ਼ਿਲ੍ਹਿਆਂ ਦੇ ਵਿੱਚ ਇਹ ਮੀਟਿੰਗ ਜਿਹੜੀ ਹੋਈ ਸੀ ਵੀ ਥਾਣੇ ਅਤੇ ਚੌਕੀਆਂ ਦੇ SHO ਨੂੰ ਆਪਣੇ ਇਲਾਕੇ ਵਿੱਚ ਨਸ਼ਾ ਖਤਮ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੈਅ ਕੀਤੀ ਗਈ ਹੈ। ਉਹ ਕਿਹਾ ਗਿਆ ਕਿ ਗਲੀ ਮੁਹੱਲੇ ਦੇ ਵਿੱਚ ਵਿਕਣ ਵਾਲੇ ਨਸ਼ੇ ਨੂੰ ਫੜਨ ਦੇ ਲਈ ਅਤੇ ਇਹਨਾਂ ਦੀ ਸਪਲਾਈ ਵਾਲੇ ਵੱਡੇ ਨਸ਼ੇ ਤਸਕਰ ਨੂੰ ਕਾਬੂ ਕਰਨ ਦੇ ਲਈ ਇਹ ਰਣਨੀਤੀ ਬਣਾਈ ਹੈ ਅਤੇ ਸਾਰਿਆਂ ਦੀ ਜ਼ਿੰਮੇਦਾਰੀ ਹੋਊਗੀ ਅਤੇ ਨਸ਼ੇ 'ਤੇ ਰੋਕ ਲਾਉਣ ਦੇ ਵਿੱਚ ਫੇਲ ਹੋਣ ਵਾਲੇ ਅਧਿਕਾਰੀ ਦੀ ਤੁਰਤ ਪਹਿਚਾਣ ਹੋ ਜਾਏਗੀ ਅਤੇ ਪੁਲਿਸ ਮਹਿਕਮਾ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਦੇ ਖਿਲਾਫ਼ ਤੁਰਤ ਐਕਸ਼ਨ ਲਏਗਾ। ਇਹ ਜਿਹੜੀ ਸਪੈਸ਼ਲ ਟਾਸਕ ਫੋਰਸ ਦੀ ਪਹਿਲੀ ਮੀਟਿੰਗ ਹੈ ਇਹ ਪਟਿਆਲਾ ਦੀ ਪੁਲਿਸ ਲਾਈਨ ਵਿੱਚ ਹੋਈ ਹੈ ਅਤੇ ਮੀਟਿੰਗ ਦੇ ਵਿੱਚ STF ਦੇ ਮੁਖੀ ADGP ਹਰਪ੍ਰੀਤ ਸਿੰਘ ਸਿੱਧੂ ਉਹਨਾਂ ਨੇ ਹੁਕਮ ਜਾਰੀ ਕੀਤਾ ਕਿ ਸਾਰਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਅਤੇ ਪਟਿਆਲਾ ਰੇਂਜ ਦੇ IG AS ਰਾਏ, DIG SSP ਔਰ ਸੰਗਰੂਰ, ਪਟਿਆਲਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਸਾਰੇ ਜਿਹੜੇ SHO ਉੱਥੇ ਮੌਜੂਦ ਰਹੇ। ਪਟਿਆਲੇ ਜ਼ਿਲ੍ਹੇ ਦੇ SSP ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਸ਼ਿਆਂ ਦੇ ਖਿਲਾਫ਼ ਜਿਹੜੀ ਚੱਲ ਰਹੀ ਹੈ ਮੁਹਿੰਮ ਇਹਦੇ ਤਹਿਤ ਜਨਤਾ ਦੇ ਲਈ 181 ਨੰਬਰ ਜਾਰੀ ਕੀਤਾ। 181 ਨੰਬਰ 'ਤੇ ਕਾਲ ਕਰਕੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਜਿਹੜੇ ਵੀ ਇਲਾਕੇ ਦੇ ਵਿੱਚ ਨਸ਼ਾ ਵੇਖ ਰਿਹਾ ਉਸਦੀ ਜਾਣਕਾਰੀ ਦੇ ਸਕਦੇ ਨੇ। ਸੂਚਨਾ ਅਤੇ ਸ਼ਿਕਾਇਤ ਕਰਨ ਵਾਲੇ ਆਦਮੀ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਏਗਾ ਅਤੇ ਜਿਹੜੀ ਇਹ ਹੈਲਪਲਾਈਨ ਨੰਬਰ ਹੈ ਇਹਦੇ 'ਤੇ ਜਦੋਂ ਵੀ ਸ਼ਿਕਾਇਤ ਆਏਗੀ ਇਹਦਾ ਪੂਰਾ ਰਿਕਾਰਡ ਚੰਡੀਗੜ੍ਹ ਦੇ ਕੰਟਰੋਲ ਰੂਮ ਦੇ ਉੱਤੇ ਫੀਡ ਹੋਣ ਦੇ ਨਾਲ ਨਾਲ ਸੰਬੰਧਿਤ ਇਲਾਕਿਆਂ ਦੇ ਅਧਿਕਾਰੀਆਂ ਦੇ ਕੋਲ ਤੁਰਤ ਪਹੁੰਚ ਜਾਏਗਾ ਔਰ ਇਸ ਨੰਬਰ 'ਤੇ ਆਉਣ ਵਾਲੀ ਜਿਹੜੀ ਸ਼ਿਕਾਇਤ ਹੈ ਇਹਦੇ 'ਤੇ ਤੁਰਤ ਐਕਸ਼ਨ ਲੈਣ ਦੇ ਹੁਕਮ ਜਿਹੜੇ ਦਿੱਤੇ ਗਏ ਨੇ। STF ਦੀ ਇਸ ਮੀਟਿੰਗ ਦੌਰਾਨ ਇੱਕ ਹੋਰ ਗੱਲ ਹੋਈ ਹੈ, ਉਹ ਗੱਲ ਇਹ ਹੈ ਕਿ ਇਹ ਇੱਕ ਯੋਜਨਾ ਬਣਾਈ ਗਈ ਹੈ ਪੂਰੀ ਤਰ੍ਹਾਂ ਗੁਪਤ ਢੰਗ ਦੇ ਨਾਲ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਹੁਣ ਛੋਟਾ ਜਾਂ ਵੱਡਾ ਕੋਈ ਵੀ ਸਪਲਾਇਰ ਨਹੀਂ ਹੋਏਗਾ ਬਲਕਿ ਸਾਰੇ ਫੜੇ ਜਾਣਗੇ। ਗਲੀਆਂ ਮੁਹੱਲਿਆਂ ਦੇ ਵਿੱਚ ਵਿਕਣ ਵਾਲੇ ਨਸ਼ੇ ਤੋਂ ਲੈ ਕੇ, ਸੂਬੇ ਦੇ ਵਿੱਚ ਨਸ਼ੇ ਤੋਂ ਲੈ ਕੇ ਆਉਣ ਵਾਲੇ ਸਾਰੇ ਲੋਕ ਥਾਣਿਆਂ ਅਤੇ ਚੌਕੀਆਂ ਦੇ SHO ਦੀ ਨਜ਼ਰ 'ਤੇ ਰਹਿਣਗੇ। ਇਹਨਾਂ ਨੂੰ ਫੜਨ ਦੇ ਲਈ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਸਰਹੱਦਾਂ 'ਤੇ, ਜਿਵੇਂ ਸਾਡੇ ਮੁਕਤਸਰ ਦੀ ਜਿਹੜੀ ਸਰਹੱਦ ਹੈਗੀ ਹੈ ਉਹ ਹਰਿਆਣੇ ਬਾਰਡਰ 'ਤੇ ਲੱਗਦੀ ਹੈ, ਰਾਜਸਥਾਨ ਬਾਰਡਰ 'ਤੇ ਲੱਗਦੀ ਹੈ, ਇਸੇ ਤਰ੍ਹਾਂ ਹੀ ਜਿਹੜੀ ਮੋਹਾਲੀ ਦੀ ਬਾਰਡਰ, ਮੋਹਾਲੀ ਦੀ ਜਿਹੜੀ ਹੈਗੀ ਹੈ ਹੱਦ ਹੈ ਉਹ ਹਰਿਆਣੇ ਬਾਰਡਰ 'ਤੇ ਵੀ ਲੱਗਦੀ ਹੈ ਔਰ ਬਾਰਡਰ 'ਤੇ ਵੀ ਪੁਲਿਸ ਦੀ ਜਿਹੜੀ ਹੈ ਪੈਣੀ ਨਜ਼ਰ ਰਹੇਗੀ। ਸੋ STF ਦੀ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਜਿਹੜਾ ਕੀਤਾ ਗਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾ ਹੈ ਕਿ ਜੇ ਇਸੇ ਤਰ੍ਹਾਂ ਹੀ ਸਖਤੀ ਰਹੀ ਤਾਂ ਵਾਰਦਾਤਾਂ ਵੀ ਹੱਲ ਹੋਣਗੀਆਂ, ਲੁੱਟ ਪੁੱਟ ਅਤੇ ਸਨੈਚਿੰਗ ਕਰਨ ਵਾਲੇ ਜਿਹੜੇ ਵਿਅਕਤੀ ਆ ਉਹ ਵੀ ਫੜੇ ਜਾਣਗੇ। ਨਸ਼ਿਆਂ ਦੀ ਸਪਲਾਈ ਜੇਕਰ ਰੁਕ ਜਾਏਗੀ ਤਾਂ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ਿਆਂ ਦੇ ਵਿੱਚ ਜਿਹੜੀ ਗਲਤਾਨ ਹੈ ਉਹ ਬਚ ਸਕੇਗੀ ਅਤੇ ਨਵੀਂ ਪੀੜ੍ਹੀ ਇਸ ਬਿਮਾਰੀ ਤੋਂ ਨਜਾਤ ਜਿਹੜੀ ਹੈ ਪਾ ਸਕਦੀ ਹੈ। ਇਸ ਤਰ੍ਹਾਂ ਦੀ ਆਸ ਪੰਜਾਬ ਦੇ ਲੋਕ ਰੱਖਦੇ ਨੇ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਵੀ ਹੈ ਕਿ ਜੇਕਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਸਖਤੀ ਹੁੰਦੀ ਹੈ, ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਨਸ਼ਾ ਵਿਕੇ, ਕੋਈ ਵੀ ਨਹੀਂ ਇਹ ਚਾਹੁੰਦਾ ਕਿ ਪੰਜਾਬ ਦਾ ਕੋਈ ਵੀ ਪੋਲੀਟੀਕਲ ਪਾਰਟੀ ਨਸ਼ਾ ਤਸਕਰਾਂ ਦਾ ਸਾਥ ਦੇਵੇ। ਇਲਜ਼ਾਮ ਚਾਹੇ ਕਿੰਨੇ ਵੀ ਲੱਗਦੇ ਹੋਣ ਕਿ ਕਿਹਨੇ ਨਸ਼ਾ ਵਿਕਾਇਆ, ਕਿਹਨੇ ਨਸ਼ਾ ਕੀਤਾ, ਲੇਕਿਨ ਹਾਲਾਤ ਕੀ ਹੈ? ਹਾਲਾਤ ਇਹ ਹੈ ਕਿ ਨੁਕਸਾਨ ਜਿਹੜਾ ਉਹ ਪੰਜਾਬ ਦੇ ਨੌਜਵਾਨ ਦਾ ਹੁੰਦਾ, ਕਿਸੇ ਇੱਕ ਧਿਰ ਦਾ ਨਹੀਂ ਹੁੰਦਾ, ਪੰਜਾਬ ਦੇ ਨੌਜਵਾਨ ਦਾ ਨੁਕਸਾਨ। ਇਹਦਾ ਮਤਲਬ ਇਹ ਹੈ ਕਿ ਭਵਿੱਖ ਦੀ ਜਿਹੜੀ ਪੀੜ੍ਹੀ ਹੈ ਉਹਦਾ ਨੁਕਸਾਨ ਹੁੰਦਾ। ਸੋ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ STF ਬਣਾਈ ਹੈ, ਜਿੱਥੇ ਲੋਕ ਵੀ ਇਸ ਗੱਲ ਦੇ ਉੱਤੇ ਪਹਿਰਾ ਦੇਣਗੇ, ਲੋਕ ਇਸ ਗੱਲ ਦੇ ਉੱਤੇ ਬਜਿੱਦ ਰਹਿਣਗੇ ਕਿ ਸਰਕਾਰ ਵੱਲੋਂ ਦਿੱਤਾ ਗਿਆ ਜਿਹੜਾ ਹੁੰਗਾਰਾ ਹੈ ਉਹਦੇ ਵਿੱਚ ਸਾਥ ਦੇਣ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਸ੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ, ਪ੍ਰੋਗਰਾਮ ਖਬਰਸਾਰ। ਹੁਣ ਇੱਕ ਗੱਲ ਇਹ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹੁੰਦੇ ਹਾਂ, ਤਾਂ ਫਿਰ ਅਸੀਂ ਗੱਲ ਕਰਾਂਗੇ ਆਪਣੇ ਏਕਮ ਢਿੱਲੋਂ ਦਾ, ਜਿਹੜਾ ਉਹਦੀ ਪਤਨੀ ਨੇ ਮਰਡਰ ਕਰ ਦਿੱਤਾ ਸੀ ਮੋਹਾਲੀ ਦੇ ਵਿੱਚ, ਉਹਦੀ ਗੱਲਬਾਤ ਥੋੜ੍ਹੀ ਬਹੁਤ ਕਰਾਂਗੇ ਅਸੀਂ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ, ਸੁਣਦੇ ਰਹੋ ਹਰਮਨ ਰੇਡੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਂਦੀ 9 ਅਪ੍ਰੈਲ ਦਿਨ ਐਤਵਾਰ ਨੂੰ ਡੈਂਡੀਨੋਂਗ ਵਿਖੇ ਵਿਸਾਖੀ ਦੇ ਸੰਦਰਭ ਦੇ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ। ਇਹ ਨਗਰ ਕੀਰਤਨ ਸਵੇਰੇ 9:45 ਤੇ ਡੈਂਡੀਨੋਂਗ ਪਲਾਜ਼ਾ ਤੋਂ ਆਰੰਭ ਹੋ ਕੇ ਡੈਂਡੀਨੋਂਗ ਪਾਰਕ ਤੱਕ ਪਹੁੰਚੇਗਾ। ਇਸ ਨਗਰ ਕੀਰਤਨ ਵਿਚ ਹਜ਼ੂਰੀ ਰਾਗੀ ਭਾਈ ਜਸਵੀਰ ਸਿੰਘ ਜੀ ਆਪਣੇ ਜਥੇ ਨਾਲ ਕੀਰਤਨ ਦੀ ਹਾਜ਼ਰੀ ਲਗਾਉਣਗੇ। ਇਸ ਤੋਂ ਇਲਾਵਾ ਭਾਈ ਫੌਜਾ ਸਿੰਘ ਜੀ ਸਾਗਰ ਜੀ ਦਾ ਢਾਡੀ ਜਥਾ ਢਾਡੀ ਵਾਰਾ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ। 9 ਅਪ੍ਰੈਲ ਦਿਨ ਐਤਵਾਰ ਨੂੰ ਇਹ ਨਗਰ ਕੀਰਤਨ ਸਵੇਰੇ 9:45 ਤੇ ਡੈਂਡੀਨੋਂਗ ਪਲਾਜ਼ਾ ਤੋਂ ਆਰੰਭ ਹੋਏਗਾ। ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਦੇ ਵਿਚ ਹੁੰਮ ਹਮਾ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 0451452018 ਤੇ ਜਾਂ ਫਿਰ 0408996612 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨਸ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info, 0424-115-551. You can email us.
info@sandhubuslines.com.au.
Proceda na Sandhu Bus Lines.
CD batches now trading as DMB Motor Repairs.
Itthe har tarah diyan gaddiyan di marammat kiti jandi hai, jive ke auto electrical, mechanical, air conditioning, LPG repair te installation.
Is to ilawa pink slip, blue slip, wheel balancing, wheel alignment te nave tire khridan layi darshan deo.
CD batteries Philips sound system de authorized dealer vi han. Itthe naviyan gaddiyan di under warranty logbook service vi kiti jandi hai.
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
CD batteries. ਅਰਦਾਸ ਦੀ ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ।
ਮੱਥਾ ਟੇਕਦਾ
ਟੇਕੀ ਜਾ, ਘਰੇ ਤਾਂ ਕੋਈ ਹੈ ਨੀ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਰਾਣਾ ਰਣਵੀਰ, ਕਰਮਜੀਤ ਅਨਮੋਲ। ਮੰਜੇ ਬਿਸਤਰੇ 14 ਅਪ੍ਰੈਲ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ vitalproduction.com।
ਜੇ ਮੈਂ ਬਹਿ ਗਿਆ ਤਾਂ ਵਿਆਹ 'ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस ICPTE प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chadder Road, Reservoir, Victoria.
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altis at 25,990 driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. SG28 PMN. LMVD 2009.
Tusi sun rahe ho apna Harman Radio. 24 ghante 7 din Australia da pehla Punjabi radio. Harman Radio. 24 ghante 7 din.
Harman Radio.
ਹਰਮਨ ਰੇਡੀਓ ਪ੍ਰੋਗਰਾਮ ਖਬਰਸਾਰ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਸ੍ਰੀ ਮੁਕਤਸਰ ਸਾਹਿਬ ਤੋਂ ਗੱਲ ਕਰਦਿਆਂ ਮੋਹਾਲੀ ਦੇ ਵਿੱਚ ਇੱਕ ਕਤਲ ਹੋਇਆ 19 ਮਾਰਚ ਨੂੰ ਏਕਮ ਢਿੱਲੋਂ ਦਾ ਪਤੀ ਦੇ ਮਰਡਰ ਤੋਂ ਬਾਅਦ ਉਸ ਨੂੰ ਸੂਟਕੇਸ ਦੇ ਵਿੱਚ ਪੈਕ ਕਰਕੇ ਇੱਕ ਭੱਜੀ ਔਰਤ ਸੀਰਤ ਪੁਲਿਸ ਦੇ ਪਹੁੰਚਣ ਤੋਂ ਸਿਰਫ 300 ਮੀਟਰ ਦੂਰ ਇੱਕ ਸੈਲੂਨ ਦੇ ਵਿੱਚ ਸੀ ਉਸ ਸਮੇਂ ਜਦੋਂ ਇਹ ਘਟਨਾ ਵਾਪਰਦੀ ਹੈ ਉਸ ਤੋਂ 2 ਘੰਟੇ ਪਹਿਲਾਂ 8:51 ਤੇ ਏਕਮ ਦੀ ਲਾਸ਼ ਮਿਲਦੀ ਹੈ 10:10 ਤੇ ਪੁਲਿਸ ਖੂਨ ਨਾਲ ਲਿਬੜੇ ਹੋਏ ਕੱਪੜੇ ਜਿਹੜੀ ਹੈ ਸਾੜ ਰਹੀ ਹੈ ਤੇ 11:38 ਤੇ ਸੀਰਤ ਹੈ ਜਿਹੜੀ ਸੈਲੂਨ ਤੋਂ ਵਾਲ ਤਲਵਾ ਆਪਣੇ ਜਿਹੜੇ ਵਾਲ ਹੈ ਉਹ ਠੀਕ ਕਰਵਾ ਰਹੀ ਹੈ। ਕੋਈ ਕਹਿ ਨਹੀਂ ਸਕੇਗਾ ਕਿ ਜਿਹੜੀ ਔਰਤ ਚੰਦ ਘੰਟੇ ਪਹਿਲਾਂ ਆਪਣੇ ਪਤੀ ਦੀ ਲਾਸ਼ ਸੂਟਕੇਸ ਦੇ ਵਿੱਚ ਪੈਕ ਕਰਕੇ ਭੱਜਦੀ ਹੈ ਤੇ ਉਹ ਇੱਕ ਸੈਲੂਨ ਤੋਂ ਆਪਣੇ ਵਾਲ ਠੀਕ ਕਰਵਾ ਰਹੀ ਹੈ। ਇੱਕ ਬੜੀ ਇੱਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ। 19 ਮਾਰਚ ਨੂੰ ਏਕਮ ਢਿੱਲੋਂ ਦੀ ਜਿਹੜੀ ਲਾਸ਼ ਹੈ ਉਹਨੂੰ ਸੂਟਕੇਸ ਦੇ ਵਿੱਚ ਪੈਕ ਕਰਕੇ ਮੋਹਾਲੀ ਦੇ ਵਿੱਚ ਭੱਜਣ ਤੋਂ ਮਹਿਜ 2.5 ਘੰਟੇ ਬਾਅਦ ਉਸ ਦੀ ਜਿਹੜੀ ਬੀਵੀ ਹੈ ਸੀਰਤ ਮੌਕਾ ਵਾਰਦਾਤ ਤੋਂ ਮਹਿਜ 300 ਮੀਟਰ ਦੂਰ ਮੋਹਾਲੀ ਦੇ ਵਿੱਚ ਇੱਕ ਸੈਲੂਨ ਤੋਂ ਆਪਣੇ ਵਾਲ ਧੁਲਵਾ ਰਹੀ ਹੈ ਤੇ ਇਸ ਦੀ ਜਿਹੜੀ ਫੁਟੇਜ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆਈ ਹੈ। ਉਸ ਸੈਲੂਨ ਦੀ ਫੁਟੇਜ ਪੁਲਿਸ ਦੇ ਹੱਥ ਲੱਗੀ ਹੈ। ਇਸ ਫੁਟੇਜ ਦੇ ਵਿੱਚ ਸੀਰਤ ਨੂੰ ਦੇਖ ਕੇ ਕੋਈ ਵੀ ਵਿਅਕਤੀ ਇਹ ਖਦਸ਼ਾ ਨਹੀਂ ਜ਼ਾਹਰ ਕਰ ਸਕਦਾ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਚੰਦ ਘੰਟੇ ਪਹਿਲਾਂ ਉਹ ਕੀ ਕਰਕੇ ਇੱਥੇ ਪਹੁੰਚੀ ਹੈ। ਉਹ ਬਿਲਕੁਲ ਨੋਰਮਲ ਦਿਖ ਰਹੀ ਹੈ ਜਿਹੜੇ ਵੀਡੀਓ ਫੁਟੇਜ ਸਾਹਮਣੇ ਆਏ ਨੇ ਆਰਾਮ ਨਾਲ ਗੱਲਬਾਤ ਕਰ ਰਹੀ ਹੈ। ਮੋਹਾਲੀ ਫੇਜ 3B2 ਦੇ ਵਿੱਚ ਰਹਿਣ ਵਾਲਾ ਏਕਮ ਦਾ ਕਤਲ ਪੂਰੀ ਪਲੈਨਿੰਗ ਨਾਲ ਹੋਇਆ ਤੇ ਵਾਰਦਾਤ ਤੋਂ ਬਾਅਦ ਵੀ ਸੀਰਤ ਨੂੰ ਕੋਈ ਲਗਾਤਾਰ ਗਾਈਡ ਕਰ ਰਿਹਾ ਸੀ ਇਹ ਗੱਲ ਸਾਹਮਣੇ ਆਈ ਹੈ। ਜਦੋਂ ਸੈਲੂਨ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੈ ਤੇ ਸੀਰਤ ਟੈਲੀਫੋਨ ਤੇ ਗੱਲਬਾਤ ਕਰਕੇ ਇੱਕ ਟੈਕਸਟ ਮੈਸੇਜ ਕਰਦੀ ਵੀ ਨਜ਼ਰ ਆਉਂਦੀ ਹੈ ਉਹਨੂੰ ਕੌਣ ਗਾਈਡ ਕਰ ਰਿਹਾ ਪੁਲਿਸ ਨੂੰ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ। ਪੁਲਿਸ ਦੀ ਜਿਹੜੀ ਜਾਂਚ ਹੈ ਉਹਦੇ ਵੀ ਸਵਾਲ ਉੱਠ ਰਹੇ ਨੇ। ਇੱਕ ਫੇਜ ਥਾਣਾ 8 ਦੀ ਪੁਲਿਸ ਨੇ ਉਸੇ ਦਿਨ 10:10 ਤੇ ਕਰੀਬ ਖੂਨ ਨਾਲ ਲਿਬੜੇ ਹੋਏ ਕੱਪੜਿਆਂ ਨੂੰ ਸਾੜ ਦਿੱਤਾ ਸੀ ਜੋ ਸੀਰਤ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਕੋਲ ਸੁੱਟ ਕੇ ਭੱਜ ਗਈ ਸੀ। ਔਰ ਪੁਲਿਸ ਪੁੱਛਗਿੱਛ ਦੇ ਵਿੱਚ ਸੀਰਤ ਆਪਣੇ ਬਿਆਨ ਹਮੇਸ਼ਾ ਬਦਲਦੀ ਰਹੀ ਹੈ। ਪਹਿਲਾਂ ਉਹਨੇ ਕਿਹਾ ਕਿ ਮੈਂ ਆਪਣੇ ਆਤਮ ਰੱਖਿਆ ਲਈ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਫਿਰ ਭਰਾ ਦੇ ਦੋਸਤ ਦਾ ਨਾਮ ਲਿਆ ਤੇ ਅਖੀਰ ਦੇ ਵਿੱਚ ਕਿਹਾ ਕਿ ਏਕਮ ਨੇ ਸੁਸਾਈਡ ਕੀਤਾ। ਪੁਲਿਸ ਨੂੰ ਕਦੋਂ ਕੀ ਬਿਆਨ ਦੇਣਾ ਕਦੋਂ ਆਤਮ ਸਮਰਪਣ ਕਰਨਾ ਇਹ ਸਭ ਉਸਨੂੰ ਫੋਨ ਤੇ ਕੋਈ ਬੰਦਾ ਗਾਈਡ ਕਰ ਰਿਹਾ ਜਿਹੜੀ ਉਹਦੇ ਫੁਟੇਜ ਦਿਖਾਈ ਦੇ ਰਹੀ ਹੈ ਜਿਹਦੇ ਚੋਂ ਗੱਲਬਾਤ ਕਰਦੀ ਕਿਸੇ ਨਾਲ ਕਿਸੇ ਨੂੰ ਫੋਨ ਕਰਦੀ ਹੈ ਕਿਸੇ ਨੂੰ ਮੈਸੇਜ ਕਰਦੀ ਹੈ। ਇਹ ਫੋਨ ਵੀ ਪੁਲਿਸ ਨੇ ਹਲੇ ਤੱਕ ਬਰਾਮਦ ਨਹੀਂ ਕੀਤਾ। ਔਰ ਸੀਰਤ ਨੇ ਪੁਲਿਸ ਨੂੰ ਜਿਹੜਾ ਟੈਲੀਫੋਨ ਦਿੱਤਾ ਹੈ, ਜਿਹੜਾ ਮੋਬਾਈਲ ਦਿੱਤਾ ਹੈ, ਉਹ ਸੈਲੂਨ ਤੋਂ ਜਦੋਂ ਨਿਕਲਦੀ ਹੈ ਤੇ ਉਸ ਤੋਂ ਬਾਅਦ ਉਹਨੇ ਖਰੀਦਿਆ। ਜਿਹੜਾ ਸੈਲੂਨ ਦੇ ਵਿੱਚ ਫੋਨ ਹੈ ਉਹ ਹੋਰ ਫੋਨ ਹੈ, ਜਿਹੜਾ ਵੀਡੀਓ ਫੁਟੇਜ ਆਇਆ, ਲੇਕਿਨ ਜਿਹੜਾ ਪੁਲਿਸ ਨੇ ਰਿਕਵਰ ਕੀਤਾ ਉਹ ਟੈਲੀਫੋਨ ਜਿਹੜਾ ਮੋਬਾਈਲ ਫੋਨ ਹੈ ਉਹ ਹੋਰ ਹੈ। ਇਸੇ ਤਰ੍ਹਾਂ ਹੀ 55 ਮਿੰਟ ਉਹ ਸੈਲੂਨ ਦੇ ਵਿੱਚ ਬਿਤਾ ਕੇ ਤੇ ਫਿਰ ਚੰਡੀਗੜ੍ਹ ਜਾਂਦੀ ਹੈ। ਸੈਲੂਨ ਤੋਂ ਜਿਹੜੀ ਮਿਲੀ CCTV ਫੁਟੇਜ ਹੈ ਉਹਦੇ ਮੁਤਾਬਕ 55 ਮਿੰਟ ਦੀ ਉਹਦੀ ਰਿਕਾਰਡਿੰਗ ਹੈ ਤੇ ਇਸ ਤੋਂ ਬਾਅਦ ਉਹ ਚੰਡੀਗੜ੍ਹ ਗਈ। ਇਹ ਫੁਟੇਜ ਪੁਲਿਸ ਨੇ ਜਿਹੜੀ ਹਾਸਲ ਕੀਤੀ ਹੈ। ਹੁਣ ਫੇਜ 3B2 ਦੇ ਵਿੱਚ ਇਸੇ ਸੈਲੂਨ ਦੇ ਵਿੱਚ ਸੀਰਤ ਨੇ ਸਵੇਰੇ 11:12 ਤੇ ਇੱਥੇ ਇਹ ਕਿਹਾ ਕਿ ਉਹਨੇ ਆਪਣੇ ਵਾਲ ਜਿਹੜੇ ਹੈਂਡ ਵਾਸ਼ ਕਰਾਉਣਾ, ਸਿਰ ਦੇ ਵਾਲ ਧੋਣੇ ਹੈ ਤੇ ਉੱਥੇ ਜਿਹੜੀ ਲੜਕੀ ਕੰਮ ਕਰਦੀ ਹੈ ਉਹ ਕਹਿੰਦੀ ਹੈ ਕਿ ਹੁਣੇ ਕਰਵਾ ਦਿੰਦੇ ਹਾਂ ਤੁਸੀਂ ਬੈਠੋ, ਤੇ ਸੈਲੂਨ ਦੇ ਜਿਹੜੇ ਕਰਮਚਾਰੀ ਹੈ ਉਹਦੇ ਸਿਰ ਦੇ ਵਾਲ ਧੋਣ ਦੇ ਵਿੱਚ ਲੱਗੇ ਤੇ ਬਾਅਦ ਦੇ ਵਿੱਚ ਸੀਰਤ ਨੇ ਕ੍ਰੈਡਿਟ ਕਾਰਡ ਨਾਲ 280 ਰੁਪਏ ਦੀ ਪੇਮੈਂਟ ਉੱਥੇ ਕੀਤੀ ਹੈ। ਪਹਿਲਾਂ ਸੀਰਤ ਆਪਣੇ ਮੋਬਾਈਲ ਨਾਲ ਗੱਲ ਕਰ ਰਹੀ ਹੈ, ਫਿਰ ਸੀਰਤ ਨੇ ਆਪਣੇ ਵਾਲ ਧਵਾਏ ਨੇ, ਫਿਰ ਉਹਦਾ ਮੋਬਾਈਲ ਉਹਨੇ ਆਪਣਾ ਮੋਬਾਈਲ ਮੰਗਿਆ, ਬਹਾਨਾ ਬਣਾਇਆ ਕਿ ਉਹਦਾ ਮੋਬਾਈਲ ਨਹੀਂ ਚੱਲ ਰਿਹਾ, ਜ਼ਰੂਰੀ ਫੋਨ ਕਰਨਾ, ਤੇ ਸੈਲੂਨ ਵਾਲੇ ਦੇ ਮੁਤਾਬਕ ਫੋਨ ਤੇ ਸੀਰਤ ਨੇ ਕਿਸੇ ਨੂੰ ਕਿਹਾ ਕਿ ਬੱਚਿਆਂ ਨੂੰ ਤੁਰਤ ਇੱਥੋਂ ਤੁਸੀਂ ਲੈ ਜਾਓ। ਹੁਣ ਬੱਚੇ ਤਾਂ ਉਹਦੇ ਹੀ ਹੈ, ਉਹਨਾਂ ਨੂੰ ਕਿਉਂ ਕਿਹਾ, ਕਿਹਨੂੰ ਕਿਹਾ, ਇਹ ਨਹੀਂ ਪਤਾ ਲੱਗ ਰਿਹਾ। ਏਕਮ ਦੇ ਮਰਡਰ ਤੋਂ ਬਾਅਦ ਜਿਹੜੇ ਸਬੂਤ ਮਿਟਾਉਣ ਦੇ ਵਿੱਚ ਇਸ ਖੇਲ ਦੇ ਵਿੱਚ ਉਹ ਦੋਸ਼ੀ ਨਹੀਂ ਬਲਕਿ ਪੁਲਿਸ ਵੀ ਇਹਦੇ ਵਿੱਚ ਕੋਈ ਯੋਗਦਾਨ ਜਾਂ ਪੁਲਿਸ ਕੋਈ ਤੱਤ ਨਹੀਂ ਲੱਭ ਸਕੀ। ਉਹਦਾ ਘਟਨਾ ਦਾ ਜਿਹੜਾ ਵੀਰਵਾ ਇਸ ਪ੍ਰਕਾਰ ਹੈ ਕਿ 19 ਮਾਰਚ ਸਵੇਰੇ 8:21 ਦੇ ਉੱਤੇ ਕੋਠੀ ਦੇ ਮਾਲਕ ਹੈ ਜਿਹੜੇ ਸਤਿੰਦਰ, ਉਹ ਆਪਣੀ ਪਤਨੀ ਦੇ ਨਾਲ ਆਪਣੇ ਕੁੱਤੇ ਨੂੰ ਘੁਮਾਉਣ ਜਾਂਦੇ ਹੈ। 8:23 ਤੇ ਸੀਰਤ ਏਕਮ ਦੀ ਲਾਸ਼ ਨੂੰ ਪੈਕ ਕਰਕੇ ਸੂਟ ਕੇਸ ਨੂੰ ਪੌੜੀਆਂ ਦੇ ਰਾਹੀਂ ਹੇਠਾਂ ਸਿੱਟਦੀ ਹੈ, ਹੇਠਾਂ ਲਿਆਉਂਦੀ ਹੈ, ਜਾਂ ਉਹਦੇ ਹੱਥੋਂ ਸੂਟ ਕੇਸ ਜਿਹੜਾ ਛੁੱਟ ਜਾਂਦਾ ਹੈ ਤੇ ਸੂਟ ਕੇਸ ਨੂੰ ਗੇਟ ਦੇ ਕੋਲ ਜਦੋਂ ਰੱਖਦੀ ਹੈ ਤੇ ਇਸੇ ਵਿਚਕਾਰ ਇੱਕ ਕੱਪੜੇ ਧੋਣ ਵਾਲੀ ਜਾਂ ਭਾਂਡੇ ਮਾਂਜਣ ਵਾਲੀ ਇੱਕ ਮੇਡ ਆ ਜਾਂਦੀ ਹੈ। ਉੱਥੇ 3 ਵਾਰ ਉਹ ਪੌੜੀਆਂ ਨੂੰ ਸਾਫ਼ ਕਰਦੀ ਹੈ ਤੇ 4th ਵਾਰ ਜਿਹੜੀ ਉਹ ਮੇਡ ਤੋਂ ਸਾਫ਼ ਕਰਾਉਂਦੀ ਹੈ, ਜਿਹੜੀਆਂ ਪੌੜੀਆਂ ਖੂਨ ਨਾਲ ਲਿਬੜੀਆਂ ਹੁੰਦੀਆਂ। ਤੇ ਕੁਝ ਦੇਰ ਬਾਅਦ ਕੋਠੀ ਦੇ ਮਾਲਕ ਦੀ ਜਿਹੜੀ ਮੇਡ ਹੈ, ਨੌਕਰਾਨੀ ਹੈ ਮੁਕੇਸ਼, ਉਹ ਆ ਜਾਂਦੀ ਹੈ ਤੇ ਉਹ ਖੂਨ ਨੂੰ ਦੇਖਦੀ ਹੈ ਤੇ ਉਹ ਸੀਰਤ ਨੂੰ ਸਵਾਲ ਕਰਦੀ ਹੈ ਤੇ ਸੀਰਤ ਜਵਾਬ ਦਿੰਦੀ ਹੈ ਕਿ ਉਹਦੇ ਹੱਥ ਤੇ ਚਾਕੂ ਵੱਜ ਗਿਆ ਸੀ। 8:44 ਦੇ ਉੱਤੇ ਸੀਰਤ ਸੂਟ ਕੇਸ ਨੂੰ ਬਾਹਰ ਗੱਡੀ ਤੱਕ ਲੈ ਕੇ ਜਾਂਦੀ ਹੈ ਤੇ ਸੂਟ ਕੇਸ ਭਾਰੀ ਹੋਣ ਕਰਕੇ ਉਸਨੂੰ ਕਾਰ ਦੀ ਡਿੱਗੀ ਦੇ ਵਿੱਚ ਰਖਵਾਉਣ ਦੇ ਵਿੱਚ ਇੱਕ ਆਟੋ ਚਾਲਕ ਹੈ ਜਿਹੜਾ ਉੱਥੋਂ ਲੰਘ ਰਿਹਾ, ਜਿਹਦਾ ਨਾਂ ਬਾਅਦ 'ਚ ਪੁਲਿਸ ਨੂੰ ਪਤਾ ਲੱਗਿਆ ਤੇਗ ਬਹਾਦਰ ਉਹਦਾ ਨਾਂ ਸੀ, ਉਹਦੇ ਤੋਂ ਮਦਦ ਮੰਗਦੀ ਹੈ। ਤੇਗ ਬਹਾਦਰ ਉਹਨੂੰ ਪੁੱਛਦਾ ਹੈ ਕਿ ਤੁਹਾਡੇ ਹੱਥ ਦੇ ਖੂਨ ਹੈ, ਵਜ੍ਹਾ ਪੁੱਛਦਾ ਹੈ। ਸੀਰਤ ਉਹਨੂੰ ਵੀ ਝੂਠ ਬੋਲਦੀ ਹੈ, ਕਹਿੰਦੀ ਮੇਰਾ ਹੱਥ ਕੱਟ ਗਿਆ ਸੀ, ਹੱਥ 'ਤੇ ਕੋਈ ਚਾਕੂ ਵੱਜ ਗਿਆ। ਤੇਗ ਬਹਾਦਰ ਜਿਹੜਾ ਆਟੋ ਵਾਲਾ ਹੈ ਉਹ ਪਾਣੀ ਦੀ ਬੋਤਲ ਆਟੋ 'ਚੋਂ ਕੱਢਦਾ ਅਤੇ ਉੱਥੋਂ ਚਲਾ ਜਾਂਦਾ। ਇੰਨੇ ਚਿਰ ਦੇ ਵਿੱਚ ਇੱਕ PCR ਦੀ ਗੱਡੀ ਜਿਹੜੀ ਪੁਲਿਸ ਕੰਟਰੋਲ ਰੂਮ ਦੀ ਗੱਡੀ ਆਉਂਦੀ ਹੈ। ਸੀਰਤ ਪੁਲਿਸ ਨੂੰ ਦੇਖ ਕੇ ਏਕਮ ਦੀ ਲਾਸ਼ ਹੈ ਜਿਹੜੀ ਸੂਟ ਕੇਸ ਦੇ ਵਿੱਚ ਛੱਡ ਕੇ ਸੜਕ 'ਤੇ ਭੱਜ ਜਾਂਦੀ ਹੈ। ਸੀਰਤ ਅੰਬ ਸਾਹਿਬ ਗੁਰਦੁਆਰੇ ਦੇ ਕੋਲ ਜਾਂਦੀ ਹੈ, ਇੱਕ ਬੈਗ ਉੱਥੇ ਸਿੱਟਦੀ ਹੈ ਜਿਹਦੇ 'ਚ ਏਕਮ ਦੇ ਖੂਨ ਨਾਲ ਲਿਬੜੇ ਹੋਏ ਕੱਪੜੇ ਨੇ। 10:15 ਗੁਰਦੁਆਰੇ ਦਾ ਇੱਕ ਸੇਵਾਦਾਰ, ਉਹਨੇ ਖੂਨ ਦੇ ਕੱਪੜੇ ਦੇਖੇ, ਉਹਨੇ PCR ਨੂੰ ਟੈਲੀਫੋਨ ਕੀਤਾ ਤੇ PCR ਜਦੋਂ ਉੱਥੇ ਪਹੁੰਚਦੀ ਹੈ ਤੇ PCR ਮੁਲਾਜ਼ਮ ਨੇ ਫੇਜ 8 ਦੇ ਥਾਣੇ ਨੂੰ ਕਾਲ ਕੀਤਾ। 10 ਮਿੰਟਾਂ ਬਾਅਦ ਥਾਣੇਦਾਰ ਆਉਂਦਾ, ASI ਸੁਲੱਖਣ ਸਿੰਘ। ਬੈਗ ਦੇਖ ਕੇ ਕਿਸੇ ਨੇ ਟੈਲੀਫੋਨ 'ਤੇ ਗੱਲ ਕਰਦਾ, ਸੇਵਾਦਾਰ ਤੋਂ ਮਾਚਿਸ ਮੰਗਾਉਂਦਾ, ਬੈਗ ਨੂੰ ਸਾੜ ਦਿੰਦਾ ਤੇ 11:15 ਦੇ ਉੱਤੇ ਸੀਰਤ ਇਸ ਮਾਰਕੀਟ ਦੇ ਸਲੂਨ ਵਿੱਚ ਜਾਂਦੀ ਹੈ ਜਿਹੜੀ ਕਹਾਣੀ ਪਹਿਲਾਂ ਤੁਹਾਨੂੰ ਦੱਸੀ ਗਈ ਹੈ। 12:10 ਤੇ ਸੈਲੂਨ ਤੋਂ ਹੈਂਡ ਵਾਸ਼ ਕਰਾਉਣ ਤੋਂ ਬਾਅਦ ਆਪਣੇ ਕ੍ਰੈਡਿਟ ਕਾਰਡ ਨਾਲ 280 ਰੁਪਏ ਦੀ ਪੇਮੈਂਟ ਕਰਕੇ ਬਾਹਰ ਨਿਕਲਦੀ ਹੈ। ਹੁਣ ਏਕਮ ਮਰਡਰ ਕੇਸ ਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਅਧਿਕਾਰੀ ਨੇ ਇੰਸਪੈਕਟਰ ਬਲਜਿੰਦਰ ਸਿੰਘ ਪੰਨੂ, ਉਹਨਾਂ ਦਾ ਤਬਾਦਲਾ ਹੋ ਗਿਆ ਮੰਗਲਵਾਰ ਨੂੰ। ਉਹਨਾਂ ਦੀ ਜਗ੍ਹਾ ਪਟਿਆਲਾ ਤੋਂ SHO ਆਏ ਨੇ ਪਸ਼ਪਿੰਦਰ ਸਿੰਘ, ਉਹਨਾਂ ਨੂੰ ਮਟੌਰ ਥਾਣੇ ਦੇ ਵਿੱਚ ਲਾਇਆ ਗਿਆ ਤੇ ਪੰਨੂ ਨੂੰ ਪਟਿਆਲਾ ਭੇਜ ਦਿੱਤਾ ਗਿਆ। ਏਕਮ ਮਰਡਰ ਕੇਸ ਦੀ ਸੁਣਵਾਈ ਦੌਰਾਨ ਲੇਟ ਪਹੁੰਚਣ ਤੇ ਪੰਨੂ ਨੂੰ ਅਦਾਲਤ ਨੇ ਜੱਜ ਨੇ ਝਿੜਕ ਮਾਰੀ ਸੀ ਤੇ ਥਾਣੇ ਦੇ ਵਿੱਚ ਇੱਕ ਕੁੰਡੀ ਕਨੈਕਸ਼ਨ ਦਾ ਇੱਕ ਜਿਹੜਾ ਖੁਲਾਸਾ ਹੋਇਆ ਸੀ ਤੇ ਉਸ ਥਾਣੇ ਦੇ ਵਿੱਚ ਇੱਕ ਜੁਰਮਾਨਾ ਲਗਾਇਆ ਗਿਆ ਸੀ। ਜਿਹੜਾ ਇਨਵੈਸਟੀਗੇਸ਼ਨ ਅਧਿਕਾਰੀ SHO ਪੰਨੂ ਦਾ ਟ੍ਰਾਂਸਫਰ ਹੋ ਗਈ ਹੈ। ਪਸ਼ਪਿੰਦਰ ਨੂੰ ਚਾਰਜ ਸੰਭਾਲ ਦਿੱਤਾ ਗਿਆ। ਲੇਕਿਨ ਇਹਦੇ ਸੰਬੰਧ ਵਿੱਚ SPD ਨਾਲ ਗੱਲ ਕੀਤੀ ਜਸਕਰਨ ਸਿੰਘ ਤੇਜਾ ਨਾਲ। ਉਹਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਵਿਨੇ ਪ੍ਰਤਾਪ ਸਿੰਘ ਆਪਣੀ ਭੈਣ ਸੀਰਤ ਦੇ ਸੰਪਰਕ ਵਿੱਚ ਨਹੀਂ ਸੀ, ਇਸ ਲਈ ਉਸਦਾ ਮਰਡਰ ਦੇ ਵਿੱਚ ਕੋਈ ਹੱਥ ਨਹੀਂ। ਇਸੇ ਕੇਸ ਵਿੱਚ ਦੋਸ਼ੀ ਜਿਹੜੇ ਜਗਤਪ੍ਰੀਤ ਸਿੰਘ ਦੇ ਬਾਰੇ ਵਿੱਚ ਵਿਨੇ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਵਿਨੇ ਦਾ ਕਹਿਣਾ ਹੈ ਕਿ ਉਹ ਜਗਤ ਨੂੰ ਜਾਣਦਾ ਨਹੀਂ, ਸੀਰਤ ਜਾਣ ਬੁੱਝ ਕੇ ਉਸਨੂੰ ਫਸਾ ਰਹੀ ਹੈ। ਸੀਰਤ ਦੀ ਮਾਂ ਜਸਵਿੰਦਰ ਕੌਰ ਹਾਲੇ ਫਰਾਰ ਹੈ ਅਤੇ ਜਸਵਿੰਦਰ ਅਤੇ ਜਗਤ ਨੂੰ ਫੜਨ ਦੇ ਲਈ ਪੁਲਿਸ ਹੈ ਜਿਹੜੀ ਉਹ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸੋ ਏਕਮ ਢਿੱਲੋਂ ਦਾ ਜਿਹੜਾ ਮਰਡਰ ਹੋਇਆ ਹੈ ਉਹ ਇੱਕ ਬਹੁਤ ਦਰਦਨਾਕ ਤਰੀਕੇ ਨਾਲ ਮਰਡਰ ਕੀਤਾ ਗਿਆ ਅਤੇ ਉਸ ਔਰਤ ਨੇ ਮਰਡਰ ਕੀਤਾ ਜਿਹਦੇ ਨਾਲ ਏਕਮ ਢਿੱਲੋਂ ਵਿਆਹਿਆ ਹੋਇਆ ਸੀ। ਹੁਣ ਇਹ ਦੇਖੋ ਇਹ ਮਸਲਾ ਜਿਹੜਾ ਹੈਗਾ ਇਹ ਬੜਾ ਗੰਭੀਰ ਹੈ। ਚੰਡੀਗੜ੍ਹ ਦੇ ਵਿੱਚ ਜਿਹੜੇ ਬਹੁਤ ਲੋਕ ਅਮੀਰ ਲੋਕ ਰਹਿੰਦੇ ਨੇ ਮੋਹਾਲੀ ਦੇ ਵਿੱਚ, ਔਰ ਉਹ ਉਹਨਾਂ ਦੀ ਆਪਣੀ ਜਿਹੜੀ ਸ਼ੋਹਰਤ ਜਾਂ ਇਹ ਕਹਿ ਸਕਦੇ ਹਾਂ ਕਿ ਆਪਣੀ ਜਿਹੜੀ ਦੇਖਾ ਦੇਖੀ ਅਮੀਰੀ ਹੈ ਉਸ ਕਾਂਡ ਦੇ ਨਾਲ ਇਹ ਜੁੜਦਾ ਹੈ ਇਹ ਕਤਲ। ਲੇਕਿਨ ਇੱਕ ਨਵੀਂ ਰਿਪੋਰਟ ਸਾਡੇ ਕੋਲ, ਖਬਰ ਇੱਕ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਇੱਕ ਰਿਪੋਰਟ ਆਈ ਹੈ ਨੈਸ਼ਨਲ ਮੈਂਟਲ ਹੈਲਥ ਸਰਵੇ ਦੀ, ਜਿਹਦੇ 'ਚ 3 ਤੋਂ 12 ਸੂਬਿਆਂ ਦੇ ਵਿੱਚ ਇੱਕ ਸਰਵੇ ਹੋਇਆ ਕਿ ਸੂਬਿਆਂ ਦੇ ਵਿੱਚ ਡਿਪਰੈਸ਼ਨ ਦਾ ਜਿਹੜਾ ਪੱਧਰ ਹੈ ਉਹ 3 ਗੁਣਾ ਜ਼ਿਆਦਾ ਪਾਇਆ ਜਾ ਰਿਹਾ ਹੈ। ਚੰਡੀਗੜ੍ਹ ਦੀ ਗੱਲ ਕਰੀਏ ਤਾਂ 28,000 ਦੇ ਕਰੀਬ ਲੋਕ ਡਿਪਰੈਸ਼ਨ ਦੀ ਚਪੇਟ ਵਿੱਚ ਨੇ ਅਤੇ 54,000 ਐਸੇ ਲੋਕ ਨੇ ਜਿਹੜੇ ਜੀਵਨ 'ਚ ਕਦੇ ਨਾ ਕਦੇ ਡਿਪਰੈਸ਼ਨ ਦਾ ਸ਼ਿਕਾਰ ਹੀ ਰਹਿੰਦੇ ਆ। 85% ਐਸੇ ਲੋਕ ਹੈ ਜਿਹੜੇ ਡਿਪਰੈਸ਼ਨ ਹੋਣ ਦੇ ਬਾਵਜੂਦ ਇਲਾਜ ਨਹੀਂ ਲੈਂਦੇ, ਉਹ ਮੰਨਦੇ ਨਹੀਂ ਕਿ ਉਹ ਡਿਪਰੈਸ਼ਨ ਦੇ ਵਿੱਚ ਹੈ, ਉਹ ਖੁਦ ਵੀ ਡਿਪਰੈਸ਼ਨ ਦੀ ਬਿਮਾਰੀ ਦੇ ਵਿੱਚ ਰਹਿੰਦੇ ਆ ਅਤੇ ਦੂਜਿਆਂ ਦੇ ਨੂੰ ਲੁਕਾਉਣ ਦੇ ਚੱਕਰ ਦੇ ਵਿੱਚ ਲੋਕ ਜਿਹੜੇ ਇਹ ਬਿਮਾਰੀ ਨੂੰ ਪਾਲਦੇ ਰਹਿੰਦੇ ਆ ਅਤੇ ਜਦੋਂ ਉਹਨਾਂ ਦੀ ਹਾਲਤ ਵਿਗੜ ਜਾਂਦੀ ਹੈ ਤਾਂ ਉਦੋਂ ਪਰਿਵਾਰ ਨੂੰ ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। PGI ਵੱਲੋਂ ਜਿਹੜੀ ਜਾਰੀ ਕੀਤੀ ਰਿਪੋਰਟ ਉਹਦੀ ਗੱਲ ਮੰਨੀਏ ਤਾਂ ਦੇਸ਼ ਭਰ ਦੇ ਵਿੱਚ 20 ਲੋਕਾਂ ਦੇ ਵਿੱਚੋਂ ਇੱਕ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੈ। ਮਰਦਾਂ ਦੀ ਤੁਲਨਾ ਦੇ ਵਿੱਚ ਔਰਤਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਪਾਈ ਜਾਣ ਲੱਗੀ ਹੈ। 40-49 ਸਾਲ ਦੀ ਉਮਰ ਵਰਗ ਦੇ ਲੋਕਾਂ ਵਿੱਚ ਡਿਪਰੈਸ਼ਨ ਦੀ ਵਜ੍ਹਾ ਹੈ ਦਫ਼ਤਰ ਤੋਂ ਜਿਹੜਾ ਮਿਲਿਆ ਕੰਮ ਹੈ ਉਹਦੇ ਤੋਂ ਨਾ ਖੁਸ਼ੀ, ਸੰਤੁਸ਼ਟੀ ਨਹੀਂ, ਪਰਿਵਾਰ ਅਤੇ ਸੋਸ਼ਲ ਲਾਈਫ ਨਾਲ ਜੁੜਿਆ ਵਿਵਾਦ ਵੀ ਹੈ। PGI ਦੇ ਅੰਕੜੇ ਵੀ ਕਹਿੰਦੇ ਆ ਕਿ ਡਿਪਰੈਸ਼ਨ ਦੇ ਮਰੀਜ਼ਾਂ ਦੀ ਤਾਦਾਦ ਹੈ ਜਿਹੜੀ ਲਗਾਤਾਰ ਵੱਧ ਰਹੀ ਹੈ ਅਤੇ PGI ਦੇ ਜਿਹੜੇ ਸਾਈਕੇਟਰੀਸਟ ਜਿਹੜੇ ਡਿਪਾਰਟਮੈਂਟ ਹੈ ਉਹਦੇ ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਸੰਸਥਾਨ ਦੇ ਵਿੱਚ 13,000 ਮਰਦ ਅਤੇ ਮਹਿਲਾਵਾਂ ਡਿਪਰੈਸ਼ਨ ਦੇ ਇਲਾਜ ਲਈ ਆਉਂਦੀਆਂ। ਇਸ ਤੋਂ ਅੱਗੇ ਜਿਹੜੀ ਗੱਲ ਹੈ 30% ਮਰੀਜ਼ ਜਿਹੜੇ ਹੈਗੇ ਨੇ ਉਹ ਮੂਡ ਡਿਸਆਰਡਰ ਦੇ ਨਾਲ ਹੈ। 30% ਜਿਹੜੇ ਮਰੀਜ਼ ਨੇ ਉਹ ਘਬਰਾਹਟ ਦੀ ਗ੍ਰਿਫਤ ਵਿੱਚ ਹੈ। ਸਿਰਫ ਇੰਨਾ ਹੀ ਨਹੀਂ, PGI ਦੇ ਵਿੱਚ ਨਸ਼ਾ ਮੁਕਤੀ ਜਿਹੜਾ ਕੇਂਦਰ ਨੇ, ਡੀ ਐਡਿਕਸ਼ਨ ਸੈਂਟਰ ਹੈ ਜਿਹੜੇ, ਉਹਨਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਡਿਪਰੈਸ਼ਨ ਦੇ ਤੌਰ 'ਤੇ, ਮਾਨਸਿਕ ਤੌਰ 'ਤੇ ਪਰੇਸ਼ਾਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਦੀ ਵਜ੍ਹਾ ਦੇ ਨਾਲ ਕਮਿਊਨਿਟੀ ਸਾਈਕੇਟ੍ਰਿਸਟ ਪ੍ਰੋਗਰਾਮ ਚੱਲ ਰਿਹਾ। ਸਟੱਡੀ ਕਹਿੰਦੀ ਹੈ ਕਿ ਐਸੇ ਪੇਸ਼ੈਂਟ ਜਿਹੜੇ ਲੰਬੇ ਸਮੇਂ ਤੱਕ ਸਰੀਰਕ ਬਿਮਾਰੀ ਦੀ ਗ੍ਰਿਫਤ ਵਿੱਚ ਰਹਿੰਦੇ ਆ ਉਹਨਾਂ ਲੋਕਾਂ ਨੂੰ ਵੀ ਡਿਪਰੈਸ਼ਨ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਰਿਪੋਰਟ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਕਿ ਨੈਸ਼ਨਲ ਮੈਂਟਲ ਹੈਲਥ ਸਰਵੇ 3 ਤੋਂ 12 ਸੂਬਿਆਂ ਦੇ ਵਿੱਚ ਕੀਤੇ ਗਏ ਸਰਵੇ ਇਹ ਕਹਿੰਦੇ ਆ ਕਿ ਸ਼ਹਿਰੀ ਸੂਬਿਆਂ ਦੇ ਵਿੱਚ ਜਿਹੜਾ ਡਿਪਰੈਸ਼ਨ ਦਾ ਉਹਦਾ ਪੱਧਰ 3 ਗੁਣਾ ਜ਼ਿਆਦਾ ਹੈ। ਡਿਪਰੈਸ਼ਨ ਅਵੇਅਰਨੈਸ ਵੀਕ ਦਾ ਆਯੋਜਨ 7 ਅਪ੍ਰੈਲ ਨੂੰ ਸੁਖਨਾ ਝੀਲ 'ਤੇ ਕੀਤਾ ਜਾਣਾ ਹੈ। ਇਸ ਝੀਲ ਤੋਂ ਰੌਕ ਗਾਰਡਨ ਤੱਕ ਇੱਕ ਵਾਕ ਹੋਏਗੀ। PGI ਦੇ ਡਾਕਟਰ ਜਿਹੜੇ ਡਾਇਰੈਕਟਰ ਨਵੇਂ ਬਣੇ ਆ ਡਾਕਟਰ ਜਗਤ ਰਾਮ, ਉਹ ਅਤੇ ਉਹਦੇ ਨਾਲ ਹੀ ਡਾਕਟਰ ਵੀ ਹਿੱਸਾ ਲੈਣਗੇ। ਇਸ ਅਵੇਅਰਨੈਸ ਸੈਸ਼ਨ ਦਾ ਆਯੋਜਨ 7 ਅਪ੍ਰੈਲ ਨੂੰ ਵੀ ਕੀਤਾ ਜਾਣਾ ਹੈ ਔਰ PGI ਦੇ ਜਿਹੜੇ ਡਾਕਟਰ ਹੈ ਇਸ ਸੈਸ਼ਨ ਦੌਰਾਨ ਸਾਈਕੇਟ੍ਰਿਸਟ ਵਿਭਾਗ ਦੇ ਜਿਹੜੇ HOD ਹੈ ਉਹ ਡਿਪਰੈਸ਼ਨ ਦੀ ਵੱਧਦੀ ਬਿਮਾਰੀ 'ਤੇ ਚਰਚਾ ਕਰਨਗੇ ਔਰ PGI ਦਾ ਜਿਹੜਾ ਮਨੋਰੋਗ ਵਿਭਾਗ ਹੈ ਉਹ ਡਿਪਰੈਸ਼ਨ ਦੇ ਮਰੀਜ਼ਾਂ ਦੀ ਦਵਾਈ ਅਤੇ ਸਾਈਕੋਥਰੈਪੀ ਤੋਂ ਇਲਾਵਾ ਟ੍ਰਾਂਸ ਕੋਰਨੀਅਲ ਮੈਗਨੈਟਿਕ ਬ੍ਰੇਨ ਸਟਿਮੂਲੇਸ਼ਨ ਥਰੋਪੀ ਵੀ ਦੇ ਰਿਹਾ ਹੈ। ਇਸ ਤੋਂ ਇਲਾਵਾ ਡਿਪਰੈਸ਼ਨ ਦੀ ਸ਼ੁਰੂਆਤ ਤੌਰ 'ਤੇ ਚੈੱਕ ਕੀਤਾ ਜਾ ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਫੈਲਾਉਣੀ ਬੜੀ ਜ਼ਰੂਰੀ ਹੈ ਕਿ ਡਿਪਰੈਸ਼ਨ ਦਾ ਪਤਾ ਸ਼ੁਰੂਆਤੀ ਦੌਰ ਦੇ ਵਿੱਚ ਕੀਤਾ ਜਾ ਸਕਦਾ ਹੈ। PGI ਦੇ ਜਿਹੜੇ ਮਨੋਰੋਗ ਵਿਭਾਗ ਦੇ ਕੌਮੀ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਵਰਲਡ ਹੈਲਥ ਡੇ ਮਨਾਇਆ ਗਿਆ ਜਿਹਦੇ 'ਚ ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ ਦੇ ਸਹਿਯੋਗ ਨਾਲ ਡਿਪਰੈਸ਼ਨ ਦੇ ਖਿਲਾਫ ਪ੍ਰੋਗਰਾਮ ਵੀ ਜਿਹੜੇ ਉਲੀਕੇ ਗਏ। ਸੋ ਇਹ ਰਿਪੋਰਟ ਦੇ ਵਿੱਚ ਜਿਹੜਾ ਖੁਲਾਸਾ ਹੋਇਆ ਕਿ 13,000 ਡਿਪਰੈਸ਼ਨ ਦੇ ਮਰੀਜ਼ ਹੈ ਪੀ ਜੀ ਦੇ ਵਿੱਚ ਜਿਹੜੇ ਆ ਰਹੇ ਨੇ। ਡਿਪਰੈਸ਼ਨ ਕਿਸੇ ਕਿਸਮ ਦਾ ਵੀ ਹੋ ਸਕਦਾ, ਡਿਪਰੈਸ਼ਨ ਇਸ ਤਰ੍ਹਾਂ ਦਾ ਵੀ ਹੋ ਸਕਦਾ ਕਿ ਅਸੀਂ ਜਦੋਂ ਆਪਣੇ ਤੋਂ ਆਪਣੇ ਰਿਸ਼ਤੇਦਾਰ ਨੂੰ ਵੱਡੀਆਂ ਕਾਰਾਂ ਦੇ ਵਿੱਚ ਵੱਡੀਆਂ ਕੋਠੀਆਂ ਦੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਤੋਂ ਅੱਗੇ ਲੰਘ ਗਿਆ। ਜਾਂ ਡਿਪਰੈਸ਼ਨ ਇਹ ਵੀ ਦੇਖਦੇ ਹਾਂ ਅਸੀਂ ਕਿ ਜਦੋਂ ਅਸੀਂ ਆਪਣੇ ਫੀਲਡ ਦੇ ਵਿੱਚ ਦੂਜੇ ਬੰਦੇ ਨੂੰ ਦੇਖਦੇ ਹਾਂ ਤਾਂ ਉਹਦੀ ਜਦੋਂ ਤਰੱਕੀ ਹੁੰਦੀ ਹੈ ਤਾਂ ਸਾਨੂੰ ਲੱਗਦਾ ਕਿ ਇਹ ਸਾਡੇ ਨਾਲ ਹੀ ਇਹਨੇ ਆਪਣਾ ਜਿਹੜਾ ਬਿਜ਼ਨਸ ਜਾਂ ਆਪਣਾ ਪ੍ਰੋਫੈਸ਼ਨ ਸ਼ੁਰੂ ਕੀਤਾ ਸੀ ਅਤੇ ਇਹ ਸਾਡੇ ਤੋਂ ਅੱਗੇ ਲੰਘ ਗਿਆ। ਇਸ ਤਰ੍ਹਾਂ ਦਾ ਜਿਹੜਾ ਇਹ ਡਿਪਰੈਸ਼ਨ ਹੈ ਉਹ ਲਗਾਤਾਰ ਸਾਡੇ ਮਨ ਨੂੰ ਕਿਤੇ ਨਾ ਕਿਤੇ ਇੱਕ ਇਸ ਤਰ੍ਹਾਂ ਦੀ ਆਵਾਜ਼ ਦਿੰਦਾ ਕਿ ਮੈਂ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਬਣ ਜਾਂਦਾ ਤਾਂ ਜਿਹੜੇ ਦੂਜੇ ਵਿਅਕਤੀ ਹੈ ਉਹਨਾਂ ਵੱਲ ਅਸੀਂ ਜ਼ਿਆਦਾ ਧਿਆਨ ਦਿੰਦੇ ਹਾਂ। ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ, ਇਹ ਜਿੰਨਾ ਚਿਰ ਅਸੀਂ ਨਹੀਂ ਛੱਡਦੇ ਉਹਨਾਂ ਚਿਰ ਅਸੀਂ ਡਿਪਰੈਸ਼ਨ ਦਾ ਜਿਹੜਾ ਸ਼ਿਕਾਰ ਹੈ ਹੁੰਦੇ ਰਵਾਂਗੇ। ਸੋ ਇਹ ਸੀ ਹਰਮਨ ਰੇਡੀਓ ਦਾ ਪ੍ਰੋਗਰਾਮ ਖਬਰਸਾਰ। ਆਸ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ। ਸੁਣਦੇ ਰਹੋ ਹਰਮਨ ਰੇਡੀਓ,